ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਦਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਜੀ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ। ਪਹਿਰੇਦਾਰਾਂ ਨੂੰ ਬੇਨਤੀ ਹੈ ਪੰਜ ਕੁ ਮਿੰਟ ਵਿੱਚ ਸਾਰਿਆਂ ਨੇ ਮੱਥਾ ਟੇਕ ਲੈਣਾ, ਜਿਹੜੇ ਰਹਿ ਜਾਣਗੇ ਅੱਧ ਤੋਂ ਪਿੱਛੇ ਫਿਰ ਪਹਿਰੇਦਾਰ ਬਹਿ ਜਾਣ, ਜਿਹੜੀ ਸੰਗਤ ਆਵੇ ਉੱਥੋਂ ਹੀ ਮੱਥਾ ਟਿਕਾ ਕੇ ਪਾ ਦਿਓ, ਪ੍ਰੇਮ ਭੇਟਾ ਆਪਣੀ ਬਾਅਦ ਵਿੱਚ ਰੱਖ ਲੈਣਗੇ। ਸੋ ਜਿੰਨੇ ਕੁ ਆਪਾਂ ਸਜੇ ਹਾਂ ਜੀ, ਆਪਾਂ ਆਪਣੀ ਇਕਾਗਰਤਾ ਭੰਗ ਨਹੀਂ ਹੋਣ ਦੇਣੀ, ਬਿਲਕੁਲ ਹਾਜ਼ਰ ਹੋ ਕੇ ਆਪਾਂ ਸਮਝੀਏ, ਕੋਸ਼ਿਸ਼ ਕਰੀਏ ਕੁਛ ਪੱਲੇ ਪਵੇ। ਜੋ ਕੁਝ ਸਾਧ ਸੰਗਤ ਵਿੱਚ ਮਿਲਦਾ ਹੈ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਿਲਦਾ ਹੈ, ਉਹ ਝੋਲੀਆਂ 'ਚ ਨਹੀਂ ਪੈਂਦਾ, ਉਹ ਕਿੱਥੇ ਪੈਂਦਾ? ਸੁਰਤ ਵਿੱਚ, ਦਿਮਾਗ। ਸਿੱਖ ਸੁਰਤ ਹੈ, ਸਰੀਰ ਨਹੀਂ। ਗੁਰੂ ਗਿਆਨ ਹੈ, ਕਾਗਜ਼ ਅੱਖਰਾਂ ਨੂੰ ਅਸੀਂ ਗੁਰੂ ਨਹੀਂ ਕਹਿੰਦੇ, ਗਿਆਨ ਗੁਰੂ ਹੈ, ਉਹ ਨੌਲੇਜ, ਉਹ ਸਮਝ, ਉਹ ਸਾਰਾ ਕੁਝ ਭਾਈ ਸਾਡੀ ਸੁਰਤ ਵਿੱਚ ਪੈਂਦਾ ਹੈ। ਫਿਰ ਇੱਥੇ ਝੋਲੀ ਅੱਡਣੀ ਪਏਗੀ, ਝੋਲੀ 'ਚ ਪਾਓ ਕਿ ਆਪਣਾ ਦਿਮਾਗ ਖੋਲ ਕੇ ਸੁਣਨਾ ਪੈਣਾ ਵੀ ਸੁਰਤ ਵਿੱਚ ਵਸੇ, ਇਹ ਖੋਲਣਾ ਪੈਣਾ। ਭਾਈ ਵੇਖਿਓ ਨਾ, ਜਿਹੜਾ ਜਿਹੜਾ ਟੀਚਰ ਗਿਆਨ ਦਿੰਦਾ ਹੈ ਉਹ ਝੋਲੀ 'ਚ ਪਵਾਉਂਦੇ ਆਪਾਂ, ਬੋਲੋ ਵੀ ਨਹੀਂ, ਦਿਮਾਗ 'ਚ ਹੀ ਪੈਂਦਾ ਸਾਰਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਇਹ ਵੀ ਸਾਡੀ ਸੁਰਤ 'ਚ ਹੀ ਵਸਣਾ, ਝੋਲੀ 'ਚ ਥੋੜ੍ਹੀ, ਸੁਰਤ ਵਿੱਚ। ਰਹੀ ਗੱਲ ਝੋਲੀਆਂ ਭਰਨ ਦੀ, ਝੋਲੀਆਂ ਤੇ ਉਹਨਾਂ ਦੀਆਂ ਵੀ ਭਰ ਜਾਂਦੀਆਂ ਜਿਹੜੇ ਕਦੇ ਗੁਰਦੁਆਰੇ ਆਉਂਦੇ ਹੀ ਨਹੀਂ। ਸਿੰਘੋ ਤੈਨੂੰ ਕੋਈ ਜੇ ਕਵੇ ਵੀ ਤੂੰ ਕੀ ਲੈ ਕੇ ਆਇਆ ਗੁਰਦੁਆਰੇ, ਤੂੰ ਕਹਿ ਮੈਂ ਝੋਲੀ ਭਰਾ ਕੇ ਲਿਆਇਆ, ਏਦਾਂ ਕਹਿ ਮੈਂ ਝੋਲੀ ਭਰਾ ਕੇ ਲਿਆਇਆ। ਹੁਣ ਕਾਮਰੇਡ ਬੰਦਾ ਰੱਬ ਨੂੰ ਤੇ ਮੰਨਦਾ ਹੀ ਨਹੀਂ, ਉਹ ਕਹਿੰਦਾ ਮੈਂ ਤੇ ਰੱਬ ਨੂੰ ਦਸ ਗਾਲਾਂ ਕੱਢਦਾ, ਮੈਂ ਤੇ ਮੰਨਦਾ ਹੀ ਨਹੀਂ ਰੱਬ ਨੂੰ, ਤੂੰ ਲਿਆ ਦੱਸ ਤੈਨੂੰ ਗੁਰਦੁਆਰੇ 'ਚੋਂ ਕੀ ਮਿਲਿਆ। ਤੂੰ ਕਹਿਦੀ ਵੀ ਮੈਨੂੰ ਤੇ ਗੁਰਦੁਆਰੇ ਪੁੱਤ ਮਿਲਿਆ, ਅਗਲਾ ਕੋ ਮੇਰੇ ਦੋ ਨੇ, ਆ ਜਾ ਗੱਲ ਕਰਦੇ ਦੋ ਨੇ, ਕਿਉਂ ਵੀ ਦੱਸੋ ਸਿੰਘੋ ਕਾਮਰੇਡਾਂ ਦੇ ਮੁੰਡੇ ਹੁੰਦੇ ਨੇ ਕਿ ਨਹੀਂ ਹੁੰਦੇ, ਬੀਜੇ ਬੂਜੇ ਲੱਗਦੇ ਨੇ ਉਹਨਾਂ ਦੇ ਕਿ ਨਹੀਂ, ਦੱਸਿਓ ਪਿਆਰਿਓ ਉਹਨਾਂ ਦੀਆਂ ਫਸਲਾਂ 'ਚ ਮੀਂਹ ਪੈਂਦਾ ਕਿ ਨਹੀਂ ਪੈਂਦਾ, ਨੌਕਰੀ ਮਿਲ ਜਾਂਦੀ ਕਿ ਨਹੀਂ, ਇਹ ਤੇ ਉਹਨਾਂ ਦੇ ਵੀ ਹੋਈ ਜਾਂਦਾ। ਤੂੰ ਕਹਿੰਦਾ ਮੈਨੂੰ ਪੁੱਤ ਮਿਲਿਆ, ਐ ਝੋਲੀ ਵਿਖਾਉਂਦਾ ਹੈ, ਅਗਲਾ ਕਹਿੰਦਾ ਮੈਨੂੰ ਤੇ ਦੋ ਨੇ ਮੇਰੇ ਕੋਲੇ, ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ, ਤੈਨੂੰ ਗੁਰਦੁਆਰਿਓਂ ਪੁੱਤ ਮਿਲਿਆ, ਮੈਨੂੰ ਤੇ ਦੋ ਨੇ। ਤੂੰ ਫਿਰ ਕਹਿਦੀ ਵੀ ਮੈਨੂੰ ਮੋਟਰਸਾਈਕਲ ਦਿੱਤਾ ਗੁਰੂ ਨੇ, ਮੈਂ ਅਰਦਾਸ ਕਰੀ ਸੀ, ਉਹ ਕਹਿੰਦਾ ਮੇਰੇ ਕੋਲ ਗੱਡੀ ਆ ਜਾ ਵਿਖਾਵਾਂ। ਤੂੰ ਕਹਿਦੀ ਮੇਰੀ ਕੋਠੀ ਬਣ ਗਈ, ਉਹ ਕਹੂਗਾ ਤੇਰੀ ਚਾਰ ਬੈਡਰੂਮ ਦੀ ਹੈ, ਮੇਰੀ ਛੇ ਬੈਡਰੂਮ ਵਾਲੀ, ਆ ਜਾ ਵਿਖਾਵਾਂ। ਤੂੰ ਕਹਿਦੀ ਗੁਰੂ ਦੀ ਕਿਰਪਾ ਨਾਲ ਨਾਲ ਵਾਲਾ ਕਿੱਲਾ ਲੈ ਲਿਆ, ਉਹ ਕਹੂਗਾ ਮੈਂ ਚਾਰ ਲੈ ਲਿਆ, ਆ ਜਾ ਵਿਖਾਵਾਂ। ਹੁਣ ਦੱਸ ਇੱਕ ਵਾਰ ਤੇ ਵੇਖੋ ਨਾ, ਅੰਦਰ ਹਲਚਲ ਜੀ ਮੱਚਦੀ ਜਦੋਂ ਆਪਾਂ ਏਦਾਂ ਦੀ ਗੱਲ ਸੁਣਦੇ ਹਾਂ, ਮੱਚਦੀ ਨਾ ਵੀ ਯਾਰ ਇਹ ਕੀ ਕਹਿਤਾ, ਪਰ ਤੁਸੀਂ ਜਦੋਂ ਸੋਚੋਗੇ ਫਿਰ ਸਮਝ ਆਊ ਸਾਰੀ ਦੀ ਸਾਰੀ ਗੱਲ। ਜੇ ਮੇਰੀ ਪੂਰੀ ਗੱਲ ਸੁਣੋਗੇ ਫਿਰ ਸਮਝ ਆਊ, ਜੇ ਕੱਟ ਕੁੱਟ ਕੇ ਸੁਣਦੇ ਹੋ ਫਿਰ ਨਹੀਂ ਪਤਾ ਲੱਗਦਾ ਹੁੰਦਾ, ਸਾਰੀ ਗੱਲ ਸੁਣਿਓ ਫਿਰ ਸਮਝ ਆ ਜਾ ਵੀ ਮੈਂ ਕਹਿ ਕੇ ਰਿਹਾ। ਵੇਖਿਓ ਬਈ, ਜਿਹੜਾ ਬੰਦਾ ਗੁਰਦੁਆਰੇ ਕਦੇ ਵੜਿਆ ਹੀ ਨਹੀਂ, ਯਾਰ ਸਾਰਾ ਕੁਛ ਉਹਦੇ ਵੀ ਹੈ। ਜੇ ਤੇਰੇ 40 ਮਣ ਕਿੱਲੇ ਦੀ ਨਿਕਲੀ, ਅਗਲਾ ਵੀ 40 ਮਣ, ਉਹ ਵੀ ਕਹਿੰਦਾ ਮੇਰੇ ਵੀ 40 ਮਣ, ਮੇਰੇ ਤੇਰੇ ਤੋਂ ਵੱਧ ਹੈ 2 ਮਣ, ਫਿਰ ਅਸੀਂ ਸੋਚਾਂਗੇ ਵੀ ਯਾਰ ਲੈਣਾ ਕੀ ਸੀ ਗੁਰਦੁਆਰੇ, ਅਸੀਂ ਤੇ ਗੁਰਦੁਆਰਿਓ ਕੀ ਲੈਣਾ ਸੀ? ਗੁਰੂ ਦਾ ਸੱਚਾ ਗਿਆਨ। ਬੇਬੇ ਨਾਨਕੀ ਨੇ ਪੁੱਤ ਲਿਆ ਹੋਣਾ ਭਰਾ ਆਪਣੇ ਤੋਂ, ਵੀ ਮਹਾਰਾਜ ਮੈਨੂੰ ਪੁੱਤ ਦੇ ਦਿਓ ਕਿ ਗਿਆਨ ਲਿਆ, ਦੱਸਿਓ ਜਰਾ। ਬੇਬੇ ਨਾਨਕੀ ਗੁਰੂ ਨਾਨਕ ਦੀ ਕੀ ਲੱਗਦੀ ਹੈ? ਭੈਣ, ਬੱਚਾ ਸੀ ਬੇਬੇ ਨਾਨਕੀ ਦੇ ਕੋਈ? ਨਹੀਂ, ਉਹਨੇ ਕੀ ਲਿਆ ਹੋਣਾ? ਗਿਆਨ, ਸਮਝ, ਅਕਲ। ਜਿਹੜੀ ਆਪਾਂ ਲਈ ਹੋਈ ਨਹੀਂ ਆਖੋ
ਸਤਨਾਮ ਸ੍ਰੀ ਵਾਹਿਗੁਰੂ
ਮੇਰੇ ਵਰਗਿਆਂ ਨੇ ਆਪਾਂ ਤੇ ਲਈ ਨਹੀਂ ਜੀ ਇਹ ਅਕਲ ਗਿਆਨ ਤੇ ਲਿਆ ਹੀ ਨਹੀਂ ਟੀਚਰ ਦੇ ਕੋਲ ਜਾ ਕੇ ਕੋਈ ਝੋਲੀ ਅੱਡ ਕੇ ਬਹਿ ਜੇ ਟੀਚਰ ਜੀ ਝੋਲੀ ਭਰ ਦਿਓ ਹੱਸਾਂਗੇ ਆਪਾਂ ਵੀ ਲੈ ਦੱਸ ਇੱਥੇ ਤੂੰ ਗਿਆਨ ਲੈਣਾ ਸੀ ਸਮਝ ਲੈਣੀ ਸੀ ਅਕਲ ਲੈਣੀ ਸੀ ਪਿਆਰਿਓ ਜਿਹੜੇ ਬੰਦਿਆਂ ਨੇ ਮਿਹਨਤਾਂ ਕਰਨੀਆਂ ਨੇ ਕੋਠੀਆਂ ਤੇ ਉਹਨਾਂ ਨੇ ਬਣਾ ਲੈਣੀ ਹੈ ਟੀਚਰ ਕਹੂ ਤੂੰ ਮੇਰੇ ਤੋਂ ਤਨਖਾਹ ਪੈਸੇ ਤੂੰ ਕਹਦੇ ਟੀਚਰ ਮੈਡਮ ਜੀ ਅੱਧੀ ਤਨਖਾਹ ਮੈਨੂੰ ਦੇ ਦਿਓ ਮੈਂ ਗਰੀਬ ਬੰਦਾ ਕਹੇਗੀ ਚੁੱਪ ਕਰਕੇ ਬਹਿ ਕੇ ਪੜ੍ਹਨਾ ਹੈ ਮੇਰੇ ਤੋਂ ਵੱਡਾ ਅਫਸਰ ਲੱਗੇਗਾ ਮੈਂ ਤੇ ਮਹੀਨੇ ਦੀ 30,000 ਲੈਂਦੀ ਹਾਂ ਤੂੰ 60,000 ਲੈ ਲਿਆ ਕਰੀ ਮੈਂ ਪਰ ਜੋ ਮੈਂ ਸੁਣਾਉਂਦੀ ਹਾਂ ਜੋ ਪੜ੍ਹਾਉਂਦੀ ਹਾਂ ਟਿਕ ਕੇ ਪੜ੍ਹ ਮੇਰੇ ਤੋਂ ਡਬਲ ਇਹੀ ਕਹਿਣਗੇ ਨਾ ਆਈਲੈਟਸ ਕਰਨ ਵਾਲੇ ਜਿਹੜੇ ਕਰਾਉਣ ਵਾਲੇ ਪ੍ਰੋਫੈਸਰ ਤੇ ਇੱਥੇ ਹੀ ਰਹਿ ਗਏ ਆਈਲੈਟਸ ਕਰਾਉਣ ਵਾਲੇ ਇੱਥੇ ਹੀ ਰਹਿ ਗਏ ਆਈਲੈਟਸ ਕਰਕੇ ਅਗਲੇ ਅਮਰੀਕਾ ਪਹੁੰਚ ਗਏ ਕੈਨੇਡਾ ਪਹੁੰਚ ਗਏ ਪੜ੍ਹਨ ਵਾਲੇ ਅੱਗੇ ਲੰਘ ਗਏ ਅਸਲ ਵਿੱਚ ਅਸੀਂ ਜੋ ਗੁਰੂ ਸਾਹਿਬ ਸਮਝਾਉਂਦੇ ਸੀ ਉਹਨੂੰ ਸਮਝਣਾ ਸੀ ਤੇ ਅਸੀਂ ਕੀ ਕਰੀ ਬੈਠੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮਹਾਰਾਜ ਸਾਡੀ ਝੋਲੀ ਭਰ ਦਿਓ ਯਾਰ ਲੋਕ ਤੇ ਨਾ ਜਿਹੜੇ ਗੁੱਗੇ ਪੀਰਾਂ ਦੇ ਜਾਂਦੇ ਨੇ ਉਹ ਵੀ ਕਹਿੰਦੇ ਨੇ ਮੇਰੀ ਗੁੱਗੇ ਪੀਰ ਨੇ ਝੋਲੀ ਭਰਤੀ ਉਹ ਵੀ ਕਹਿੰਦੇ ਨੇ ਹੈ ਨੇ ਇਦਾਂ ਦੇ ਆ ਸਿਰਸੇ ਵਾਲਿਆਂ ਦੇ ਕਈ ਪ੍ਰੇਮੀ ਚਲੋ ਮੁੜ ਆਏ ਸ਼ੁਕਰ ਹੈ ਜੀ ਆਇਆਂ ਨੂੰ ਜਿਹੜੇ ਮੁੜ ਆਏ ਤੇ ਸਿਰਸੇ ਵਾਲੇ ਦੇ ਬੰਦੇ ਵੀ ਤੇ ਕਹਿੰਦੇ ਸੀ ਬਾਬੇ ਨੇ ਸਾਡੀ ਝੋਲੀ ਭਰਤੀ ਮੈਂ ਵੇਖੋ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਵੀ ਆਪਾਂ ਹੁਣ ਉਧਰ ਨੂੰ ਤੁਰ ਪਈਏ ਉਹ ਤੇ ਯਾਰ ਸੱਪ ਲੰਘ ਜੇ ਲਕੀਰ ਕੁੱਟਣ ਦਾ ਕੀ ਫਾਇਦਾ ਲੰਘੇ ਸੱਪ ਦੇ ਲਕੀਰ ਕੁੱਟੀ ਜੋ ਕਮਲ ਹੀ ਹੈ ਤੇ ਐਵੇਂ ਕੀ ਅਰਥ ਹੈ ਐਵੇਂ ਹੀ ਮਾਰੀ ਚੱਲੀਏ ਆਪਾਂ ਗੱਲ ਜਿਹੜੀ ਕਹਿ ਰਿਹਾ ਉਹਨੂੰ ਸਮਝੋ ਨੁਕਤਾ ਸਮਝੋ ਕਿਰਪਾ ਕਰਕੇ ਪਿਆਰਿਓ ਸਾਡਾ ਗੁਰੂ ਹੈ ਜੀ ਸ਼ਬਦ ਦੇ ਨਹੀਂ ਸ਼ਬਦ ਮੀਨਸ ਗਿਆਨ ਨੌਲੇਜ 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 ਸਮਝ ਗਿਆਨ ਇਹ ਸਾਰਾ ਜਿਹੜਾ ਗਿਆਨ ਹੈ ਇਹ ਸਾਡੀ ਸੁਰਤ ਚ ਪੈਂਦਾ ਹੈ ਇੱਥੇ ਫਿਰ ਖਜ਼ਾਨਾ ਜਿਹੜਾ ਹੈ ਨਾ ਜੀ ਸੋਹਣੇ ਸੋਹਣੇ ਵਿਚਾਰ ਸੋਹਣੀ ਸੋਹਣੀ ਸੋਚ ਫਿਰ ਆਪਾਂ ਜ਼ਿੰਦਗੀ ਚ ਵਧੀਆ ਵਧੀਆ ਕੰਮ ਕਰਦੇ ਹਾਂ ਪ੍ਰੈਕਟੀਕਲ ਕਰਦੇ ਹਾਂ ਇਹਨੂੰ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ ਕਿੱਥੇ ਪੈ ਜਾਂਦੇ ਨੇ ਮਤ ਚ ਕਿਵੇਂ ਭਲਾ ਕਿ ਅਗਲੀ ਪੰਕਤੀ ਪੜੋ ਮਤ ਵਿੱਚ ਰਤਨ ਜਵਾਹਰ ਮਾਣਕ ਅੱਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖ ਸੁਣੀ ਆ ਇਦਾਂ ਸਿੱਖਿਆ ਸੁਣ ਸੁਣ ਕੇ ਇੱਥੇ ਇੱਥੇ ਰਤਨ ਲਾਲ ਜਿਹਨੂੰ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਆ ਖਜ਼ਾਨਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾਂ ਕੇ
ਕਾਮਾ
ਲੋ ਪੂਰਾ ਸ਼ਬਦ ਸੁਣੋ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਆ ਸ਼ਬਦ ਸੁਣੋ ਇੱਕ ਵਾਰ ਆ ਖਜ਼ਾਨਾ ਜਦੋਂ ਆਪਾਂ ਖੋਲਾਂਗੇ ਗੁਰਬਾਣੀ ਦਾ ਫਿਰ ਇਹ ਸਾਰੇ ਦਾ ਸਾਰਾ ਇੱਥੇ ਬਹਿਣਾ ਫਿਰ ਆਪਾਂ ਬੇਭਾਗ ਨਹੀਂ ਭਾਈ ਬੇਭਾਗ ਨਹੀਂ ਮੈਂ ਗੱਲ ਚੰਗੀ ਤਰ੍ਹਾਂ ਖੋਲਾਂਗਾ ਧਿਆਨ ਨਾਲ ਪੂਰੇ ਦਾ ਪੂਰਾ ਨੁਕਤਾ ਸਮਝਣ ਦੀ ਖੇਚਲ ਕਰਿਓ ਮੇਰਿਓ ਵੀਰੋ ਅੱਜ ਤੋਂ ਬਾਅਦ ਜੇ ਝੋਲੀਆਂ ਅੱਡਣੀਆਂ ਛੱਡ ਕੇ ਜੇ ਇਹਨੂੰ ਖੋਲਣ ਦੀ ਆਦਤ ਪਾ ਲਓ ਅੱਜ ਨੂੰ ਤੇ ਭਰੇ ਪਏ ਭੰਡਾਰ ਹੁੰਦੇ ਭੰਡਾਰ ਭਰੇ ਪਏ ਹੁੰਦੇ ਆ ਇੱਥੇ ਪਵਾਇਆ ਹੁੰਦਾ ਜੇ ਸਾਰਾ ਅੱਜ ਨੂੰ ਜੇ ਆਪਾਂ ਤੇ ਕਿਤੇ ਦੀ ਕਿਤੇ ਪਹੁੰਚ ਗਏ ਹੁੰਦੇ ਦਿਮਾਗ ਜੇ ਵਾੜਿਆ ਵੀ ਝੋਲੀ ਅੱਡਣੀ ਹੈ ਜਾ ਕੇ ਹੱਥ ਅੱਡੀ ਚੱਲ ਝੋਲੀ ਅੱਡੀ ਚੱਲ ਪਿਆਰਿਓ ਅਕਲ ਲੈ ਲਓ ਸਭ ਕੁਛ ਬਣਾ ਲੈਣਾ ਤੁਸੀਂ ਆਪੇ ਸਮਝ ਲੈ ਲੈ ਤੂੰ ਤੇ ਸਾਰਾ ਕੁਝ ਕੋਠੀਆਂ ਬਣਾ ਲਏਗਾ ਬੜਾ ਕੁਝ ਤਰੱਕੀਆਂ ਕਰ ਲਓਗੇ ਤੁਸੀਂ ਜੇ ਕਿਤੇ ਆਪਾਂ ਅਕਲ ਲੈਣ ਵਾਲੇ ਪਾਸੇ ਤੁਰਦੇ ਸਾਡੀਆਂ ਮੱਝਾਂ ਇੰਨਾ ਕੁ ਦੁੱਧ ਦਿੰਦੀਆਂ ਗਾਵਾਂ ਮੱਝਾਂ ਆ ਗੋਰਿਆਂ ਨੂੰ ਵੇਖ ਲਓ ਤੁਸੀਂ ਉਹਨਾਂ ਦੀਆਂ 40-40 ਲੀਟਰ ਗਾਵਾਂ ਦੁੱਧ ਦਿੰਦੀਆਂ ਸਾਡੇ ਵਾਲਿਆਂ ਨੂੰ ਅਕਲ ਨਹੀਂ ਦਿੱਤੀ ਸਾਨੂੰ ਤੇ ਇਹ ਕਿਹਾ ਵੀ ਦੁੱਧ ਚੜਾਇਆ ਹੀ ਭਾਈ ਦੁੱਧ ਚੜਾ ਕੇ ਆਇਆ ਕਰੋ ਵੀਰਵਾਰ ਦੇ ਵੀਰਵਾਰ ਦੁੱਧ ਚੜਾ ਕੇ ਆਇਓ ਸ਼ਨੀਵਾਰ ਦੇ ਸ਼ਨੀਵਾਰ ਲੈ ਮਰ ਕੇ ਦੁੱਧ ਚੜਾ ਚੜਾ ਕੇ ਉਪਾਈਆ ਦੁੱਧ ਫਿਰ ਨਹੀਂ ਦਿੰਦੀ ਇਹੀ ਹਾਲ ਹੈ ਸਾਡਾ ਇੱਕ ਨੇ ਲੱਤਾਂ ਫੜੀਆਂ ਹੁੰਦੀਆਂ ਇੱਕ ਨੇ ਅੱਗੇ ਬੈਠਾ ਹੁੰਦਾ ਇੱਕ ਪਾਉਣ ਵਾਲਾ ਇੱਕ ਸਿੰਘਾਂ ਨੂੰ ਹੱਥ ਪਾ ਕੇ ਬੈਠਾ ਹੁੰਦਾ ਤੇ ਬਾਹਰਲਿਆਂ ਦੇਸ਼ਾਂ ਵਿੱਚ ਨਾ ਜਦੋਂ ਸ਼ਾਮ ਦੇ 5 ਵੱਜਦੇ ਐ ਗਾਈਆਂ ਨਾ ਲਾਈਨ ਲਾ ਲੈਂਦੀਆਂ ਵੀ ਚੋਲੋ ਹੁਣ ਲਾਈਨ ਲੱਗੀ ਹੁੰਦੀ ਗਾਈਆਂ ਦੀ, ਮਸ਼ੀਨਾਂ ਐ ਫਿੱਟ ਕੀਤੀਆਂ ਆਈ ਜਾਂਦੀਆਂ ਨੇ, ਉਹ ਚੋ ਚੋ ਕੇ ਅੱਗੇ ਬਸ ਮਸ਼ੀਨਾਂ ਲਾ ਦਿੰਦੇ ਆ, 40-40 ਲੀਟਰ ਦੁੱਧ ਤੁਰਦੀਆਂ ਨੇ ਨਾ ਗਾਵਾਂ, ਇਹ ਦੁੱਧ ਨਿਕਲਦਾ ਹੈ ਧਰਤੀ ਤੇ ਡਿੱਗਦਾ ਹੈ, ਇੰਨਾ ਦੁੱਧ ਦਿੰਦੀਆਂ ਉਹ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਤੇ ਦੁੱਧ ਵੀ ਚੜਾਈਦਾ ਆ। ਆਖੋ ਸਤਨਾਮ। ਮੈਨੂੰ ਲੱਗਦਾ ਸਾਡੇ ਬਾਬੇ ਪੀਰ ਜਿਨ੍ਹਾਂ ਦੇ ਦੁੱਧ ਚੜਾਉਂਦੇ ਆ ਦੁੱਧ ਆਪਣੇ ਤੋਂ ਲੈ ਲੈਂਦੇ ਨੇ, ਸਰਵਿਸ ਉੱਥੇ ਦੇਈ ਜਾਂਦੇ ਆ। ਇਦਾਂ ਹੀ ਹੈ, ਲਕਸ਼ਮੀ ਕਹਿੰਦੀ ਪੂਜਾ ਭਾਰਤ ਵਾਲੇ ਕਰਦੇ ਆ, ਹੈ ਅਮਰੀਕਾ ਵਾਲਿਆਂ ਕੋਲ ਸਭ ਤੋਂ ਵੱਧ, ਮਰ ਕੇ ਆਪਾਂ ਪੂਜਾ ਕਰਦੇ ਤੇ ਟੈਕਨੋਲੋਜੀ ਸਾਰੀ ਵਿਦੇਸ਼ਾਂ ਵਿੱਚ। ਇਦਾਂ ਹੀ ਹੈ ਨਾ ਫਿਰ, ਅਗਲੇ ਦਿਮਾਗ ਵਰਤਦੇ ਆ ਸਾਡੇ ਵਰਗੇ ਆ ਕਿਤੇ, ਸਿੱਧੀ ਜੀ ਗੱਲ ਕਰਾਂ ਵੀ ਸਾਡੇ ਵਰਗੇ ਕਮਲੇ ਥੋੜਾ ਆ ਸਾਰੇ। ਅਗਲਾ ਕਹਿੰਦਾ ਕਿੰਨਾ ਟਾਈਮ ਲੱਗੂ, 3 ਘੰਟੇ ਜਾਊ ਦੁੱਧ ਪਾ ਕੇ, ਉੱਥੇ ਉਹ ਉੱਥੇ ਵਾਲਾ ਪੀਰ ਹੈ ਸਾਡੇ ਵਾਲਾ, ਪਤਾ ਨੀ ਕੋਈ ਜਠੇਰੇ ਕੋਈ ਵੱਡੇ ਵਡੇਰੇ ਪਤਾ ਨੀ ਕਿੱਥੇ ਕਿੱਥੇ, ਉਹਨੇ ਟਾਈਮ ਚੱਕਲਾ ਐ ਸਿਰ ਖੁਰਕਦਾ ਵੀ ਮਨਾ ਕੋਈ ਕਾਢ ਕੱਢ ਲੈ ਵੀ ਮੱਝ ਪਤਲੀ ਵੀ ਨਾ ਹੋਵੇ, ਗਾਂ ਸੁੱਕੇ ਵੀ ਨਾ ਤੇ ਦੁੱਧ ਵੀ ਜ਼ਿਆਦਾ ਦੇ ਦੇ, ਉਹਦੇ ਲਈ ਕਾਢਾਂ ਕੱਢਣੀਆਂ ਸੀ ਅਸੀਂ ਦਿਮਾਗ ਵਰਤ ਕੇ। ਬਸ ਕਿਸੇ ਨੇ ਸਮਝਾ ਤਾ ਉਧਰ ਨੂੰ ਤੁਰ ਪਏ, ਖਜ਼ਾਨਾ ਖੋਲ ਕੇ ਵੇਖਿਓ ਪਿਆਰਿਓ, ਖਜ਼ਾਨਾ ਖੋਲ ਕੇ ਵੇਖੋ, ਆ ਖਜ਼ਾਨਾ ਸਾਡੇ ਵੱਡੇ ਵਡੇਰਿਆਂ ਦਾ, ਇੱਕ ਇੱਕ ਸ਼ਬਦ ਨੂੰ ਖੋਲੋ ਕਿੰਨੀ ਨੌਲੇਜ ਭਰੀ ਪਈ ਹੈ ਯਾਰ। ਅਸੀਂ ਪੂਜਣ ਵਾਲਾ ਗੱਲ ਕੰਮ ਹੀ ਕਰ ਲਿਆ, ਬਸ ਇਕੱਲਾ ਪੂਜਣਾ ਹੀ ਨਹੀਂ ਸੀ, ਸਮਝਣਾ ਤੇ ਮੰਨਣਾ ਸੀ, ਲਾਗੂ ਕਰਨਾ ਸੀ ਜ਼ਿੰਦਗੀ ਵਿੱਚ। ਲਓ ਸੋ
ਹਮ ਧਨਵੰਤ ਪਾਗਠ ਸੱਚ ਨਾਏ।
ਜਦੋਂ ਤੋਂ ਕਹਿੰਦੇ ਆ ਖਜ਼ਾਨਾ ਲੈਣ ਲੱਗੇ ਅਸੀਂ ਹੁਣ ਇਹ ਨਹੀਂ ਮੰਨਦੇ ਵੀ ਅਸੀਂ ਗਰੀਬ ਆ, ਇਹ ਲੱਗਦਾ ਵੀ ਅਕਲ ਮਾਲਕ ਹੱਥ ਦੀ ਦਿੱਤੀ ਹੋਈ ਹੈ। ਕੀ ਹੋਇਆ ਜੇ ਜੇਬ 'ਚ ਕੁਛ ਨਹੀਂ, ਝੋਲੀ 'ਚ ਕੁਛ ਨਹੀਂ, ਝੋਲੀ ਛੱਡੋ ਪਰੇ ਖਾਲੀ ਸਹੀ ਯਾਰ, ਆਹ ਤੇ ਭਰਿਆ ਪਿਆ ਨਾ, ਤੈ ਅਕਲ ਤੇ ਦਿੱਤੀ ਹੈ ਤੇ ਮੈਨੂੰ, ਇੱਥੇ ਖਜ਼ਾਨਾ ਹੈ ਛੱਡ ਪਰੇ, ਜੇ ਜੇਬ 'ਚ ਨਹੀਂ ਤੇ ਨਾ ਸਹੀ, ਜੇਬ ਖਾਲੀ ਹੈ ਫਿਰ ਕੀ ਹੋਇਆ। ਗੱਲ ਕਰ ਮੇਰੇ ਨਾਲ, ਆ ਜਾ ਤੂੰ ਨੋਟ ਵਿਖਾਉਂਦਾ ਮੈਂ ਤੇਰੇ ਨਾਲ ਗੱਲ ਕਰਦਾ, ਗੱਲ ਕਰ ਮੇਰੇ ਨਾਲ, ਜਿਹੜੀ ਅਕਲ ਦਿੱਤੀ ਹੈ ਮੈਨੂੰ, ਸਮਝ ਦਿੱਤੀ ਹੈ, ਤੇ ਚਮਕ ਨੋਟਾਂ ਦੀ ਨਹੀਂ ਆਉਂਦੀ, ਅੱਖਾਂ 'ਚ ਚਮਕ ਜਿਹੜੀ ਹੈ ਨਾ ਇਹ ਗਿਆਨ ਦੀ ਹੁੰਦੀ ਹੈ, ਸਮਝ ਦੀ ਹੁੰਦੀ ਹੈ, ਪ੍ਰੈਕਟੀਕਲਿਟੀ ਦੀ ਹੁੰਦੀ ਹੈ। ਨੌਲੇਜ ਵਾਲੇ ਬੰਦੇ 'ਚ ਚਮਕ ਹੈ, ਬੜਕ ਹੁੰਦੀ ਹੈ ਉਹਦੇ 'ਚ, ਸਮਝ ਹੁੰਦੀ ਹੈ। ਨੋਟਾਂ ਦੀ ਕੀ ਚਮਕ ਵਿਖਾਏਗਾ ਤੂੰ, ਦੱਥੀ ਚੁੱਕੀ ਫਿਰ 2-2 ਹਜ਼ਾਰ ਦੇ ਨੋਟਾਂ ਦੀ, 2 ਲੱਖ ਜੇਬ 'ਚ ਪਾਈ ਫਿਰ ਭਾਵੇਂ 4 ਲੱਖ ਪਾ ਲਾ, ਕੀ ਵਿਖਾ ਰਹੇ। ਜਿਹੜਾ ਗਿਆਨ ਹੈ, ਜਿਹੜੀ ਸਮਝ ਹੈ, ਜਿਹੜੀ ਨੌਲੇਜ ਹੈ, ਉਹ ਚਮਕ ਹੈ ਪਿਆਰਿਓ। ਤੁਸੀਂ ਇੱਕ ਬੱਚਾ ਵੇਖਿਓ, ਤੁਸੀਂ ਜਦੋਂ ਆਵਾਜ਼ ਮਾਰਿਓ ਵੀ ਕਾਕਾ ਚਿੱਠੀ ਪੜ੍ਹੀ ਯਾਰ, ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਫਿਰ ਨਿਆਣੇ ਨੂੰ ਵੇਖਿਓ ਕਿਵੇਂ ਉਹਦੀ ਚਮਕ, ਜਦੋਂ ਉਹਦੇ ਚਿਹਰੇ 'ਤੇ ਨਹੀਂ ਵੇਖਿਓ, ਤੈਨੂੰ ਆਉਂਦਾ ਨਹੀਂ ਕੋਲ ਖੜ੍ਹੇ ਨੂੰ, ਸਾਨੂੰ ਪੰਜਾਬੀ ਨਹੀਂ ਆਉਂਦੀ, ਅਸੀਂ ਅੰਗੂਠਾ ਲਾਉਣ ਵਾਲੇ, ਉਹ ਵੇਖੋ ਫਿਰ ਜਦੋਂ ਇਹ ਬੋਲਦਾ ਹੈ ਤੇ ਐਂ ਚੌੜਾ ਹੋਈ ਜਾਂਦਾ ਵੀ ਯਾਰ ਕਿਵੇਂ ਪੜ੍ਹਦਾ ਅੰਗਰੇਜ਼ੀ, ਮੈਨੂੰ ਤੇ ਆਉਂਦੀ। ਨਿਆਣਿਆਂ ਨੂੰ ਵੇਖ ਵੇਖ ਕੇ ਫੁੱਲਦੇ ਆ ਫਿਰ ਆਪਾਂ, ਖੁਸ਼ ਹੁੰਦੇ ਹਾਂ, ਸਮਝ ਆ ਨਾ ਪਿਆਰਿਓ। ਜਦੋਂ ਇਹ ਖਜ਼ਾਨਾ ਸਾਨੂੰ ਮਿਲਿਆ ਤੇ ਅਸੀਂ ਫਿਰ ਇਹ ਨਹੀਂ ਕਹਿਣਾ ਵੀ ਅਸੀਂ ਜੀ ਮਾੜੇ ਭਾਗਾਂ ਵਾਲੇ, ਫਿਰ ਕਹਿੰਦੇ ਨਾ ਨਾ ਨਾ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ। ਪੂਰਾ ਸੁਣ ਲਓ, ਚਲੋ ਅਰਥ ਤੇ ਬੜੀ ਵਾਰੀ ਮੈਂ ਸ਼ਬਦ ਦੇਖੀ।
ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡੇਠਾ ਖਜ਼ਾਨਾ, ਤਾਂ ਮੇਰੇ ਮਨ ਭਿਆਨ ਦਾਨਾ।
ਆ ਖਜ਼ਾਨਾ ਖੋਲ ਕੇ ਵੇਖਿਆ ਜਦੋਂ ਤੋਂ ਉਦੋਂ ਤੋਂ ਗੱਲ ਬਣੀ ਹੈ ਜੀ, ਤੇ ਨਾਲੇ ਬਾਕੀ ਆ ਜਿਹੜੇ ਛਾਪਾਂ ਛੱਲੇ ਹੀਰੇ ਜਵਾਹਰਾਤ ਇਹਦੀ ਕੀਮਤ ਥੋੜ੍ਹਾ ਵੀ, ਆਹ ਜਿਹੜਾ ਖਜ਼ਾਨਾ ਇਹਦੀ ਕੀ ਕੀਮਤ ਹੈ, ਸੁਣੋ ਅੱਗੇ।
ਰਤਨ ਲਾ ਜਾ ਕਾ ਕਛੂ ਨਾ ਮੋ, ਪਰੇ ਪੰਡਾਰੂ ਖੂਟਿਆਂ ਤੋਲ, ਖਾਵੇ ਖਰਚ ਹੈ ਰਲ ਮੇਲ ਭਾਈ, ਤੋਟ ਨਾ ਆਵੇ ਬਦ ਦੋ ਜਾ।
ਬਾਹਰਲੇ ਖਜ਼ਾਨੇ ਤੇ ਮੁੱਕ ਜਾਂਦੇ ਆ ਜੀ, ਇਹ ਤੇ ਮੁੱਕਦਾ ਵੀ ਨਾ। ਜਿੰਨਾ ਮਰਜ਼ੀ ਖਾਈ ਜਾਇਓ ਖਰਚੀ ਜਾਇਓ, ਐਸਾ ਖਜ਼ਾਨਾ ਹੈ ਨਾ ਗਿਆਨ ਸਮਝ ਹੈ ਜਿਹੜੀ, ਇਹ ਜਿੰਨਾ ਮਰਜ਼ੀ ਵਰਤਾਇਓ ਓਨਾ ਹੀ ਹੋਰ ਆਜੂ। ਜਿੰਨਾ ਜਿੰਨਾ ਤੁਸੀਂ ਗੱਲ ਸ਼ੇਅਰ ਕਰੋਗੇ ਕਿਸੇ ਨਾਲ ਓਨੀ ਸਮਝ ਹੋਰ ਵੱਧਦੀ ਹੈ। ਇਹ ਥੋੜਾ ਵੀ ਮੁੱਕ ਜਾਊਗਾ ਗਿਆਨ, ਵੀ ਗੱਲਾਂ ਮੁੱਕ ਗਈਆਂ ਵੀ ਹੁਣ ਤੇ ਮੁੱਕ ਗਿਆ ਗਿਆਨ, ਇਹ ਮੁੱਕਦਾ ਨਹੀਂ ਤੇ ਵੱਧਦਾ ਹੈ, ਸਗੋਂ ਵਧੀ ਜਾਂਦਾ ਵਧੀ ਜਾਂਦਾ, ਇੱਕ ਤੋਂ ਇੱਕ ਅੱਗੇ ਤੋਂ ਅੱਗੇ ਲੱਭੀ ਜਾਣਾ ਲੱਭੀ ਜਾਣਾ ਭਾਈ। ਨਾਲੇ ਭਾਈ ਕਿਹੜਾ ਬੰਦਾ ਜਿਹੜਾ ਜਿਹੜਾ ਹੁਣ ਐਮ ਏ ਪੜ੍ਹਿਆ ਤੁਹਾਡੇ ਚੋਂ ਬੰਦਾ ਕਿਵੇਂ ਵੇਚ ਦੂ ਭਾਈ? ਜੇ ਕੋਈ ਬੰਦਾ ਕਵੇ ਵੀ ਐਂ ਕਰ ਤੂੰ ਮੇਰੇ ਤੋਂ 2 ਏਕੜ ਜ਼ਮੀਨ ਲੈ ਲੈ, ਤੇਰੇ ਐਮ ਏ ਦੀ ਜਿੰਨੀ ਪੜ੍ਹਾਈ ਕੀਤੀ ਡਿਲੀਟ ਹੋ ਜੂ ਦਿਮਾਗ ਚੋਂ, ਕਿਹੜਾ ਕਰਦਾ? ਸਮਝ ਹੋਵੇ ਜਦੋਂ ਬੰਦੇ ਇੰਨੀ ਨੌਲੇਜ ਲਈ ਹੈ ਜਿਨ੍ਹਾਂ ਨੇ, ਅਕਲ ਹੈ ਗੁਰੂ ਸਾਹਿਬ ਦੀ, ਐਕਸਪੀਰੀਅੰਸ ਹੈ ਜਿਹੜਾ ਭਾਈ, ਐਕਸਪੀਰੀਅੰਸ ਤਜਰਬਾ। ਕਿਸੇ ਆਰਮੀ ਦੇ ਵਿੱਚੋਂ ਆਏ ਕਿਸੇ ਰਿਟਾਇਰ ਬੰਦੇ ਨੂੰ ਗੱਲ ਕਰੋ, ਉਹਦੇ ਨਾਲ ਗੱਲ ਕਰੋ, ਉਹਨੂੰ ਕਹੇ ਜਿੰਨਾ ਐਕਸਪੀਰੀਅੰਸ ਹੈ ਤੇਰਾ ਡਿਲੀਟ ਹੋ ਜੂ ਮਾਇੰਡ ਚੋਂ, ਕੋਈ ਨਹੀਂ ਕਰਾਉਣਾ ਚਾਹੁੰਦਾ। ਅਗਲਾ ਕਹਿੰਦਾ ਨਾ 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 ਨਾ, ਜਿਹੜਾ ਤਜਰਬਾ ਹੈ ਮੇਰਾ ਇਹ ਨਹੀਂ ਜਾਣਾ ਚਾਹੀਦਾ, ਮੇਰਾ ਐਕਸਪੀਰੀਅੰਸ ਮੇਰੇ ਕੋਲ ਰਹਿਣਾ। ਖਜ਼ਾਨਾ ਵੱਡਾ ਇਹ ਹੁੰਦਾ ਭਾਈ, ਲਓ ਸੁਣ।
ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਤੂੰ ਖਜ਼ਾਨੇ ਲਿਆ ਰਲਾਏ।
ਜਿਹਦੇ ਮੱਥੇ ਦੇ ਜਿਹਨੇ ਲੇਖ ਲਿਖ ਲਏ ਚੰਗੇ ਲਿਖਾ ਲਏ, ਕੁਦਰਤ ਦੇ ਨਿਯਮ ਨੇ ਜਿਹੜੇ ਇਹ ਲੇਖ ਲਿਖਦੇ ਆ, ਕੁਦਰਤ ਦੇ ਨਿਯਮ ਨੇ ਜਿਹੜੇ, ਬੰਦਾ ਫਿਰ ਉਹਨਾਂ ਨਿਯਮਾਂ ਨੂੰ ਸਮਝ ਕੇ ਫਿਰ ਲੇਖ ਲਿਖਦਾ। ਬਹੁਤ ਵਾਰ ਗੱਲ ਹੋਈ ਹੈ ਕਰ ਕਰ ਕਰਨਾ ਲਿਖ ਲੈ ਜਾਹੋ, ਜਿੱਦਾਂ ਦੇ ਕੰਮ ਕਰਦੇ ਹਾਂ ਉਦਾਂ ਦਾ ਲਿਖ ਲੈਂਦੇ ਹਾਂ, ਆਪੇ ਬੀਜ ਆਪੇ ਲਿਖਾ, ਉਦਾਂ ਦੇ ਲੇਖ ਲਿਖੇ ਜਾਂਦੇ ਆ। ਤੇ ਜਿਹੜਾ ਮਾਲਕ ਦੀ ਮਿਹਰ ਨਾਲ ਲੇਖ ਲਿਖਾ ਲੈਂਦਾ ਨਾ ਚੰਗੇ, ਸਮਝਣਾ ਚਾਹੁੰਦਾ ਜਿਹੜਾ ਸਾਡੇ ਚ ਮੇਰਾ ਵੀਰ ਭਰਾ ਕੋਈ ਗਿਆਨ ਲੈਣਾ ਚਾਹੁੰਦਾ ਹੈ, ਕਹਿੰਦੇ ਉਹਨੂੰ ਇਸ ਖਜ਼ਾਨੇ ਦੀ ਹਿੱਸੇਦਾਰੀ ਮਿਲ ਜਾਂਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋਰ ਤੇ ਕਿਸੇ ਖਜ਼ਾਨੇ ਦੀ ਫੁੱਲ ਨਹੀਂ ਜੀ। ਬੰਦਾ ਤੈਨੂੰ 5-7 ਲੱਖ ਰੁਪਈਆ ਤੇ ਵਿਖਾਉਂਦਾ ਪਰ ਹਿੱਸੇਦਾਰ ਨਹੀਂ ਬਣਾਉਂਦਾ, ਤੈਨੂੰ ਆਪਣੇ 20 ਕਿੱਲੇ ਜ਼ਮੀਨ ਤੇ ਵਿਖਾਉਂਦਾ ਪਰ ਹਿੱਸੇਦਾਰ ਨਹੀਂ ਬਣਾਉਂਦਾ, ਅਗਲਾ 5-7 ਪਲਾਟ ਤੇ ਤੈਨੂੰ ਵਿਖਾਉਂਦਾ ਪਰ ਤੈਨੂੰ ਇੱਧਰ ਸੁਣਿਓ ਤੈਨੂੰ ਹਿੱਸੇਦਾਰ ਨਹੀਂ ਬਣਾਉਂਦਾ। ਪਰ ਇਸ ਗਿਆਨ ਦੇ ਤੇ ਤੁਸੀਂ ਹਿੱਸੇਦਾਰ ਬਣ ਜਾਓਗੇ ਭਾਈ। ਹੁਣ ਵੇਖਿਓ, ਪਹਿਲਾਂ 5-7 ਬੰਦੇ ਸਮਝਦੇ ਸੀ, ਫਿਰ 5-7 100 ਸਮਝਣ ਲੱਗ ਗਏ, ਕਿੰਨਾ ਹਿੱਸੇਦਾਰ ਬਣ ਗਏ, ਫਿਰ 5-7 ਹਜ਼ਾਰ ਬਣ ਗਏ, 5-7 70 ਹਜ਼ਾਰ ਬਣ ਗਏ, 5-7 ਲੱਖ ਬਣ ਗਿਆ। ਯਾਨੀ ਕਿ ਜਿੰਨਾ ਮਰਜ਼ੀ ਹਿੱਸੇਦਾਰੀ, ਬਸ ਅੱਗੇ ਤੋਂ ਅੱਗੇ ਜਿੰਨਾ ਮਰਜ਼ੀ ਸਮਝੀ ਚੱਲੋ, ਇਹ ਖਜ਼ਾਨਾ ਕਿਤੇ ਮੁੱਕਣ ਵਾਲਾ, ਇਹ ਨੌਲੇਜ ਇੰਨੀ ਸਮਝ। ਤੇ ਇੱਕ ਗੱਲ ਹੋਰ ਹੈ ਭਾਈ, ਜਿਹਦੇ ਕੋਲ ਇਹ ਖਜ਼ਾਨਾ ਸਮਝ ਵਾਲਾ ਤਜਰਬੇ ਦੇ ਵਿੱਚੋਂ ਜਿਹੜਾ ਮਿਲਦਾ ਹੈ, ਇਹ ਜਦੋਂ ਗਿਆਨ ਸਮਝ ਮਿਲਦੀ ਹੈ ਨਾ ਭਾਈ, ਫਿਰ ਬਾਹਰਲੇ ਜਿਹੜੇ ਧੀਆਂ ਪੁੱਤਾਂ ਤੋਂ ਵੀ ਵੱਧ ਇਹ ਪਿਆਰਾ ਲੱਗਦਾ ਹੈ। ਸੁਣਿਓ ਧਿਆਨ ਨਾਲ, ਆਹ ਨੁਕਤਾ ਬਹੁਤ ਧਿਆਨ ਨਾਲ ਸੁਣਿਓ। ਵੇਖਿਓ ਜੀ, ਪਤੀ ਪਤਨੀ ਦਾ ਵਿਆਹ ਹੁੰਦਾ ਹੈ, ਦੋਨਾਂ ਦੇ ਸਰੀਰਾਂ ਦੇ ਮਿਲਣ ਤੋਂ ਪੈਦਾ ਹੁੰਦੇ ਨੇ ਬੱਚੇ, ਔਲਾਦ ਪੈਦਾ ਹੁੰਦੀ ਹੈ। ਧਿਆਨ ਨਾਲ ਸੁਣਿਓ, ਦੋ ਸਰੀਰਾਂ ਦੇ ਮਿਲਣ ਤੋਂ ਬੱਚੇ ਪੈਦਾ ਹੁੰਦੇ ਨੇ, ਤੇ ਜਦੋਂ ਸਾਡੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵਿਆਹ ਹੋਆ ਮੇਰੇ, ਲਓ ਆਹ ਵੀ ਇੱਕ ਵਾਰ ਪੜ੍ਹੋ, ਇਹ ਪੂਰਾ ਸ਼ਬਦ ਇੱਕ ਵਾਰ ਪੜ੍ਹ ਲਓ, ਚਲੋ ਫਟਾਫਟ ਸਮਝ ਆ ਜਾਵੇ। ਹਾਂਜੀ,
ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ, ਹਰ ਰਤਨੋ ਪਦਾਰਥ ਲਾਦਾ
ਪਦਾਰਥ ਰਤਨ ਪਦਾਰਥ ਲੱਭਦਾ ਲੱਭ ਗਿਆ ਨਾ ਰਤਨ ਕੀ ਸਮਝ ਅਕਲ ਗੁਣ ਹਰ ਰਤਨ ਪਦਾਰਥ ਲੱਭਦਾ ਲਓ ਲਾਸਟ ਸੁਣ ਲਓ ਬੰਦੇ
ਹਉ ਮੈਂ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮਤ ਖਾਨਾ ਅਕਾਲ ਮੂਰਤ ਵਰ ਪਾਇਆ ਅਗੁਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ
ਸੂਝਵਾਨ ਵੀਰ ਵਿੱਚ ਬਹੁਤ ਸਮਝਣ ਵਾਲੇ ਬੈਠੇ ਐ ਮੈਂ ਕੋਸ਼ਿਸ਼ ਕਰ ਰਿਹਾ ਸਮਝਾਉਣ ਦੀ ਮੇਰੇ ਵੀ ਸਮਝ ਚ ਆਵੇ ਆਪਣੇ ਸਭ ਦੇ ਆਵੇ ਵੇਖਿਓ ਜਦੋਂ ਦੋ ਸਰੀਰਾਂ ਦਾ ਮੇਲ ਹੁੰਦਾ ਨਾ ਫਿਰ ਬੱਚੇ ਜੰਮਦੇ ਆ ਜਦੋਂ ਸਾਡੀ ਆਤਮਾ ਦਾ ਸੱਚ ਨਾਲ ਵਿਆਹ ਹੁੰਦਾ ਪਰਮਾਤਮਾ ਨਾਲ ਇੱਕਮਿਕ ਹੁੰਦੀ ਹੈ ਆਤਮਾ ਚਾਹੇ ਉਹ ਵੀਰ ਹੈ ਚਾਹੇ ਕੋਈ ਬੀਬੀ ਹੈ ਜੀਵ ਰੂਪ ਇਸਤਰੀਆਂ ਹਨ ਸਾਰੀਆਂ ਸਾਰਿਆਂ ਦਾ ਪਤੀ ਪਰਮੇਸ਼ਰ ਹੈ ਧਿਆਨ ਨਾਲ ਪਕੜਿਓ ਜਦੋਂ ਅਸੀਂ ਸੱਚ ਨਾਲ ਇੱਕਮਿਕ ਹੁੰਨੇ ਆ ਸੱਚ ਮਤਲਬ ਪਰਮਾਤਮਾ ਸੱਚ ਨਾਲ ਇੱਕਮਿਕ ਹੋਣ ਦੇ ਬਾਅਦ ਜਿਵੇਂ ਪਤੀ ਪਤਨੀ ਮਿਲੇ ਬੱਚੇ ਜੰਮੇ ਇਸੇ ਤਰ੍ਹਾਂ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੁੰਦਾ ਜਦੋਂ ਫਿਰ ਗੁਣ ਆਉਂਦੇ ਨੇ ਜ਼ਿੰਦਗੀ 'ਚ ਗੁਣ ਜੰਮਦੇ ਨੇ ਕਿੱਥੇ ਭਲਾ ਮਤ ਵਿੱਚ ਸੁਰਤ ਵਿੱਚ ਮਨ ਵਿੱਚ ਉਹ ਜਿਹੜੇ ਗੁਣ ਜੰਮਦੇ ਆ ਨਾ ਭਾਈ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋਏ ਤੇ ਜੰਮਦੇ ਆ ਬੰਦੇ ਦਾ ਜਦੋਂ ਜਿਉਂ ਹੀ ਬੰਦਾ ਪਰਮਾਤਮਾ ਨਾਲ ਜੁੜਦਾ ਹੈ ਉਹਦੇ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਸਹਿਜ ਇਹ ਸਾਰੇ ਗੁਣ ਉਹਦੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਂਦੇ ਆ ਕਿਉਂਕਿ ਜੰਮਦੇ ਆ ਸੁਰਤ ਵਿੱਚ ਜੰਮਦੇ ਆ ਜੀ ਸਰੀਰ ਦੇ ਸਰੀਰ ਨਾਲ ਮਿਲਣ ਤੇ ਬਾਹਰ ਬੱਚੇ ਪੈਦਾ ਹੁੰਦੇ ਆ ਸੁਰਤ ਦਾ ਜਦੋਂ ਸ਼ਬਦ ਨਾਲ ਮੇਲ ਹੁੰਦਾ ਹੈ ਸ਼ਬਦ ਮਤਲਬ ਗੁਰ ਪਰਮੇਸ਼ਰ ਇੱਕੋ ਜਾਨ ਪਰਮਾਤਮਾ ਨਾਲ ਮੇਲ ਹੁੰਦਾ ਹੈ ਉਸ ਵੇਲੇ ਅੰਦਰ ਗੁਣ ਜੰਮਦੇ ਆ ਤੇ ਜਦੋਂ ਉਹ ਗੁਣ ਜੰਮਦੇ ਆ ਨਾ ਜਿਹਦੇ ਅੰਦਰ ਉਹਨੂੰ ਫਿਰ ਬਾਹਰ ਬੱਚੇ ਨਾ ਵੀ ਜੰਮਣ ਉਹਦਾ ਤਾਂ ਵੀ ਸਰ ਜਾਂਦਾ ਆ ਆਖੋ ਸਤਨਾਮ ਯਾਰ ਅਗਲਾ ਰੱਜਿਆ ਪਿਆ ਖਜ਼ਾਨਾ ਤੇ ਉਹਦੇ ਅੰਦਰ ਇੰਨਾ ਜ਼ਿਆਦਾ ਹੁੰਦਾ ਹੈ ਉਹਦੇ ਧੀਆਂ ਪੁੱਤ ਦੇ ਅੰਦਰ ਪੈਦਾ ਹੋ ਜਾਂਦੇ ਨੇ ਉਹਦੇ ਮਨ ਦੀ ਔਲਾਦ ਹੈ ਜਿਹੜੀ ਉਹਦੀ ਸੁਰਤ ਦੀ ਔਲਾਦ ਹੈ ਜਿਹੜੀ ਉਹਦੀ ਸੁਰਤ ਵਿੱਚ ਖਜ਼ਾਨਾ ਜਮ੍ਹਾਂ ਹੁੰਦਾ ਹੈ ਜਿਹੜਾ ਅੰਦਰਲਾ ਉਹਦਾ ਐਕਸਪੀਰੀਅੰਸ ਨੇ ਉਹਦੇ ਤਜਰਬੇ ਨੇ ਉਹਦੇ ਅੰਦਰ ਜਿਹੜਾ ਆਨੰਦ ਆਉਂਦਾ ਹੈ ਉਹ ਉਹਦਾ ਖਜ਼ਾਨਾ ਹੈ ਹੁਣ ਅਗਲਾ ਬਾਹਰ ਵੇਖਦਾ ਹੈ ਹਾਏ ਮੇਰੇ ਬੱਚੇ ਨਲਾਇਕ ਨਿਕਲੇ ਬੁਰਾ ਹਾਲ ਹੈ ਬਾਹਰ ਦੇਖਦਾ ਪਰ ਜਦੋਂ ਅਗਲਾ ਅੰਦਰ ਵੇਖਦਾ ਹੈ ਉਹ ਕਹਿੰਦੇ ਰੰਗ ਲੱਗੇ ਪਏ ਨੇ ਆਖੋ ਸਤਨਾਮ
ਸ੍ਰੀ ਵਾਹਿ
ਰੰਗ ਲੱਗੇ ਪਏ ਹੁਣ ਸਾਡੀ ਪ੍ਰੋਬਲਮ ਇਹ ਹੈ ਅਸੀਂ ਆ ਬਾਹਰ ਮੁਖੀ ਅਸੀਂ ਵੇਖਦੇ ਹਾਂ ਬਾਹਰ ਕਿਵੇਂ ਚੱਲਦਾ ਗੁਰੂ ਜੀ ਵੇਖਦੇ ਅੰਦਰ ਕਿਵੇਂ ਚੱਲਦਾ ਦੱਸੋ ਨਾ ਪਿਆਰਿਓ ਵੀ ਬਾਹਰ ਤੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਗਲਾ ਕਹਿੰਦਾ ਅੰਦਰ ਵਾਲੇ ਨਹੀਂ ਖਤਮ ਹੋਣੇ ਚਾਹੀਦੇ ਕਿਸੇ ਵੀ ਕੀਮਤ ਤੇ ਮੇਰਾ ਅੰਦਰ ਵਾਲਾ ਖਜ਼ਾਨਾ ਜਿਹੜਾ ਆਤਮਾ ਦੇ ਪਰਮਾਤਮਾ ਦੇ ਨਾਲ ਵਿਆਹ ਹੋਣ ਤੋਂ ਬਾਅਦ ਜਿਹੜੇ ਗੁਣ ਆਉਂਦੇ ਆ ਜ਼ਿੰਦਗੀ 'ਚ ਜਿਹੜਾ ਆਨੰਦ ਆਉਂਦਾ ਹੈ ਉਹ ਨਹੀਂ ਮੇਰਾ ਲੁੱਟਿਆ ਜਾਣਾ ਚਾਹੀਦਾ ਮੈਂ ਇਹਦੇ ਲਈ ਕੋਈ ਵੀ ਕੀਮਤ ਦੇ ਸਕਦਾ ਜੇ ਦੋਨਾਂ 'ਚੋਂ ਬਚਾਉਣੇ ਹੋਣ ਕਿਹੜਾ ਬਚਾਵਾਂ ਔਲਾਦ ਕਿਹੜੀ ਬਚਾਵਾਂ ਜਿਹੜੀ ਬਾਹਰ ਪਤਨੀ ਦੇ ਸੰਬੰਧ ਨਾਲ ਪੈਦਾ ਹੋਈ ਆ ਉਹ ਔਲਾਦ ਬਚਾਵਾਂ ਕਿ ਅੰਦਰ ਜਿਹੜੀ ਆਤਮਾ ਦਾ ਪਰਮਾਤਮਾ ਨਾਲ ਮਿਲਣ ਹੋਣ ਤੋਂ ਬਾਅਦ ਔਲਾਦ ਪੈਦਾ ਹੋਈ ਹੈ ਗੁਣ ਪੈਦਾ ਹੋਏ ਨੇ ਉਹਨੂੰ ਬਚਾਵਾਂ ਉਹ ਅੰਦਰ ਜਿਹੜਾ ਗੁਣ ਹੈ ਉਹਨਾਂ ਨੂੰ ਬਚਾਉਂਦਾ ਹੈ ਅਗਲਾ ਉਹ ਜਜ਼ਬੇ ਨੂੰ ਉਸ ਉਹਨੂੰ ਬਚਾਉਂਦਾ ਹੈ ਸਰੀਰ ਥੋੜਾ ਬਚਾਉਂਦਾ ਫਿਰ ਅਗਲਾ ਨਾ ਬੱਚਿਆਂ ਵੱਲ ਵੇਖਦਾ ਕਿਉਂਕਿ ਸਾਡੀ ਅਸੀਂ ਵੇਖਦੇ ਆ ਮੇਰੇ ਬੱਚੇ ਮੇਰਾ ਪਰਿਵਾਰ ਆਹ ਖਜ਼ਾਨਾ ਮੇਰਾ ਬਾਹਰ ਵਾਲਾ ਖਜ਼ਾਨਾ ਉਹ ਵੇਖਦੇ ਅੰਦਰ ਵਾਲਾ ਖਜ਼ਾਨਾ ਕਹਿੰਦੇ ਬੜਾ ਖਜ਼ਾਨਾ ਭਰਪੂਰ ਹੈ ਭਾਈ ਫਿਰ ਜਦੋਂ ਅਸੀਂ ਇਹ ਨੁਕਤਿਆਂ ਨੂੰ ਸਮਝਾਂਗੇ ਫਿਰ ਅਸੀਂ ਅੰਦਰ ਵਾਲੇ ਨੂੰ ਵੇਖਾਂਗੇ ਵੀ ਸਾਡੇ ਅੰਦਰ ਇਹ ਗੁਣ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੋਣ ਫਿਰ ਬਾਹਰਲਿਆਂ ਨੂੰ ਬਚਾਉਣ ਵਾਸਤੇ ਨਹੀਂ ਜਾਵਾਂਗੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋਏ ਗਏ ਕਿੱਥੇ ਹੈ ਭੇਜਤਾ ਬਾਬਾ ਜੁਝਾਰ ਸਿੰਘ ਨੂੰ ਵੀ ਭੇਜਤਾ ਜੋਰਾਵਰ ਸਿੰਘ ਫਤਿਹ ਸਿੰਘ ਹੋਣੀ ਬਾਬਾ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਜੇ ਉਹਨਾਂ ਨੂੰ ਬਚਾਉਣ ਤੁਰਦੇ ਫਿਰ ਅੰਦਰ ਵਾਲਾ ਜਾਣਾ ਸੀ ਇੱਕ ਹੀ ਬਚਣਾ ਭਾਈ ਤੁਸੀਂ ਅੰਦਰ ਵਾਲਾ ਜਿਹੜਾ ਬੰਦਾ ਅੰਦਰੋਂ ਜਿਹੜੇ ਫੈਸਲੇ ਨੇ ਨਾ ਉਹਦੇ ਜਦੋਂ ਸੱਚ ਚੋਂ ਨਿਕਲਦੇ ਐ ਉਹ ਅੰਦਰ ਜਿਹੜੇ ਰੱਬੀ ਗੁਣ ਆਉਂਦੇ ਐ ਉਹਨਾਂ ਗੁਣਾਂ ਨੂੰ ਬਚਾਉਣ ਲਈ ਬੰਦਾ ਸਭ ਕੁਝ ਕਰ ਕਰਦਾ ਕਿਉਂਕਿ ਉਹਨੂੰ ਉਹ ਚੰਗੇ ਲੱਗਦੇ ਐ ਹੁਣ ਸਾਡੀ ਪ੍ਰੋਬਲਮ ਕੀ ਐ ਬਾਹਰ ਬੱਚੇ ਚਾਰ ਚਾਰ ਨੇ ਅੰਦਰ ਇੱਕ ਵੀ ਨਹੀਂ ਸੁਰਤ ਵਿੱਚ ਤੇ ਕੱਖ ਵੀ ਨਹੀਂ ਜਦੋਂ ਮਾਰਦੇ ਅੰਦਰ ਝਾਤੀ ਔਗਣ ਹੀ ਔਗਣ ਕਿਉਂ ਪਿਆਰਿਓ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੁੰਦਾ ਹੈ ਤੇ ਗੁਣ ਪੈਦਾ ਹੁੰਦੇ ਐ ਜਦੋਂ ਸਾਡਾ ਆਤਮਾ ਦਾ ਸਾਡੀ ਆਤਮਾ ਦਾ ਭਗਵਾਨ ਨਾਲ ਵਿਆਹ ਹੋਣਾ ਗੁਣ ਪੈਦਾ ਹੋਣੇ ਐ ਸ਼ੈਤਾਨ ਨਾਲ ਜਦੋਂ ਇੱਕਮਿਕ ਹੋ ਗਈ ਸ਼ੈਤਾਨ ਨਾਲ ਫਿਰ ਔਗਣ ਜੰਮਣੇ ਐ ਫਿਰ ਅੰਦਰ ਬੰਦੇ ਦੇ ਔਗਣ ਹੀ ਔਗਣ ਔਗਣ ਹੀ ਔਗਣ ਹੁਣ ਸਾਡੇ ਵਾਲੇ ਔਗਣਾਂ ਨੇ ਗੰਦ ਪਾਇਆ ਹੋਇਆ ਅੰਦਰ ਅੰਦਰ ਖਲਾਰਾ ਬਹੁਤ ਪਿਆ ਪਿਆ ਤਾਂ ਕਰਕੇ ਕਿਰਪਾ ਕਰਕੇ ਇਸ ਨੁਕਤੇ ਨੂੰ ਸਮਝੋ ਗੁਰਬਾਣੀ ਦੇ ਗਿਆਨ ਨਾਲ ਸੱਚ ਨਾਲ ਸਾਡੀ ਸੁਰਤ ਵਿਆਹੀ ਜਾਵੇ ਜਿੱਧਰ ਸੱਚ ਉੱਧਰ ਨੂੰ ਜਾਵਾਂਗੇ ਸੱਚ ਨਾਲ ਵਿਆਹੇ ਜਾਈਏ ਰੱਬ ਨਾਲ ਵਿਆਹੇ ਜਾਣਾ ਮਤਲਬ ਸੱਚ ਨਾਲ ਇੱਕ ਮਿੱਕ ਘਰ ਵਾਲਾ ਜੋ ਬੋਲੂ ਉਹੀ ਮੈਂ ਬੋਲੂ ਜੋ ਸੱਚ ਹੈ ਮੈਂ ਮਗਰ ਮਗਰ ਆਤਮਾ ਮੈਂ ਆਪ ਉਹਦੇ ਮਗਰ ਮਗਰ ਜਿੱਧਰ ਨੂੰ ਉਹ ਚੱਲੂ ਉੱਧਰ ਹੀ ਮੈਂ ਚੱਲੂ ਵੇਖਿਓ ਫਿਰ ਅੰਦਰ ਕੈਸੇ ਕੈਸੇ ਤਜਰਬੇ ਕੈਸੇ ਕੈਸੇ ਗੁਣ ਜ਼ਿੰਦਗੀ ਵਿੱਚੋਂ ਪ੍ਰਗਟ ਹੁੰਦੇ ਆ ਪਰ ਛੱਡ ਕੇ ਸੱਚ ਨੂੰ ਝੂਠ ਮਤਲਬ ਸ਼ੈਤਾਨ ਝੂਠ ਝੂਠ ਦੇ ਮਗਰ ਮਗਰ ਤੁਰਨਾ ਹੈ ਫਿਰ ਨਹੀਂ ਫਿਰ ਉਦਾਂ ਦੀ ਔਲਾਦ ਜੰਮਣੀ ਹੈ ਤੇਰੇ ਪਰ ਸਾਡਾ ਸਾਰਿਆਂ ਦਾ ਖਸਮ ਮਾਲਕ ਹੈ ਸੱਚ ਪਰਮਾਤਮਾ ਉਹਦੇ ਨਾਲ ਵਿਆਹੇ ਜਾਈਏ ਇੱਕ ਮਿੱਕ ਹੋਈਏ ਬਸ ਜ਼ਿੰਦਗੀ 'ਚ ਸੱਚ ਲਿਆਓ ਪਿਆਰਿਓ ਸੱਚ ਲਿਆਓ ਬਾਹਰ ਬਥੇਰੇ ਰੌਲੇ ਪੈਣਗੇ ਪੈਣ ਦਿਓ ਆਪਣੀ ਲਾਈਫ 'ਚ ਸੱਚ ਰੱਖਿਓ ਮੇਰਾ ਪਤੀ ਮੇਰਾ ਪਰਮਾਤਮਾ ਮੇਰੇ ਮਾਲਕ ਮੇਰਾ ਸੱਚ ਮੇਰੇ ਨਾਲ ਹੈ ਤੇ ਖੜੇ ਰਹੋ ਬਸ ਸਟਰੋਂਗ ਹੋ ਕੇ ਖੜੇ ਰਹੀਏ ਬਹੁਤ ਸਾਰੀਆਂ ਮੁਸ਼ਕਲਾਂ ਦੇ ਸਾਹਮਣੇ ਕਰਨੇ ਹੀ ਪੈਣਗੇ ਜ਼ਿੰਦਗੀ ਵਿੱਚ ਫਿਰ ਆਲਾ ਦੁਆਲਾ ਨਾ ਵੇਖੀਏ ਦੁਨੀਆ ਕੀ ਕਹਿੰਦੀ ਏ ਫਿਰ ਨਾ ਵੇਖੀਏ ਕਬੀਰ ਮੈਂ ਜਾਣਿਓ ਪੜ੍ਹਵੋ ਭਲਾ ਲਓ ਪੜ੍ਹੋ ਪੜ੍ਹਵੇ ਸਿਉ ਭਲ ਜੋਗ ਭਗਤ ਨਾ ਛਾਡੋ ਰਾਮ
ਕਬੀਰ ਮੈਂ ਜਾਣਿਓ ਪੜ੍ਹਵੋ ਭਲੋ ਪੜ੍ਹਵੇ ਸਿਉ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇ ਨਿੰਦੋ ਲੋਗ
ਕੋਈ ਕੁਛ ਮਰਜ਼ੀ ਕਹੀ ਜਾਵੇ ਬਸ ਫਿਰ ਨਹੀਂ ਅਸੀਂ ਪਰਵਾਹ ਕਰਨਾ ਬਸ ਸੱਚ ਤੇ ਤੁਰੀਏ ਸੱਚ ਤੇ ਭਾਈ ਤੇਰਾ ਸੱਚ ਹਰੇਕ ਨੇ ਤੇ ਨਹੀਂ ਨਾ ਸੁਣਨਾ ਸੱਚ ਦੀ ਵਿਆਖਿਆ ਕਥਾ ਜਦੋਂ ਕਰਦੇ ਆ ਕਥਾ ਸੱਚ ਦੀ ਕਥਾ ਸਟੇਜ ਤੇ ਹੀ ਨਹੀਂ ਹੁੰਦੀ ਇੱਥੇ ਸਟੇਜ ਤੇ ਬੋਲ ਸੱਚ ਬੋਲੋ ਤੁਹਾਨੂੰ ਵੀ ਜ਼ਿੰਦਗੀ ਵਿੱਚ ਸੱਚ ਦੀ ਸੱਚ ਕਥਾ ਮਤਲਬ ਵਿਆਖਿਆ ਵਖਿਆਣ ਸੱਚ ਦੀ ਜਦੋਂ ਕਿਤੇ ਵੀ ਤੁਸੀਂ ਸੱਚ ਦੀ ਵਿਚਾਰ ਕਰੋਗੇ ਵਿਆਖਿਆ ਕਰੋਗੇ ਮਤਲਬ ਸੱਚ ਬੋਲੋਗੇ ਤੇ ਪ੍ਰੋਬਲਮਾਂ ਆਉਣੀਆਂ ਹੀ ਆਉਣੀਆਂ ਨੇ ਤੂੰ ਕਵੇਂ ਯਾਰ ਮੈਂ ਸੱਚ ਨਹੀਂ ਛੱਡ ਸਕਦਾ ਸੱਚ ਨਾਲ ਤੇ ਮੈਂ ਵਿਆਹਿਆ ਹੋਇਆ ਪਰਮਾਤਮਾ ਸੱਚ ਹੈ ਤੇ ਸੱਚ ਨਾਲ ਮੈਂ ਜੁੜਿਆ ਹੋਇਆ ਮੈਂ ਕਿਵੇਂ ਛੱਡ ਦਿਆਂ ਅਸੀਂ ਛੱਡੀਏ ਨਾ ਤੇ ਬਰਦਾਸ਼ਤ ਕਰਨ ਦਾ ਹਰੇਕ ਦਾ ਮਾਦਾ ਨਹੀਂ
ਸੁਣੀ ਗੰਜਾਈ ਸੱਚ ਅੰਮ੍ਰਿਤ ਕਾ
ਨਾਮਾ ਸੁਣੀ ਨਾ ਗਾਈ ਸੱਚ ਅੰਮ੍ਰਿਤ ਕਾ ਸੁਣੀ ਨਾ ਗਾਈ ਸੱਚ ਅੰਮ੍ਰਿਤ ਕਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਜੀ ਸੁਣੀ ਨਾ ਜਾਈ ਸੱਚ ਸੁਣੀ ਨਾ ਜਾਈ ਰਾਜ ਕਰਤ ਰਾਜ ਕਰਤ ਝੂਠੀ ਲੱਗ ਜਾ ਰਾਜ ਕਰਤ ਝੂਠੀ ਲੱਗ ਜਾ ਰਾਜ ਕਰਤ ਝੂਠੀ ਲੱਗਦਾ ਰਾਜ ਕਰਤ ਝੂਠੀ ਲੱਗਦਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਜੀ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਜੀ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਸੁਣੀ ਨਾ ਜਾਈ
ਜੱਜ ਕੇ ਪਿਆਰ
ਸੱਚ ਅੰਮ੍ਰਿਤ ਪੜੋ ਸੁਣੀ ਸੱਚ ਅੰਮ੍ਰਿਤ
ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜੀ ਸੱਚ ਦੀ ਕਥਾ ਹੈ ਨਾ ਇਹ ਸੁਣੀ ਨਹੀਂ ਜਾਂਦੀ ਹਰੇਕ ਬੰਦੇ ਦੇ ਫਿੱਟ ਨਹੀਂ ਨਾ ਕਿਉਂਕਿ ਸਾਡੀਆਂ ਜਿਹੜੀਆਂ ਮਾਨਤਾਵਾਂ ਆ ਉਹ ਹੋਰ ਹੈ ਜਿਹੜੀਆਂ ਗੱਲਾਂ ਵਿੱਚ ਜੇ ਅੱਜ ਤੱਕ ਸਿੱਖ ਕੌਮ ਨੂੰ ਵੇਖੀਏ ਨਾ ਪਿਆਰਿਓ ਜਿਹੜਾ ਸਿੱਖ ਜਗਤ ਅੱਜ ਦਿਸ ਰਿਹਾ ਨਾ ਸਿੱਖ ਧਰਮ ਵੀ ਸਿੱਖ ਧਰਮ ਹੈ ਜੀ ਸਾਡਾ ਸਿੱਖ ਮਤ ਕਹਿ ਲਓ ਸਿੱਖ ਸਿੱਖ ਮਤ ਹੈ ਜਿਹੜਾ ਸਾਡਾ ਜੋ ਅੱਜ ਦਿਸਦਾ ਹੈ ਨਾ ਬਿਲਕੁਲ ਉਦਾਂ ਦਾ ਹੈ ਨਹੀਂ ਜਿੱਦਾਂ ਦਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਿਲਕੁਲ ਹੀ ਨਹੀਂ ਉਦਾਂ ਟੋਟਲੀ ਉਲਟ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਹੋਰ ਲਿਖਿਆ ਜੇ ਅਗਲਾ ਸਿੱਖਾਂ ਨੂੰ ਵੇਖਦਾ ਤੇ ਸਿੱਖ ਸਾਰਾ ਕੁਝ ਹੀ ਉਹ ਕਰਦੇ ਆ ਜੋ ਗੁਰੂ ਸਾਹਿਬ ਨਹੀਂ ਮੰਨਦੇ ਸਾਰੀ ਦੀ ਸਾਰੀ ਡੈਫੀਨੇਸ਼ਨ ਉਲਟ ਹੈ ਹਰ ਚੀਜ਼ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਉਹ ਉਲਟ ਦੱਸੀ ਗਈ ਤੇ ਜਿਹੜੀ ਚੀਜ਼ ਦੱਸੀ ਗਈ ਹੈ ਉਹਨੂੰ ਮੰਨ ਲਿਆ ਗਿਆ ਮੰਨ ਕਿੱਦਾਂ ਲਿਆ ਗਿਆ ਵੇਖਿਓ ਨਾ ਪਿਆਰਿਓ ਧਿਆਨ ਨਾਲ ਸੁਣਿਓ ਅਸੀਂ ਉੱਥੇ ਘਰ ਵੀ ਗੱਲ ਕਰਦੇ ਸੀ ਬੈਠੇ ਵੀ ਜਿੱਦਾਂ ਗੁਰਬਾਣੀ ਦੀ ਜਿਹੜੀ ਭਾਸ਼ਾ ਹੈ ਉਹ ਉਹੀ ਭਾਸ਼ਾ ਹੈ ਜੋ ਸਨਾਤਨ ਧਰਮ ਦੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਸੀ ਗੁਰੂ ਜੀ ਨੇ ਉਹੀ ਵਰਤੇ ਜਿੱਦਾਂ ਹੁਣ ਮੰਨ ਲਓ ਜਮ ਭੂਤ ਪ੍ਰੇਤ ਧਰਮ ਰਾਜ ਕਲਯੁੱਗ ਸਤਯੁੱਗ 84 ਲੱਖ ਇਹ ਸਾਰਿਆਂ ਜਿਹੜਾ ਭਾਸ਼ਾ ਹੈ ਉਹ ਉਹੀ ਵਰਤੀ ਹੈ ਜੋ ਇੱਥੇ ਚੱਲਦੀ ਸੀ ਤ੍ਰਿਕੁਟੀ ਦਸਮ ਦਵਾਰ ਇਹ ਸਾਰੀ ਭਾਸ਼ਾ ਜੋਗੀਆਂ ਦੀ ਹੈ ਜੋਗੀਆਂ ਦੀ ਭਾਸ਼ਾ ਸ਼ਬਦ ਨੇ ਜਿਹੜੇ ਬ੍ਰਾਹਮਣਾਂ ਦੀ ਜਿਹੜੀ ਜਿਹੜੀ ਭਾਸ਼ਾ ਇੱਥੇ ਪ੍ਰਚਲਿਤ ਸੀ ਸਨਾਤਨੀ ਜਿਹੜੀ ਭਾਸ਼ਾ ਹੈ ਉਹ ਵਰਤੀ ਗਈ ਹੈ ਪਰ ਅਰਥ ਨਵੇਂ ਹੈ ਅਰਥ ਨਵੇਂ ਹੈ ਜਿਵੇਂ ਹੁਣ ਪਿਆਰਿਓ ਵੇਖਿਓ ਕੋਈ ਬੰਦਾ ਸਾਡੇ ਚੋਂ ਅਮਰੀਕਾ ਚਲਿਆ ਜਾਵੇ ਅਮਰੀਕਾ ਚਲਿਆ ਜਾਵੇ ਹੁਣ ਅਮਰੀਕਾ ਦੇ ਵਿੱਚ ਮੈਂ ਪਾਉਂਦਾ ਚੋਲਾ ਤੁਸੀਂ ਪਾਉਂਦੇ ਹੋ ਕੁੜਤਾ ਪਜਾਮਾ ਕੋਈ ਪਾਉਂਦਾ ਪੈਂਟ ਸ਼ਰਟ ਪਰ ਮੇਰੇ ਚੋਲੇ ਨੂੰ ਅਮਰੀਕਾ ਦੀ ਭਾਸ਼ਾ ਵਿੱਚ ਕੀ ਕਹਿਣਗੇ ਡਰੈਸ ਇਹੀ ਕਹਿਣਗੇ ਡਰੈਸ ਪੈਂਟ ਸ਼ਰਟ ਨੂੰ ਕੀ ਕਹਿਣਗੇ ਡਰੈਸ ਡਰੈਸ ਹੀ ਕਹਿਣਗੇ ਅੱਛਾ ਪਿਆਰਿਓ ਧਿਆਨ ਨਾਲ ਸੁਣਿਓ ਪੈਂਟ ਸ਼ਰਟ ਨੂੰ ਵੀ ਡਰੈਸ ਹੀ ਕਹਿਣਗੇ ਪੈਂਟ ਕੋਟ ਨੂੰ ਕੀ ਕਹਿਣਗੇ ਡਰੈਸ ਕੁੜਤੇ ਪਜਾਮੇ ਨੂੰ ਕੀ ਕਹਿਣਗੇ ਡਰੈਸ ਕੁੜਤੇ ਚਾਦਰੇ ਨੂੰ ਵੀ ਕਹਿਣਗੇ ਡਰੈਸ ਹੁਣ ਜੇ ਮੈਂ ਜਾ ਕੇ ਕਹਾਂ ਡਰੈਸ ਲਿਆਓ ਕਿਆ ਤੇ ਡਰੈਸ ਹੈ ਪਰ ਕਿਹੜੀ ਕਿੱਥੇ ਚੋਲਾ ਤੇ ਕਿੱਥੇ ਘੱਗਰਾ ਕਿੱਥੇ ਚੋਲਾ ਕਿੱਥੇ ਪੈਂਟ ਸ਼ਰਟ ਫਰਕ ਕਿੰਨਾ ਹੈ ਨਾ ਪਰ ਸ਼ਬਦ ਕੀ ਵਰਤ ਲਿਆ ਡਰੈਸ ਕਿਉਂਕਿ ਅਮਰੀਕਾ ਚ ਗਏ ਆ ਉੱਥੇ ਅਗਲੇ ਸਮਝਦੇ ਹੀ ਨਹੀਂ ਭਾਸ਼ਾ ਤੇ ਡਰੈਸ ਹੀ ਹੈ ਨਾ ਡਰੈਸ ਹੀ ਕਹਿਣਗੇ ਅਮਰੀਕਾ ਵਾਲੇ ਹੋਰ ਕੀ ਕਹਿਣਗੇ ਡਰੈਸ ਕਹਿਣਗੇ ਅੱਛਾ ਹੁਣ ਵੇਖਿਓ ਆਪਾਂ ਖਾਂਦੇ ਆ ਦਾਲ ਫੁਲਕਾ ਦਾਲ ਫੁਲਕੇ ਨੂੰ ਕੀ ਕਹਿਣਗੇ ਫੂਡ ਖਾਣ ਨੂੰ ਲਿਆਈਏ ਕਿ ਫੂਡ ਲੈ ਕੇ ਆਈਏ ਕੀ ਬਈ ਫੂਡ ਹੁਣ ਮੁਰਗਾ ਵੀ ਫੂਡ ਹੈ ਪੀਜ਼ਾ ਵੀ ਫੂਡ ਹੈ ਬਰਗਰ ਵੀ ਫੂਡ ਹੈ ਤੇ ਦਾਲ ਰੋਟੀ ਵੀ ਫੂਡ ਹੈ ਤੇ ਜੇ ਆਪਾਂ ਕਹੀਏ ਫੂਡ ਲੈ ਆਓ ਅਗਲਾ ਮੁਰਗਾ ਧੱਕ ਦੇ ਲਿਆ ਕੇ ਤੇਰੇ ਅੱਗੇ ਤੂੰ ਤੇ ਫੂਡ ਹੀ ਕਿਹਾ ਸੀ ਭਾਸ਼ਾ ਜਦੋਂ ਫੂਡ ਹੈ ਮੈਂ ਹੁਣ ਜੇ ਦੋ ਚੀਜ਼ਾਂ ਲਿਖਦਾ ਵੀ ਮੈਨੂੰ ਭਾਈ ਡਰੈਸ ਵੀ ਚਾਹੀਦੀ ਹੈ ਤੇ ਮੈਨੂੰ ਫੂਡ ਵੀ ਚਾਹੀਦਾ ਤੇ ਅਗਲਾ ਤੇ ਰੌਲਾ ਪਾ ਲੂਗਾ ਵੀ ਅੱਛਾ ਬਸ ਠੀਕ ਹੈ ਪਰ ਮੈਨੂੰ ਐਕਸਪਲੇਨ ਕਰਨਾ ਪੈਣਾ ਹੈ ਵੀ ਮੇਰੀ ਡਰੈਸ ਆ ਹੈ ਤੇ ਮੇਰਾ ਫੂਡ ਆ ਹੈ ਹੁਣ ਜਦੋਂ ਗੁਰੂ ਜੀ ਆਪਣੇ ਆਏ ਹੈ ਨਾ ਭਾਈ ਉਦੋਂ ਇੱਥੇ ਭਾਸ਼ਾ ਚੱਲਦੀ ਸੀ ਇਹ ਧਰਮਰਾਜ ਜੁਗ ਜਮ ਸਾਰਾ ਕੁਝ ਚੱਲਦਾ ਸੀ ਦੇਵਤੇ ਗੁਰਬਾਣੀ ਦੇ ਵਿੱਚ ਸਾਰੀ ਭਾਸ਼ਾ ਉਹੀ ਹੈ ਪਰ ਅਰਥ ਦਾ ਫਰਕ ਹੈ ਪੁੱਛਣਾ ਪੈਣਾ ਹੈ ਵੀ ਡਰੈਸ ਤੇ ਕਹਿਤਾ ਪਰ ਕਿਹੜੀ ਡਰੈਸ ਫੂਡ ਤੇ ਕਹਿਤਾ ਕਿਹੜਾ ਫੂਡ ਏਦਾਂ ਹੀ ਗੁਰੂ ਜੀ ਨੂੰ ਪੁੱਛਣਾ ਪਏਗਾ ਮਹਾਰਾਜ ਧਰਮਰਾਜ ਤੇ ਕਹਿਤਾ ਪਰ ਕਿਹੜਾ ਧਰਮਰਾਜ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪ੍ਰੋਬਲਮ ਪਤਾ ਕੀ ਪੈ ਗਈ ਪ੍ਰੋਬਲਮ ਇਹ ਪੈ ਗਈ ਵੀ ਗੁਰੂ ਨਾਨਕ ਦੀ ਡਰੈਸ ਦਾ ਅਰਥ ਕੁਝ ਹੋਰ ਹੈ ਅਸੀਂ ਕੁਝ ਹੋਰ ਕੱਢ ਲਿਆ ਗੁਰੂ ਨਾਨਕ ਦੇ ਫੂਡ ਦਾ ਅਰਥ ਕੁਝ ਹੋਰ ਹੈ ਅਸੀਂ ਅਰਥ ਕੁਝ ਹੋਰ ਕੱਢ ਲਿਆ ਏਦਾਂ ਹੀ ਹੋਇਆ ਜੀ ਧਰਮਰਾਜ ਗੁਰੂ ਨਾਨਕ ਕਿਸੇ ਹੋਰ ਨੂੰ ਕਹਿੰਦੇ ਐ ਅਸੀਂ ਉਹਨਾਂ ਵਾਲਾ ਲੈ ਆਂਦਾ ਜਿਹੜਾ ਹਿੰਦੂ ਮੰਨਦੇ ਐ ਦੱਸੋ ਪਿਆਰਿਓ ਹਿੰਦੂ ਧਰਮਰਾਜ ਜਿਹੜਾ ਉੱਤੇ ਮੰਨਦੇ ਐ ਨਾ ਕਚਹਿਰੀ ਲੱਗੀ ਤੇ ਸਿੱਖ ਵੀ ਮੰਨਦੇ ਦੱਸੋ ਧਰਮਰਾਜ ਹਿੰਦੂ ਮੰਨਦੇ ਨੇ ਵੀ ਜੰਮ ਕੁੱਟ ਕੇ ਲੈ ਜਾਂਦੇ ਨੇ ਮੰਨਦੇ ਆ ਹਿੰਦੂ ਧਰਮ ਤੇ ਆਪਾਂ ਵੀ ਮੰਨਦੇ ਆ ਹਿੰਦੂ ਭੂਤ ਪ੍ਰੇਤਾਂ ਨੂੰ ਮੰਨਦੇ ਆ ਬੋਲੋ ਆਪਾਂ ਵੀ ਮੰਨਦੇ ਆ ਹਿੰਦੂ ਦੇਵੀ ਦੇਵਤਿਆਂ ਨੂੰ ਮੰਨਦੇ ਆ ਆਪਾਂ ਵੀ ਮੰਨਦੇ ਆ ਕਿਉਂ ਭਲਾ ਅਰਥ ਸ਼ਬਦ ਵੀ ਉਹਨਾਂ ਵਾਲਾ ਹੀ ਹੈ ਤੇ ਅਰਥ ਵੀ ਉਹਨਾਂ ਵਾਲਾ ਹੀ ਕੱਢ ਲਿਆ ਆਖੋ ਸਤਨਾਮ
ਸ੍ਰੀ ਵਾਹਿ
ਤੇ ਵੱਖਰੇ ਵਿੱਚ ਚੌੜਾ ਹੋ ਕੇ ਕਹਿੰਦਾ ਸਿੱਖ ਕੌਮ ਵੱਖਰੀ ਕੌਮ ਕਿਵੇਂ ਹੋਇਆ ਵੱਖਰਾ ਫਿਰ ਤੂੰ ਵੱਖਰਾ ਕਿਵੇਂ ਹੋਇਆ ਕਿਉਂਕਿ ਸ਼ਬਦ ਉਹੀ ਹੈ ਤੇਰਾ ਅਰਥ ਵੱਖਰਾ ਹੈ ਦੇਵਤਿਆਂ ਨੂੰ ਮੰਨਦੇ ਆ ਪਰ ਕਿਹੜੇ ਦੇਵਤੇ ਨੂੰ ਜਦੋਂ ਬੰਦਾ ਸੁਧਰ ਕੇ ਦੇਵੀ ਗੁਣ ਆਪਣੇ ਚ ਪ੍ਰਗਟ ਕਰ ਲੈਂਦਾ ਉਦੋਂ ਬਣ ਜਾਂਦਾ ਹੈ ਦੇਵਤਾ ਅਸੀਂ ਭੂਤ ਪ੍ਰੇਤ ਮੰਨਦੇ ਆ ਕਿਹੜੇ ਜਦੋਂ ਬੰਦਾ ਵਿਗੜ ਕੇ ਭੂਤ ਪ੍ਰੇਤ ਬਣ ਜਾਂਦਾ ਹੈ ਬੰਦਾ ਚਿੰਬੜਦਾ ਸਮਾਜ ਨੂੰ ਨਕਲੀ ਲੀਡਰ ਚਿੰਬੜ ਕੇ ਖਾ ਗਏ ਸਮਾਜ ਨੂੰ ਖੂਨ ਪੀ ਗਏ ਸਮਾਜ ਦਾ ਉਹ ਲੀਡਰ ਕੌਣ ਹੈ ਫਿਰ ਪ੍ਰੇਤ ਹੈ ਚਿੰਬੜ ਗਿਆ ਬੰਦਾ ਸੁਧਰ ਕੇ ਦੇਵਤਾ ਬਣ ਗਿਆ ਉਹ ਵੇਖੋ ਦੇਵੀ ਗੁਣ ਉਹ ਵੇਖੋ ਤਵੀਆਂ ਤੱਤੀ ਤਵੀ ਤੇ ਬੈਠਾ ਸਾਡਾ ਦੇਵਤਾ ਉਹ ਵੇਖੋ ਉੱਬਲ ਦੀ ਦੇਗ ਵਿੱਚ ਉੱਬਲਦਾ ਸਾਡਾ ਦੇਵਤਾ ਇਹਨੂੰ ਮੰਨਦੇ ਆ ਦੇਵੀ ਗੁਣ ਜਿਹੜੇ ਬੰਦੇ ਚਲੇ ਖਤਮ ਹੋਣ ਲਈ ਵੀ ਤਿਆਰ ਹੈ ਆਪਣੇ ਆਪ ਨੂੰ ਵਾਰ ਸਕਦਾ ਇਹ ਦੇਵੀ ਗੁਣ ਨੇ ਆਹ ਸਾਡਾ ਦੇਵਤਾ ਜਿਹੜਾ ਵਿਖਾ ਸਕਦੇ ਆ ਉਹ ਭਾਈ ਜਿਹੜਾ ਤੇਰੇ ਵਾਲਾ ਦੇਵਤਾ ਤੂੰ ਵਿਖਾ ਨਹੀਂ ਸਕਦਾ ਗੱਲਾਂ ਹੀ ਕਰਦਾ ਭੂਤ ਪ੍ਰੇਤ ਦਿਸਣਾ ਨਹੀਂ ਗੱਲਾਂ ਹੀ ਰਹੇ ਆ ਸਾਡੇ ਵਾਲੇ ਭੂਤ ਪ੍ਰੇਤ 50 ਫਿਰਦੇ ਨੇ ਪਿੰਡ 'ਚ ਉਹ ਵੇਖ ਮਾਂ ਨੂੰ ਚਿੰਬੜਿਆ ਹੋਇਆ ਕੁੱਟਦਾ ਕਿਵੇਂ ਉਹ ਵੇਖ ਘਰ ਵਾਲੀ ਨੂੰ ਚਿੰਬੜਿਆ ਹੋਇਆ ਉਹ ਵੇਖ ਬੱਚਿਆਂ ਨੂੰ ਕਿਵੇਂ ਨਿਆਣਿਆਂ ਨੂੰ ਸਮਾ ਆ ਕਿੰਨੇ ਦਫ਼ਤਰਾਂ 'ਚ ਬੈਠੇ ਤੈਨੂੰ ਪ੍ਰੇਤ ਚਿੰਬੜਦੇ ਸਮਾਜ ਨੂੰ ਚਿੰਬੜੇ ਪਏ ਨੇ ਤੈਨੂੰ ਹਜ਼ਾਰਾਂ ਵਿਖਾ ਦੇਵਾਂਗੇ ਆਖੋ
ਸਤਨਾਮ
ਹੁਣ ਫਰਕ ਹੈ ਨਾ ਜੀ ਡਰੈਸ ਕਹਿਤਾ ਪਰ ਅਰਥ ਤੇ ਸਮਝ ਲੈ ਹੁਣ ਪ੍ਰੋਬਲਮ ਇਹ ਏਡੀ ਵੱਡੀ ਹੈ ਏਡੀ ਵੱਡੀ ਪ੍ਰੋਬਲਮ ਹੈ ਵੀ ਭਾਸ਼ਾ ਹੈ ਨਾ ਜਿਹੜੀ ਭਾਸ਼ਾ ਨੂੰ ਇਹ ਮੰਨ ਲਿਆ ਵੀ ਇਹਦਾ ਅਰਥ ਵੀ ਇਹੋ ਹੀ ਹੈ। ਇੱਥੇ ਐਡਾ ਵੱਡਾ ਭੁਲੇਖਾ ਪੈ ਗਿਆ ਨਾ ਸਾਡੇ ਵਿੱਚ, ਇੰਨਾ ਵੱਡਾ ਭੁਲੇਖਾ ਹੈ, ਕਨਫਿਊਜ਼ਨ ਐਡੀ ਵੱਡੀ ਕ੍ਰੀਏਟ ਹੋ ਚੁੱਕੀ ਹੈ ਜਿਹੜੀ ਕਿ ਦੂਰ ਕਰਨੀ ਬੜੀ ਔਖੀ ਹੈ, ਬਹੁਤ ਔਖੀ। ਹਰ ਬੰਦਾ ਹੀ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਨਹੀਂ ਅਸੀਂ ਤੇ ਐਂ ਸੁਣਦੇ ਆਏ ਆ, ਅੱਜ ਤੱਕ ਤੇ ਐਂ ਕਹਿੰਦੇ ਆਏ ਆ, ਅੱਜ ਤੱਕ ਤੇ ਐਂ ਕਹਿੰਦੇ ਆਏ ਆ, ਪਰ ਗੁਰੂ ਜੀ ਨੇ ਕਿਤੇ ਨਾ ਕਿਤੇ ਸਮਝਾਇਆ ਹੈ, ਕਿਤੇ ਨਾ ਕਿਤੇ ਤੈਨੂੰ ਇਸ਼ਾਰਾ ਕਰਕੇ ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਤੇਰੀ ਜਿੰਦ ਦੇ ਨਾਲ ਧਰਮ ਰਾਜ ਵਾਤਾ ਤੇਰੇ ਅੰਦਰ। ਐਦਾਂ ਇਸ਼ਾਰੇ ਕਰਕੇ ਕਿਤੇ ਕਿਤੇ ਮੈਂ ਧਰਮ ਰਾਜ ਕਿਹਨੂੰ ਮੰਨਦਾ? ਬਾਣੀ ਦੇ ਵਿੱਚ ਕਲੀਅਰ ਮਹਾਰਾਜ ਨੇ ਮੰਨ ਲਿਆ, ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ, ਜਹ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੇ, ਤਹਿ ਕਰ ਮਰਹਟ ਸਾਰ ਕੇ ਭੂਤ ਵਸੈ ਤਿੰਨ ਮਾਹੇ। ਗੁਰਬਾਣੀ ਵਿੱਚ ਕਈ ਜਗ੍ਹਾ ਇਦਾਂ ਦੀਆਂ ਐਗਜ਼ੈਂਪਲਾਂ ਮਿਲ ਜਾਣਗੀਆਂ ਜਿੱਥੇ ਮਹਾਰਾਜ ਦੱਸਦੇ ਐ ਵੀ ਮੈਂ ਭੂਤ ਪ੍ਰੇਤ ਕਿਹਨੂੰ ਕਹਿੰਦਾ, ਮੈਂ ਦੇਵਤੇ ਕਿਹਨੂੰ ਕਹਿੰਦਾ। ਇੱਥੇ ਐਡੀ ਵੱਡੀ ਪ੍ਰੋਬਲਮ ਪੈਦਾ ਹੋ ਗਈ, ਇਸੇ ਕਰਕੇ ਅੱਜ ਰੌਲਾ ਹੈ ਸਾਰਾ। ਵੱਖਰੀ ਕੌਮ ਇਸ ਕਰਕੇ ਹੈ, ਸਾਡੇ ਸ਼ਬਦ ਉਹੀ ਹੈ ਪਰ ਅਰਥ ਵੱਖਰੇ ਹੈ। ਸਾਡਾ ਸੰਬੰਧ ਜ਼ਿੰਦਗੀ ਨਾਲ ਹੈ, ਬਾਕੀ ਧਰਮਾਂ ਦਾ ਸੰਬੰਧ ਮੌਤ ਨਾਲ ਹੈ। ਮੌਤ ਤੋਂ ਬਾਅਦ ਦੀਆਂ ਗੱਲਾਂ ਕਰਦੇ ਹੈ, ਉਹ ਮੰਨਦੇ ਆ ਮੌਤ ਤੋਂ ਬਾਅਦ ਧਰਮ ਰਾਜ ਹੈ। ਅਸੀਂ ਕਹਿੰਦੇ ਹਾਂ ਜਿਉਂਦੇ ਜੀ ਤੁਹਾਡੀ ਜ਼ਿੰਦਗੀ 'ਚ ਧਰਮ ਰਾਜ ਹੈ, ਜਿੱਦਾਂ ਦੇ ਕੰਮ ਕਰਦੇ ਹੋ ਉਦਾਂ ਦਾ ਫਲ ਭੋਗੋਗੇ, ਤੁਹਾਡੇ ਅੰਦਰ ਬੈਠਾ ਹੈ। ਇਹਨਾਂ ਨੁਕਤਿਆਂ ਨੂੰ ਕਿਰਪਾ ਕਰਕੇ ਸਮਝਿਓ। ਹੁਣ ਜਦੋਂ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰੋਗੇ ਤੇ ਰੌਲਾ ਪੈਣਾ ਹੀ ਪੈਣਾ ਹੈ, ਅੱਗ ਲੱਗਣੀ ਲੱਗਣੀ। ਜਿਹੜੇ ਬੰਦੇ ਨੇ ਇਦਾਂ ਭੁਲੇਖਾ ਪੈ ਗਿਆ ਜਿਹਨੂੰ, ਉਹ ਕਦੇ ਵੀ ਨਹੀਂ ਸਮਝ ਸਕਦਾ। ਲਓ ਹੁਣ ਆਪਾਂ ਧਿਆਨ ਨਾਲ ਸੁਣਿਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ, ਪੰਚਮ ਪਾਤਸ਼ਾਹ ਕਹਿੰਦੇ ਹੈ ਕਿ ਸਾਡਾ ਹਾਲ ਇਹ ਹੋ ਗਿਆ ਜੀ, ਸੱਚ ਸਾਡੇ ਤੋਂ ਸੁਣਿਆ ਨਹੀਂ ਜਾਂਦਾ, ਪਰ ਸਾਡੀ ਆਤਮਾ ਦਾ ਤੇ ਸੱਚ ਨਾਲ ਵਿਆਹ ਹੋਣਾ ਚਾਹੀਦਾ ਸੀ। ਸਾਡਾ ਪਰਮੇਸ਼ਰ ਸਾਡਾ ਪਤੀ ਤੇ ਸੱਚ ਹੈ, ਸਾਡੀ ਜ਼ਿੰਦਗੀ ਵਿੱਚ ਤੇ ਸੱਚ ਆਉਣਾ ਚਾਹੀਦਾ ਸੀ, ਸਾਨੂੰ ਤੇ ਚਾਹ ਚੜ੍ਹਨਾ ਚਾਹੀਦਾ ਸੀ ਜਦੋਂ ਸੱਚ ਨੂੰ ਅਸੀਂ ਵੇਖ ਲਏ, ਸਾਨੂੰ ਤੇ ਸੱਚ ਨੂੰ ਵੇਖ ਕੇ ਖੁਸ਼ੀ ਹੋਣੀ ਚਾਹੀਦੀ ਸੀ, ਪਰ ਮੁਸ਼ਕਲ ਖੜੀ ਹੋ ਗਈ, ਪ੍ਰੋਬਲਮ ਪੈ ਗਈ, ਸੱਚ ਨਾਲ ਨਫ਼ਰਤ ਹੋ ਗਈ ਤੇ ਝੂਠ ਜਿਹੜਾ ਹੈ ਉਹ ਚੰਗਾ ਲੱਗਣ ਲੱਗ ਗਿਆ। ਧਿਆਨ ਨਾਲ ਸੁਣਿਓ, ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਕਹਿੰਦੇ ਸੱਚ ਦੀ ਕਥਾ ਤੇ ਸੁਣੀ ਨਹੀਂ ਜਾਂਦੀ ਆਮ ਲੋਕਾਂ ਤੋਂ, ਰਾਰ ਕਰਤ ਝੂਠੀ ਲੱਗ ਗਾਥਾ, ਕਹਿੰਦੇ ਝੂਠੀਆਂ ਕਹਾਣੀਆਂ ਦੇ ਪਿੱਛੇ ਲੱਗ ਗਏ, ਗਾਥਾ ਮਤਲਬ ਕਹਾਣੀਆਂ, ਝੂਠੀਆਂ ਕਹਾਣੀਆਂ ਸੁਣ ਸੁਣ ਕੇ ਇੰਨਾ ਮਗਰ ਲੱਗ ਗਏ ਕਿ ਸੱਚ ਦੀ ਕਥਾ ਕਰਨ ਵਾਲੇ ਦੇ ਗਲ ਪੈਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸੱਚ ਦੀ ਕਥਾ ਕਰਨ ਵਾਲੇ ਦੇ ਉਲਟ ਚੱਲਦੇ ਐ ਤੇ ਝੂਠੀਆਂ ਕਹਾਣੀਆਂ ਨੂੰ ਸੱਚ ਮੰਨਦੇ। ਹੁਣ ਜਿਵੇਂ ਮੰਨ ਲਓ, ਇੱਕ ਸੁਣੋ, ਆਹ ਸੱਚ ਨਹੀਂ ਵਾਲਾ ਦੱਸਿਓ ਪਿਆਰਿਓ, ਆਹ ਸੱਚ ਹੈ ਬਈ ਮਰ ਗਏ ਪੀਰਾਂ ਨੂੰ ਪਾ ਪਾ ਕੇ ਦੁੱਧ ਤੇ ਵਿਦੇਸ਼ਾਂ ਦੀਆਂ ਗਾਵਾਂ ਜ਼ਿਆਦਾ ਦੁੱਧ ਦਿੰਦੀਆਂ ਨੇ, ਇਹਦਾ ਮਤਲਬ ਗਲਤ ਕੰਮ ਹੋ ਗਿਆ ਨਾ। ਸਿੱਧੀ ਜੀ ਗੱਲ, ਇਹ ਸੱਚ ਹੈ, ਇਹ ਸੱਚ ਸੱਚ ਸੱਚੀ ਗੱਲ ਸੱਚੀ ਗੱਲ। ਪਰ ਹੁਣ ਜੇ ਅਗਲਾ ਬੰਦਾ ਗਲ ਪੈ ਜੇ ਵੀ ਲੈ ਸਾਨੂੰ ਤੇ ਸਾਡੇ ਦਾਦੇ ਪੜਦਾਦੇ ਐਂ ਕਹਿੰਦੇ ਰਹੇ ਨੇ ਵੀ ਬਾਬੇ ਪੀਰ ਦੇ ਦੁੱਧ ਚੜਾਉਣਾ ਹੀ ਚੜਾਉਣਾ ਹੈ, ਉਹ ਝੂਠੀਆਂ ਕਹਾਣੀਆਂ ਨੂੰ ਸੱਚ ਮੰਨ ਕੇ ਸੱਚ ਦੀ ਕਥਾ ਕਰਨ ਵਾਲੇ ਦੇ ਗਲ ਪੈਂਦਾ। ਆਖੋ
ਸਤਨਾਮ।
ਇੱਥੇ ਤੇ ਕਈਆਂ ਦਾ ਵਸ ਇੱਥੇ ਕਈਆਂ ਦਾ ਬੰਦਿਆਂ ਦਾ ਵਸ ਨਹੀਂ ਚੱਲਦਾ, ਜੇ ਇਹੀ ਕਥਾ ਗੁਰਦੁਆਰੇ ਦਾ ਗ੍ਰੰਥੀ ਕਰ ਦਵੇ ਤੇ ਜਾ ਕੇ ਉਹਦੇ ਗਲ ਪੈ ਜਾਣਗੇ, ਬਾਬਾ ਤੂੰ ਆ ਕਰ ਕਿਵੇਂ ਗਿਆ, ਸਾਡੇ ਤੇ ਵੱਡੇ ਵਡੇਰੇ ਸਾਰੇ ਪੀਰ ਨੂੰ ਮੰਨਦੇ ਰਹੇ, ਤੂੰ ਐਵੇਂ ਕਹੀ ਜਾਂਦਾ, ਇਦਾਂ ਹੀ ਕਹਿਣਗੇ ਜਾ ਕੇ। ਪਿੰਡਾਂ 'ਚ ਇੱਦਾਂ ਹੁੰਦਾ ਨਹੀਂ ਪਿਆਰਿਓ, ਪਿੰਡ ਦੇ ਵਿੱਚ ਕੋਈ ਕਥਾ ਗ੍ਰੰਥੀ ਲੈ ਆਓ ਜਿਹੜਾ ਇੱਦਾਂ ਦੀ ਕਥਾ ਕਰੇਗਾ ਤੇ ਉਹਦੇ ਗਲ ਪੈ ਜਾਂਦੇ ਨੇ ਜਾ ਕੇ। ਜੇ ਪੇੜੇ ਕਰਕੇ ਦਵੇ ਲਾਚੀਆਂ ਕਰਕੇ ਦਵੇ ਉਹੋ ਜਿਹਾ ਗ੍ਰੰਥੀ ਚੰਗਾ, ਉਹੋ ਜਿਹਾ ਤੇ ਬਹੁਤ ਪਸੰਦ। ਅੱਜ ਜਦੋਂ ਮੈਂ ਇੱਧਰ ਨੂੰ ਤੁਰਨਾ ਸੀ ਨਾ ਤੇ ਇੱਕ ਪਰਿਵਾਰ ਮੈਨੂੰ ਮਿਲਿਆ, ਉਹ ਕਹਿੰਦੇ ਜੀ ਸਾਡੇ ਨਾ ਲਗਾਤਾਰ 2-3 ਮੌਤਾਂ ਇਕੱਠੀਆਂ ਹੋ ਗਈਆਂ, ਵੀ ਇੱਕ ਬਾਪੂ ਚੜ੍ਹਾਈ ਕਰ ਗਿਆ, ਫਿਰ ਘਰ ਵਾਲਾ ਇੱਕ ਬੇਟੀ ਸੀ ਚੜ੍ਹਾਈ ਕਰ ਗਈ, ਤੇ ਉਹ 3-4 ਜੀ ਇੱਦਾਂ ਬੈਠੇ ਮੇਰੇ ਸਾਹਮਣੇ, ਮੈਂ ਉਹਨਾਂ ਨੂੰ ਐਦਾਂ ਕਹਾਂ, ਮੈਂ ਕਿਹਾ ਮਨ ਕਾਇਮ ਰੱਖੋ, ਐ ਨਾ ਸੋਚੋ, ਐ ਨਾ ਸੋਚੋ ਵੀ ਕੁਦਰਤੀ ਭਾਈ ਐ ਹੋ ਜਾਂਦਾ, ਇੱਕ ਮੌਤ ਹੋ ਗਈ ਦੂਜੀ, ਕਈ ਵਾਰੀ ਮੈਂ ਕਿਹਾ ਐਦਾਂ ਹੁੰਦਾ ਹੈ, ਬਾਕੀ ਮਾਂ ਪੁੱਤ ਦੋਵੇਂ ਬੈਠੇ ਹੋ, ਚੰਗੇ ਭਲੇ ਹੋ, ਤਕੜੇ ਹੋ, ਐ ਨਾ ਸੋਚੋ, ਹੌਸਲਾ ਰੱਖੋ, ਡਰਨਾ ਨਹੀਂ, ਘਬਰਾਉਣਾ ਨਹੀਂ, ਡਰਨਾ ਨਹੀਂ, ਐਦਾਂ ਨਹੀਂ ਕਹੀ ਜਾਣਾ ਵੀ ਲੈ ਸਾਡੇ ਤੇ ਐ ਕਿਉਂ ਬਣੀ ਜਾਂਦਾ, ਐਦਾਂ ਨਾ ਸੋਚੋ, ਕਈਆਂ ਦੇ ਐਕਸੀਡੈਂਟ ਵਿੱਚ ਸਾਰੇ ਸਾਰੇ ਟੱਬਰ ਚਲੇ ਜਾਂਦੇ ਆ ਭਾਈ, ਸਾਰਾ ਟੱਬਰ ਹੀ ਕਈ ਵਾਰੀ ਕਿਤੇ ਗਏ ਐ, ਮੈਨੂੰ ਕਹਿੰਦੇ ਜੀ ਸਾਡੇ ਤੇ ਉੱਥੇ ਇੱਕ ਜਗ੍ਹਾ ਪੀਰ ਬਾਬੇ ਦੀ, ਸਾਨੂੰ ਸਾਡਾ ਸਾਰਾ ਪਿੰਡ ਕਹੀ ਜਾਂਦਾ ਵੀ ਤੁਸੀਂ ਇੱਥੋਂ ਜਗ੍ਹਾ ਛੱਡੋ, ਐ ਕਰੋ, ਆਹ ਕਰੋ, ਕਹੇ ਹੁਣ ਕਰੀਏ ਕੀ ਜੀ, ਸਾਡੇ ਅੰਦਰ ਤੇ ਡਰ ਬਾਤ ਆ। ਪ੍ਰੋਬਲਮ ਇਹ ਹੈ ਵੀ ਜਦੋਂ ਇਦਾਂ ਦਾ ਕੁਝ ਹੁੰਦਾ ਤੇ ਡਰਾਉਣ ਵਾਲੇ ਬੰਦੇ, ਕਿਉਂਕਿ ਡਰਿਆਂ ਨੂੰ ਲੁੱਟਣਾ ਬਹੁਤ ਸੌਖਾ ਹੁੰਦਾ, ਜਿਹੜਾ ਬੰਦਾ ਡਰਿਆ ਹੋਵੇ ਉਹਨੂੰ ਲੁੱਟਣਾ ਬਹੁਤ ਸੌਖਾ ਹੁੰਦਾ, ਵਿਚਾਰਾ ਡਰਿਆ ਪਿਆ, ਫਸਿਆ ਹੋਵੇ ਬੰਦਾ, ਜਦੋਂ ਫਸਿਆ ਹੈ ਨਾ, ਇਹ ਇੱਦਾਂ ਭੈੜਾ ਸਮਾਜ ਹੈ ਕਿ ਫਸੇ ਹੋਏ ਬੰਦੇ ਨੂੰ ਲੁੱਟਦੇ ਆ, ਫਸ ਗਿਆ ਨਾ ਹੁਣ ਜਾਲ 'ਚ ਵੀ ਹੁਣ ਫਸਿਆ ਹੋਇਆ, ਹੁਣ ਆਇਆ ਅੜਿੱਕੇ, ਇਦਾਂ ਹੀ ਇਹ ਇਹ ਵਿਗੜੇ ਜਿਹੜੇ ਸ਼ਰਾਰਤੀ ਅਨਸਰ ਨੇ, ਇਹ ਇਦਾਂ ਸਮਾਜ ਨੂੰ ਲੁੱਟਦੇ ਐ, ਵਿਗੜੇ ਬੰਦੇ। ਉਹ ਮੈਨੂੰ ਕਹਿੰਦੇ ਜੀ ਇੱਕ ਤੇ ਸਾਨੂੰ ਕਹਿੰਦੇ ਇਹ ਟੈਨਸ਼ਨ ਪੈ ਗਈ ਭਾਈ ਸਾਹਿਬ ਜੀ ਵੀ ਸਾਡੇ ਨਾ, ਉਹ ਕਹਿੰਦੇ ਪੀਰ ਦੀ ਜਗ੍ਹਾ ਛੱਡੋ, ਮੈਂ ਕਿਹਾ ਕੁਛ ਨਹੀਂ ਇਦਾਂ ਦਾ, ਮੈਂ ਇਹਨਾਂ ਨੂੰ ਇਦਾਂ ਕਹਾਂ, ਕਹਿੰਦੇ ਉਹ ਤੇ ਛੱਡੋ ਬਾਬਾ ਜੀ, ਫਿਰ ਅਸੀਂ ਕੀ ਕੀਤਾ ਤਾਂ ਅਸੀਂ ਕਰਾ ਲਿਆ ਖੰਡ ਪਾਠ, ਵੀ ਸਾਡੀ ਬੇਟੀ ਚੜ੍ਹਾਈ ਕੀਤੀ ਹੈ, ਖੰਡ ਪਾਠ ਭੋਗ ਤੇ ਪਾਉਣਾ ਹੀ ਸੀ, ਕਹਿੰਦੇ ਭੋਗ ਵੇਲੇ ਤੇ ਨਹੀਂ ਬਾਬਾ ਬੋਲਿਆ ਗੁਰਦੁਆਰੇ ਦਾ ਗ੍ਰੰਥੀ, ਮੈਂ ਕਿਹਾ ਫਿਰ, ਕਹਿੰਦੇ ਬਾਅਦ 'ਚ ਥੋੜ੍ਹੇ ਦਿਨਾਂ ਬਾਅਦ ਘਰ ਆਇਆ, ਕਹਿੰਦੇ ਭਾਈ ਸੰਪਟ ਪਾਠ ਕਰਾਓ, ਕਹਿੰਦੀ ਕਿ ਬਾਬਾ ਹੋਇਆ ਕੀ ਹੈ, ਕਹਿੰਦੇ ਮੈਂ ਜਦੋਂ ਅਰਦਾਸ ਕਰਦਾ ਸੀ ਮੇਰੇ ਤੇ ਲੱਤ ਮਾਰੀ ਕਿਸੇ ਨੇ ਲੱਕ ਦੇ ਵਿੱਚ, ਕਹਿੰਦਾ ਕੋਈ ਚੀਜ਼ ਹੈ ਤੁਹਾਡੇ ਘਰ 'ਚ ਮੇਰੇ ਲੱਤ ਮਾਰੀ, ਮੈਂ ਕਹਿੰਦੇ ਜਿੱਦੇ ਦਾ ਕਹਿੰਦੇ ਬੱਚਾ ਜਿਹੜਾ ਰੋਂਦਾ ਭਾਈ ਬੀਬੀ ਉਹ ਕੰਟਰੋਲ ਕਰ ਲਓ, ਬਾਹਰਲੇ ਪਾਸੇ ਲੈ ਜਾਣਾ ਜੇ ਬੱਚਾ ਚੀਕ ਮਾਰੇ, ਗੱਲ ਫਿਰ ਮੇਰਾ ਦੋ ਤਿੰਨ ਵਾਰੀ ਧਿਆਨ ਇੱਧਰ ਚਲਿਆ ਗਿਆ, ਮੇਰੀ ਭੈਣ ਜੀ ਨੂੰ ਬੇਨਤੀ ਹੈ ਖਿਆਲ ਕਰਿਓ ਥੋੜ੍ਹਾ ਜਿਹਾ, ਲਓ ਹੁਣ ਸੁਣਿਓ ਵੀ ਇੱਧਰ ਧਿਆਨ ਰੱਖਿਓ। ਉਹ ਮੈਨੂੰ ਕਹਿੰਦੇ ਜੀ ਲੱਕ ਮੇਰੇ ਵਿੱਚ ਲੱਤ ਮਾਰੀ ਬਾਬੇ, ਉਹ ਪਤਾ ਨਹੀਂ ਕਹਿੰਦੇ ਉਹ ਚ ਕਹਿੰਦੇ ਜਿੱਦੇ ਦਾ ਸਾਨੂੰ ਇਹ ਦੱਸਿਆ, ਉਹ ਬੀਬੀ ਕਹਿੰਦੀ ਉੱਤੇ ਤਾਂ ਘਬਰਾਹਟ ਹੋ ਗਈ ਵੀ ਇਹ ਤੇ ਸੱਚੀ ਕੁਛ ਹੋ ਸਕਦਾ, ਵੀ ਉੱਧਰੋਂ ਤੇ ਪੀਰਾਣਾ ਡਰਾ ਗਿਆ, ਉਹਦਾ ਗੁਰਦੁਆਰੇ ਵਾਲਾ ਗ੍ਰੰਥੀ ਵੀ ਕਹਿ ਗਿਆ, ਮੈਂ ਕਿਹਾ ਫਿਰ ਗ੍ਰੰਥੀ ਕਹਿੰਦਾ ਕੀ ਹੈ, ਕਹਿੰਦੇ ਜੀ ਗ੍ਰੰਥੀ ਕਹਿੰਦਾ ਵੀ ਇਹਦਾ ਹੱਲ ਕਰਾਓ ਭਾਈ, ਤੇ ਮੈਂ ਪੁੱਛਿਆ ਸੀ ਮੈਂ ਕਿਹਾ ਬੀਬੀ ਫਿਰ ਕੀ ਕਹਿੰਦਾ, ਕਹਿੰਦਾ ਪਾਠ ਕਰਾਓ, ਕਹਿੰਦੇ ਸੰਪਟ ਪਾਠ ਕਰਾਉਣਾ ਪੈਣਾ, ਸੰਪਟ ਪਾਠ ਕਰਾਓਗੇ ਤੇ ਫਿਰ ਠੀਕ ਹੋ ਜਾਓ। ਹੁਣ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜਾ ਸੀ, ਅਰਦਾਸ ਕਰਦਾ ਸੀ, ਸੰਪਟ ਪਾਠ ਕਰਨ ਵੇਲੇ ਕੋਈ ਹੋਰ ਗੁਰੂ ਗ੍ਰੰਥ ਸਾਹਿਬ ਆਊ, ਬੋਲੋ ਬੋਲੋ ਪਿਆਰਿਓ, ਨਹੀਂ, ਕਹਿੰਦੇ ਜੀ ਸੰਪਟ ਪਾਠ ਕਰਨਾ ਪੈਣਾ, ਸੰਕਟ ਮੋਚਨ ਸ਼ਬਦ ਪੜ੍ਹੋ, ਸੰਕਟ ਮੋਚਨ ਸ਼ਬਦ ਪੜ੍ਹੋ ਕਹਿੰਦੇ। ਪਰ ਮੈਂ ਬੇਨਤੀ ਇੱਕ ਕਰਦਾ ਪਿਆਰਿਓ, ਜਿਹੜੇ ਸੰਕਟ ਮੋਚਨ ਵਿੱਚ ਸ਼ਬਦ ਨੇ ਕਿਹੜੇ ਕਿਹੜੇ ਗੁਰੂ ਦੇ ਉਚਾਰੇ ਹੋਏ ਨੇ, ਗੁਰਬਾਣੀ ਦੇ ਹੀ ਸ਼ਬਦ ਨੇ ਨਾ, ਇੱਕ ਪੋਥੀ ਬਣਾਤੀ ਸੰਕਟ ਮੋਚਨ, ਹੁਣ ਸ਼ਬਦ ਕਿਹਦਾ ਹੈ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਕਿਹਦਾ ਹੈ, ਗੁਰੂ ਨਾਨਕ ਪਾਤਸ਼ਾਹ ਦਾ, ਜ਼ਿਆਦਾ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਨੇ ਸੰਕਟ ਮੋਚਨ ਵਿੱਚ, ਜਿਹੜਾ ਲੋਕ ਪੜ੍ਹਦੇ ਨੇ ਕਿਤਾਬ ਬਣਾਈ ਪੋਥੀ ਬਣਾਤੀ ਨਾ ਅਗਲਿਆਂ ਨੇ, ਉਹ ਪੋਥੀ ਦੇ ਵਿੱਚ ਸੰਕਟ ਮੋਚਨ ਸ਼ਬਦ, ਕਹਿੰਦੇ ਇਹਦੇ ਨਾਲ ਕੀ ਹੋਜੂ, ਕਹਿੰਦੇ ਇਹ ਸੰਕਟ ਮੋਚਨ ਸ਼ਬਦ ਪੜ੍ਹਨ ਨਾਲ ਕਹਿੰਦੇ ਸੰਕਟ ਨਹੀਂ ਆਉਣਾ। ਪਿਆਰਿਓ ਜਿਹੜੇ ਮੇਰੇ ਪਾਤਸ਼ਾਹ ਨੇ ਇਹ ਸ਼ਬਦ ਉਚਾਰੇ ਹੈ, ਦੱਸੋ ਖਬਰ ਉਹਨਾਂ ਤੇ ਸੰਕਟ ਨਹੀਂ ਆਇਆ, ਜਿਨ੍ਹਾਂ ਦੀ ਇਹ ਬਾਣੀ ਹੈ ਕੀ ਉਹਨਾਂ ਤੇ ਸੰਕਟ ਨਹੀਂ ਆਇਆ। ਤੁਸੀਂ ਕਿਸੇ ਪੈਗੰਬਰ ਦਾ ਨਾਮ ਲਓ ਬਾਂਹ ਖੜੀ ਕਰਕੇ ਵੀ ਫਲਾਣਾ ਇੱਕ ਅਵਤਾਰ ਗੁਰੂ ਪੀਰ ਇਦਾਂ ਦਾ ਹੋਇਆ ਜਿਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਆਇਆ, ਸੰਕਟ ਨਹੀਂ ਆਇਆ। ਹਾਂ ਇਦਾਂ ਦੇ ਹਜ਼ਾਰਾਂ ਮਿਲ ਜਾਣਗੇ ਜਿਨ੍ਹਾਂ ਨੇ ਦੁੱਖਾਂ ਨੂੰ ਜਾਣਿਆ ਨਹੀਂ, ਜਾਣਿਆ ਹੀ ਨਹੀਂ ਦੁੱਖਾਂ ਨੂੰ, ਪਰਵਾਹ ਨਹੀਂ ਕੀਤੀ, ਪਰ ਇਦਾਂ ਦਾ ਕੋਈ ਨਹੀਂ ਮਿਲਣਾ ਜਿਹਦੀ ਜ਼ਿੰਦਗੀ 'ਚ ਕੋਈ ਸੰਕਟ ਨਾ ਆਇਆ ਹੋਵੇ। ਗੁਰਬਾਣੀ ਪੜ੍ਹਨ ਨਾਲ ਕੀ ਹੁੰਦਾ ਹੈ, ਗੁਰਬਾਣੀ ਪੜ੍ਹਨ ਨਾਲ ਅਸੀਂ ਸਟਰੋਂਗ ਹੋ ਜਾਂਦੇ ਹਾਂ, ਮਨ ਚੜ੍ਹਦੀ ਕਲਾ 'ਚ ਹੋ ਜਾਂਦਾ ਹੈ, ਸਟਰੋਂਗ ਹੋ ਜਾਈਦਾ ਹੈ। ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਤੁਹਾਨੂੰ ਅੰਦਰੋਂ ਕਾਇਮ ਕਰ ਦਿੰਦਾ ਹੈ, ਭਾਣਾ ਮੰਨ ਲਈਦਾ, ਫਿਰ ਹੁਕਮ ਵਿੱਚ ਚੱਲਣ ਲੱਗ ਜਾਈਦਾ। ਸ਼ਬਦ ਪੜ੍ਹਨ ਨਾਲ ਸੰਕਟ ਨਹੀਂ ਆਉਣਾ। ਕਿਹੜੇ ਸ਼ਬਦ ਸੀ ਜਿਹੜੇ ਯਾਰ ਸਾਹਿਬਜ਼ਾਦਿਆਂ ਨੂੰ ਆਉਂਦੇ ਨਹੀਂ ਸੀ, ਕਦੋਂ ਭੁਲੇਖੇ ਕੱਢੋਗੇ ਇਹ ਤੁਸੀਂ, ਸਾਹਿਬਜ਼ਾਦਿਆਂ ਨੂੰ ਕਿਹੜਾ ਸ਼ਬਦ ਨਹੀਂ ਸੀ ਆਉਂਦਾ ਬੋਲੋ, ਗੁਰੂ ਅਰਜਨ ਦੇਵ ਜੀ ਨੂੰ ਸ਼ਬਦ ਨਹੀਂ ਸੀ ਆਉਂਦੇ ਤਵੀਆਂ ਤੇ ਬਹਿ ਗਏ ਉਬਲਦੀਆਂ ਦੇਗਾਂ ਚੋਂ ਬਾਲੇ ਖਾ ਗਏ ਕਿਹੜੇ ਸ਼ਬਦ ਨਹੀਂ ਸੀ ਆਉਂਦੇ ਉਹਨਾਂ ਹਰਿਮੰਦਰ ਸਾਹਿਬ ਸ਼ਬਦ ਨਹੀਂ ਪੜੇ ਜਾਂਦੇ ਅਟੈਕ ਹੋਇਆ 84 ਦੇ ਵੇਲੇ ਬਾਬਾ ਜਰਨੈਲ ਸਿੰਘ ਨੂੰ ਸ਼ਬਦ ਨਹੀਂ ਸੀ ਆਉਂਦੇ ਇਹਨਾਂ ਬੰਦਿਆਂ ਨੇ ਬੁੱਧੂ ਬਣਾਇਆ ਸਨ ਇਹੋ ਜੀਆਂ ਗੱਲਾਂ ਚ ਉਲਝਾਉਂਦੇ ਐ ਚਾਹੀਦਾ ਇਹ ਐ ਕਿ ਗੁਰਬਾਣੀ ਦਾ ਗਿਆਨ ਦੇ ਕੇ ਬੰਦੇ ਦਾ ਹੌਸਲਾ ਵਧਾਓ ਕਾਇਮ ਕਰ ਦੋ ਉਹਨੂੰ ਵੀ ਆਉਣਗੇ ਭਾਈ ਚੱਲ ਲਈ ਕਿਹਦੇ ਤੇ ਨਹੀਂ ਆਏ ਅੱਜ ਤੱਕ ਐਸਾ ਹੌਸਲਾ ਦੇਵੇ ਗੁਰਬਾਣੀ ਵੀ ਵੱਡੇ ਤੋਂ ਵੱਡੀ ਮੁਸੀਬਤ ਝੱਲ ਜਾਈਏ ਹੌਸਲਾ ਹੈ ਗੁਰਬਾਣੀ ਹੌਸਲਾ ਹੈ ਦ੍ਰਿੜਤਾ ਪਰਪੱਕਤਾ ਆਵੇ ਸਾਡੇ ਚ ਮੇਰੇ ਗੁਰੂ ਸਾਹਿਬ ਤੈਨੂੰ ਲੜਨ ਦੀ ਕੋਚਿੰਗ ਕਰਾ ਦੇਣਗੇ ਵੇਖਣਗੇ ਫਿਰ ਤੈਨੂੰ ਕਿਵੇਂ ਲੜਨਾ ਹੈ ਜਦੋਂ ਉਹ ਪ੍ਰੈਕਟਿਸ ਹੁਣ ਮੰਨ ਲਓ ਤੁਸੀਂ ਪ੍ਰੈਕਟਿਸ ਕਰਾਣੀ ਹੈ ਕਿਸੇ ਨੇ ਕਿੰਨੇ ਤਰ੍ਹਾਂ ਦੀਆਂ ਖੇਡਾਂ ਨੇ ਸੱਟਾਂ ਵੀ ਵੱਜਦੀਆਂ ਨੇ ਅਗਲਾ ਖੁਸ਼ ਹੁੰਦਾ ਕੋਚ ਵੇਖ ਵੇਖ ਕੇ ਵੀ ਕੀ ਬਾਤ ਹੈ ਕਿਵੇਂ ਭੱਜਦਾ ਕਿਵੇਂ ਦੌੜਦਾ ਕਿਵੇਂ ਝੱਲਦਾ ਤਕਲੀਫਾਂ ਇਹ ਮੇਰੇ ਗੁਰੂ ਸਾਹਿਬ ਤੋਂ ਕੋਚਿੰਗ ਲਓ ਤੁਸੀਂ ਵੀ ਦੁੱਖਾਂ ਨਾਲ ਲੜੀਏ ਕਿਵੇਂ ਖੇਡੀਏ ਕਿਵੇਂ ਜ਼ਿੰਦਗੀ ਖੇਡਦਿਆਂ ਕਿਵੇਂ ਲੰਘੇ ਗੁਰਬਾਣੀ ਨੂੰ ਅਸੀਂ ਕੀ ਬਣਾ ਲਿਆ ਗੁਰਬਾਣੀ ਹੈ ਕੀ ਹੈ ਅਸੀਂ ਬਣਾ ਕੀ ਲਿਆ ਪਿਆਰਿਓ ਇਸ ਨੁਕਤਿਆਂ ਨੂੰ ਸਮਝੋ ਸੰਕਟ ਸੰਕਟ ਹੁਣ ਉਹ ਕਹਿੰਦਾ ਸੰਕਟ ਮੋਚਨ ਪੜੋ ਬਾਬਾ ਕਹਿ ਗਿਆ ਸੰਪਟ ਪਾਠ ਕਰਾਓ ਮੈਂ ਬੀਬੀ ਨੂੰ ਪੁੱਛਦਾ ਸੀ ਮੈਂ ਕਿਹਾ ਭੈਣ ਜੀ ਪਤਾ ਕਰ ਲਿਓ 51,000 ਮੰਗਣਗੇ ਪਾਠੀ ਲਿਆਊ ਬਾਹਰੋਂ 15 ਅਗਲੇ ਨੂੰ ਦਊ 35 ਕੱਲੇ ਹੀ ਖਾਊ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਏ ਇੱਕ ਤੇ ਵਿਚਾਰੇ ਦੀ ਬੀਬੀ ਦੀ ਬੇਟੀ ਚੜਾਈ ਕਰ ਗਈ ਦੂਜਾ ਆ ਲੋਟੂ ਮਿਲ ਗਿਆ ਗ੍ਰੰਥੀ ਇਦਾਂ ਇਹੋ ਜੇ ਪਖੰਡੀ ਇਹੋ ਜੇ ਬੰਦੇ ਇਦਾਂ ਦੇ ਵਿਚਾਰਾ ਫਸਿਆ ਪਰਿਵਾਰ ਬਾਬਿਆਂ ਕੋਲ ਜਾ ਵੜਦਾ ਅੱਜ ਮੇਰੇ ਕੋਲੋਂ 5 ਮਿੰਟ ਟਾਈਮ ਲੈ ਕੇ ਸਪੈਸ਼ਲ ਮਿਲੇ ਕਹਿੰਦੇ ਅਸੀਂ ਗੱਲ ਕਰਨੀ ਮੈਂ ਕਿਹਾ ਆ ਜਾਓ ਤੇ ਮੈਨੂੰ ਪੱਕਾ ਪਤਾ ਹੈ ਇਹੋ ਜਿਹਾ ਬੰਦਾ ਕਿਸੇ ਬੂਬਣੇ ਦੇ ਕੋਲ ਬਹਿ ਗਿਆ ਉਹਨੇ ਕਿਹੜਾ ਘੱਟ ਕਰਨੀ ਹੈ ਗ੍ਰੰਥੀ ਨੇ ਤੇ ਸੰਪਟ ਪਾਠ ਕਿਹਾ ਸੀ ਇਹਨੇ 4 ਕਹਿਣੇ ਸੀ ਇੱਥੇ ਆ ਗਿਆ ਲੈ ਬਈ ਬੀਬੀ 5 ਖੰਡ ਪਾਠ ਕਰਾ ਤਾਂ ਦੁੱਖ ਟਲਣਗੇ ਇੱਕ ਥੋੜਾ ਕਰਾਉਣਾ ਸੀ ਐ ਕਹਿਣਾ ਪਾਠੀਆਂ ਨੂੰ ਦੇਣਾ ਸੀ 2000 ਬੀਬੀ ਤੋਂ ਲੈਣਾ ਸੀ 11000 ਖੰਡ ਪਾਠ ਦਾ ਗਾਂ ਠੇਕੇ ਤੇ ਦੇ ਦੇਣਾ ਸੀ ਪਾਠ ਪਹਿਲਾਂ ਬੀਬੀ ਤੋਂ ਲੈ ਲੈ ਪੈਸੇ ਅੱਗੇ ਪਾਠੀਆਂ ਨੂੰ ਠੇਕੇ ਤੇ ਦੇ ਦੇਣਾ ਸੀ ਵੀ ਕਰ ਦਿਓ ਤੁਸੀਂ ਐਦਾਂ ਹੀ ਚੱਲਦਾ ਕਿ ਨਹੀਂ ਚੱਲਦਾ ਦੱਸੋ ਪਾਠ ਠੇਕੇ ਤੇ ਚੜਦੇ ਆ ਕਿ ਨਹੀਂ ਚੜਦੇ ਬੋਲੋ ਇੱਕ ਵੱਡੇ ਡੇਰੇ ਦੇ ਪਾਠੀਆਂ ਨੇ ਰੌਲਾ ਪਾਇਆ ਸੀ ਪਿੱਛੇ ਜੇ ਕੱਲ ਪਰਸੋਂ ਅਖਬਾਰ 'ਚ ਆਇਆ ਸੀ ਵੱਡੇ ਡੇਰੇ ਦੇ ਵੱਡਾ ਡੇਰਾ ਇੱਕ ਉਹ ਉੱਥੇ ਦੇ ਪਾਠੀਆਂ ਨੇ ਰੌਲਾ ਪਾਇਆ ਸੀ ਵੀ ਬਾਬਾ ਕਹਿੰਦਾ ਸੀ ਪਾਠ ਦਾ 3500 ਦੇਵਾਂਗੇ ਹੁਣ ਕਹਿੰਦਾ 1500 ਦਊ ਇਹ ਸਾਰੇ ਪੈਸੇ ਕੱਲਾ ਬਾਬਾ ਹੀ ਖਾ ਗਿਆ ਇਹ ਅੱਖਾਂ ਖੋਲਣੀਆਂ ਪੈਣਗੀਆਂ ਗੁਰਬਾਣੀ ਕਾਹਦੇ ਲਈ ਸੀ ਅਕਲ ਲੈਣ ਲਈ ਸਮਝ ਲੈਣ ਲਈ ਸਟਰੋਂਗ ਹੋਣ ਲਈ ਲੁੱਟ ਕੇ ਖਾ ਗਏ ਇਦਾਂ ਦੇ ਬੰਦੇ ਜਦੋਂ ਮੇਰੇ ਵਰਗਾ ਬੰਦਾ ਸਟੇਜ ਤੇ ਬਹਿ ਕੇ ਕਹਿੰਦਾ ਗੋਲੀ ਮਾਰ ਦਿਓ ਜੀ ਇਹਦੇ ਜ਼ਬਾਨ ਕੱਟ ਲਓ ਜੀ ਇਹਦੀ ਕੱਟ ਕੱਟ ਕੇ ਮੇਰੀਆਂ ਵੀਡੀਓ ਪਾਉਂਦੇ ਆ ਪੂਰੀ ਸੁਣਾਓ ਜੇ ਸੱਚਮੁੱਚ ਤੁਸੀਂ ਕਿਸੇ ਗੁਰੂ ਦੇ ਸਿੱਖ ਹੋ ਜੇ ਮਾੜਾ ਮੋਟਾ ਧਰਮ ਤੁਹਾਡੇ ਪੱਲੇ ਆ ਸਾਰੀ ਗੱਲ ਸੁਣਾਇਆ ਕਰੋ ਪੂਰਾ ਸੁਣਾਓ ਵੀ ਕਿਹਾ ਕੀ ਹੈ ਕੱਟ ਕੱਟ ਕੇ ਕਿਉਂ ਸੁਣਾਉਂਦੇ ਹੋ ਅਸਲੀ ਗੱਲ ਸੁਣਾਓ ਵੀ ਪੂਰੀ ਦੀ ਪੂਰੀ ਹੈ ਕੀ ਤਾਂ ਕਰਕੇ ਧਰਮ ਨੂੰ ਬਣਾ ਲਿਆ ਜੀ ਧੰਦਾ ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਭਾਈ ਧੰਦਾ ਨਾ ਬਣਾਓ ਧਰਮ ਨੂੰ ਧੰਦਾ ਬਣਾ ਲਿਆ ਅੱਜ ਲੋਕਾਂ ਨੇ ਪੁਜਾਰੀ ਜ਼ਿਆਦਾ ਪੁਜਾਰੀ ਤਬਕਾ ਪੈਦਾ ਹੋ ਗਿਆ ਪੂਜਾ ਦਾ ਧਾਨ ਖਾਣ ਵਾਲਾ ਜਿਹੜਾ ਤਬਕਾ ਹੈ ਇਹ ਬਚ ਜਾਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਸੱਚ ਦੀ ਕਥਾ ਕਿੱਥੇ ਚੰਗੀ ਲੱਗਦੀ ਹੈ ਭਾਈ ਝੂਠੀਆਂ ਕਹਾਣੀਆਂ ਤੇ ਇੰਨਾ ਭਰੋਸਾ ਇੰਨਾ ਭਰੋਸਾ ਇੰਨਾ ਵਿਸ਼ਵਾਸ ਬੱਝਿਆ ਪਿਆ ਜੇ ਕਿਸੇ ਨੂੰ ਕਹਿੰਦੇ ਆ ਭਾਈ ਇਹ ਜਗ੍ਹਾ ਹੈ ਕੀ ਦੀ ਪਤਾ ਨਹੀਂ ਭਾਈ ਜਦੋਂ ਵਿਆਹੀ ਆਈ ਸੀ ਉਦੋਂ ਵੀ ਇੱਥੇ ਹੀ ਸੀ ਬੇਬੇ ਕਿੰਨੇ ਸਾਲ ਵਿਆਹੀ ਆਈ ਨੂੰ ਹੋ ਗਏ ਮੈਨੂੰ ਸ਼ੇਰਾ 40 ਸਾਲ ਹੋ ਗਏ ਵਿਆਹੀ ਆਈ ਨੂੰ ਬੇਬੇ ਉਦੋਂ ਇਹਦਾ ਇਤਿਹਾਸ ਕੀ ਹੈ ਪਤਾ ਨਹੀਂ ਸਾਡੇ ਤੇ ਵੱਡੇ ਵਡੇਰੇ ਮੰਨਦੇ ਆਏ ਆ ਬਸ ਅਸੀਂ ਵੀ ਮੰਨੀ ਜਾਂਦੇ ਆ ਬੇਬੇ ਹੁਣ ਛੱਡ ਦੋ ਰਹਿਣ ਦੋ ਪਰੇ ਨਾ ਭਾਈ ਮੱਝਾਂ ਦੁੱਧ ਨਹੀਂ ਦੇਣਗੀਆਂ ਲੱਗਦਾ ਵੀ ਪੀਰ ਨੂੰ ਤੈ ਨਹੀਂ ਮੰਨਣਾ ਮੱਝ ਵਿਚਾਰੀ ਐਵੇਂ ਦੁੱਧ ਨਹੀਂ ਦਊ ਵੀ ਮੱਝ ਮੰਨਣੀ ਸੀ ਅੱਗੇ ਪੀਰਾਂ ਨੂੰ ਮੱਝਾਂ ਨੇ ਮੰਨਣਾ ਜਾਂ ਗਾਵਾਂ ਨੇ ਮੰਨਣਾ ਮੰਨਦਾ ਤੂੰ ਨਹੀਂ ਮੱਝ ਦੁੱਧ ਦੇਣੋਂ ਹਟ ਗਈ ਵਿਚਾਰੀ ਐਵੇਂ 25,000 ਦੀ ਰਹਿ ਗਈ 50 ਤੋਂ ਵੇਖੋ ਤੇ ਸਹੀ ਪਿਆਰਿਓ ਇਹਨਾਂ ਲੋਕਾਂ ਨੇ ਕਿੱਦਾਂ ਉਲਝਾਇਆ ਹੁਣ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਕਿਸ ਗੱਲ ਦਾ ਅੱਗੇ ਨਾਲੋਂ ਥੋੜਾ ਬਹੁਤ ਥੋੜਾ ਬਹੁਤ ਨੌਜਵਾਨ ਜਿਹੜੇ ਐ ਉਹ ਸੁਣਨ ਲੱਗ ਗਏ ਵੀ ਠੀਕ ਹੈ ਗੱਲ ਜਿਵੇਂ ਨਾ ਦਿਮਾਗ 'ਚ ਬਹਿਣ ਲੱਗ ਗਈ ਗੱਲ ਥੋੜੀ ਥੋੜੀ ਇਹ ਤੇ ਨਹੀਂ ਕਹਿ ਸਕਦੇ ਵੀ ਚੇਂਜ ਹੀ ਹੋ ਗਿਆ ਸਾਰਾ ਕੁਝ ਨਾ ਜੀ ਨਾ ਅਜੇ ਬਹੁਤ ਚੇਂਜ ਹੋਣ ਵਾਲਾ ਅਜੇ ਤੇ ਕੱਖ ਵੀ ਨਹੀਂ ਪਰ ਟਾਈਮ ਲੱਗਣਾ ਅਜੇ ਪਰ ਜੇ ਤੁਸੀਂ ਇੰਨਾ ਬੋਝ ਜਿਹਾ ਪਾ ਲਿਆ ਕਰੋ ਦਿਮਾਗ ਤੇ ਵੀ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਤੇ ਲਓ ਫਿਰ ਉਹ ਕਹਿੰਦੇ ਸਰਾਧ ਕਰਾਓ ਜੀ ਐਂ ਕਰਾਓ ਮੈਂ ਕਿਹਾ ਬੀਬੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚ ਕਲੀਅਰ ਲਿਖਿਆ ਵੀ ਜੀਵਤ ਪਿੱਤਰ ਨਾ ਮਾਨੈ ਕੂ ਬੂਏ ਸਰਾਧ ਕਰਾਹੀ ਵੀ ਮਰਨ ਤੋਂ ਬਾਅਦ ਸਰਾਧ ਸਰੂਦ ਪਖੰਡ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਭਾਈ ਕਹਿੰਦੀ ਅੱਛਾ ਜੀ ਫਿਰ ਤੇ ਚਲੋ ਕਹਿੰਦੀ ਠੀਕ ਹੈ ਜੀ ਅਸੀਂ ਤੇ ਸਰਾਧਾਂ ਦੇ ਵੀ ਚੱਕਰ 'ਚ ਪਏ ਚੱਲੇ ਸੀ ਏਦਾਂ ਲੋਕੀ ਭਰਮਾਂ ਵਿੱਚ ਪੈ ਜਾਂਦੇ ਆ ਇਹਨਾਂ ਗੱਲਾਂ ਤੋਂ ਬਚੋ ਬਚੋ ਸੱਚ ਦੀ ਕਥਾ ਸੱਚ ਦੀ ਕਥਾ ਕਥਾ ਮਤਲਬ ਇਹਨੂੰ ਮੈਂ ਫਿਰ ਅੱਗੇ ਅੱਗੇ ਥੋੜੀ ਜਿਹੀ ਗੱਲ ਕਰਦੇ ਆ ਵੇਖੋ ਗੁਰੂ ਅਰਜਨ ਸਾਹਿਬ ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਇਹਦਾ ਅਰਥ ਸਿਰਫ ਐ ਨਾ ਕਰੀਏ ਆਪਾਂ ਵੀ ਜਿਵੇਂ ਮੈਂ ਇੱਥੇ ਬੋਲ ਰਿਹਾ ਕਥਾ ਸੁਣੀ ਨਹੀਂ ਜਾਂਦੀ ਲੋਕੀ ਵਿਰੋਧ ਕਰਦੇ ਐ ਇਹਨੂੰ ਮੈਂ ਆਪਣੇ ਤੇ ਨਾ ਟਕਾਵਾਂ ਏਦਾਂ ਨਾ ਇਹਨੂੰ ਸੋਚੋ ਏਦਾਂ ਸੋਚੋ ਵੀ ਪਿਆਰਿਓ ਤੁਹਾਨੂੰ ਵੀ ਤੇ ਸੱਚ ਬੋਲਣਾ ਜਦੋਂ ਤੁਹਾਨੂੰ ਸੱਚ ਬੋਲਣਾ ਪੈਂਦਾ ਉਹ ਕਥਾ ਨਹੀਂ ਚਾਹੇ ਪਿਓ ਸਾਹਮਣੇ ਜਦੋਂ ਸੱਚ ਬੋਲਣਾ ਪੈਂਦਾ ਉਸ ਕਥਾ ਨਹੀਂ ਵਿਆਖਿਆ ਨਹੀਂ ਐਕਸਪਲੇਨ ਕਰਨਾ ਨਹੀਂ ਸੱਚ ਦੀ ਕਥਾ ਦੀ ਗੱਲ ਹੈ ਨਾ ਗੁਰਬਾਣੀ ਦੀ ਕਥਾ ਨਹੀਂ ਸੱਚ ਗੁਰਬਾਣੀ ਦੀ ਕਥਾ ਵੀ ਸੱਚ ਦੀ ਕਥਾ ਹੈ ਪਰ ਜਿਹੜਾ ਤੂੰ ਸੱਚ ਆਪਣੀ ਜ਼ਿੰਦਗੀ 'ਚ ਬੋਲਦਾ ਹੈ ਦਫ਼ਤਰ 'ਚ ਜਾ ਕੇ ਹੁਣ ਤੇਰਾ ਬੌਸ ਲੁੱਟ ਕੇ ਖਾ ਗਿਆ ਉਹਦੇ ਤੋਂ ਸਾਹਮਣੇ ਸੱਚ ਬੋਲਦਾ ਹੈ ਉਹ ਵੀ ਤੇ ਸੱਚ ਦੀ ਕਥਾ ਹੈ ਤੁਹਾਡੇ ਸਕੂਲਾਂ ਕਾਲਜਾਂ ਵਿੱਚ ਤੁਹਾਨੂੰ ਸ਼ਰੇਆਮ ਪਤਾ ਵੀ ਬੰਦੇ ਫੀਸਾਂ ਵਧਾਈ ਜਾਂਦੇ ਆ ਸ਼ਰੇਆਮ ਲੁੱਟਦੇ ਆ ਉੱਥੇ ਤੁਸੀਂ 10 20 50 ਬੰਦੇ ਯੂਨੀਅਨ ਬਣਾ ਕੇ ਇਕੱਠੇ ਹੋ ਕੇ ਜਦੋਂ ਐ ਗੱਲ ਕਰਦੇ ਹੋ ਉਹ ਸੱਚ ਦੀ ਕਥਾ ਹੈ ਇਹ ਨਹੀਂ ਵੀ ਗੁਰਬਾਣੀ ਦੀ ਕਥਾ ਸੱਚ ਦੀ ਕਥਾ ਮਤਲਬ ਗੁਰਬਾਣੀ ਦੀ ਕਥਾ ਤੇ ਸੱਚ ਦੀ ਕਥਾ ਹੈ ਹੀ ਹੈ ਪਰ ਜ਼ਿੰਦਗੀ 'ਚ ਜਦੋਂ ਵੀ ਤੁਸੀਂ ਸੱਚ ਦੀ ਵਿਚਾਰ ਕਰਦੇ ਹੋ ਉਹ ਸੱਚ ਦੀ ਕਥਾ ਹੈ ਸੱਚ ਸੱਚ ਬੋਲੋ ਕਹਿ ਦੋ ਸੱਚ ਨਾਲ ਵਿਆਹੇ ਜਾਓਗੇ ਜਦੋਂ ਸੱਚ ਦੇ ਮਗਰ ਤੁਰਿਆ ਸਰੀਰ ਨੂੰ ਕੁੱਟ ਪਈ ਜਾਂਦੀ ਹੈ ਸੁਰਤ ਸੱਚ ਦੇ ਮਗਰ ਹੀ ਜਾਂਦੀ ਹੈ ਸੱਚ ਦੇ ਮਗਰ ਕਿਉਂਕਿ ਸੱਚ ਦੇ ਪਿੱਛੇ ਲੱਗ ਜਾ ਮੈਂ ਸੱਚ ਨਾਲ ਵਿਆਹਿਆ ਹੋਇਆ ਸੁਰਤ ਏਦਾਂ ਆਪਣੇ ਆਪ ਨੂੰ ਕਹਿਣਾ ਭਾਈ ਵੀ ਮੈਂ ਸੱਚ ਨਾਲ ਮੇਰਾ ਵਿਆਹ ਹੋ ਗਿਆ ਮੈਂ ਤੇ ਸੱਚ ਦੇ ਮਗਰ ਜਾਣਾ ਹੈ ਸਰੀਰ ਨੂੰ ਬਾ ਦੋ ਤਵੀ ਤੇ ਆਤਮਾ ਦਾ ਪਰਮਾਤਮਾ ਨਾਲ ਹੀ ਵਿਆਹ ਹੋਣਾ ਹੈ ਉੱਥੋਂ ਗੁਣ ਜੰਮਦੇ ਆ ਜ਼ਿੰਦਗੀ ਵਿੱਚ ਉੱਥੇ ਬੰਦੇ 'ਚ ਕੁਆਲਿਟੀ ਪੈਦਾ ਹੁੰਦੀ ਹੈ ਕੱਲ ਆਪਾਂ ਇਸ ਟੌਪਿਕ ਤੇ ਬਹੁਤ ਖੁੱਲ੍ਹ ਕੇ ਗੱਲ ਕੀਤੀ ਸੀ ਜਦੋਂ ਕੁਆਲਿਟੀ ਬਾਹਰ ਆਉਂਦੀ ਹੈ ਨਾ ਅਸਲ ਇਨਸਾਨੀਅਤ ਜਿਵੇਂ ਕੱਲ ਗੱਲ ਕੀਤੀ ਸੀ ਵੀ ਗੰਨੇ ਦਾ ਗੁਣ ਗੰਨਾ ਮਿੱਠਾ ਕੱਲ ਹੋਈ ਸੀ ਨਾ ਗੱਲ ਖੁੱਲ੍ਹ ਕੇ ਕੀਤੀ ਸੀ ਆਪਾਂ ਵੀ ਗੰਨੇ ਦੀ ਕੁਆਲਿਟੀ ਹੈ ਵੀ ਗੰਨਾ ਮਿੱਠਾ ਹੈ ਮਿਰਚ ਦੀ ਕੁਆਲਿਟੀ ਹੈ ਵੀ ਮਿਰਚ ਕੌੜੀ ਹੈ ਇਨਸਾਨ ਦੀ ਕੁਆਲਿਟੀ ਹੈ ਵੀ ਉਹਦੀ ਜ਼ਿੰਦਗੀ 'ਚ ਇਨਸਾਨੀਅਤ ਹੈ ਸੱਚ ਹੈ ਤੇ ਜੇ ਮਿਰਚ ਨੂੰ ਮੂੰਹ 'ਚ ਪਾਈਏ ਕੌੜੀ ਨਾ ਹੋਵੇ ਹੋਰ ਹੀ ਹੋਵੇ ਬਕਬਕੀ ਜੀ ਆਪਾਂ ਕਹਿੰਦੇ ਆ ਇਹ ਨਹੀਂ ਖਰੀਦਣੀ ਗੰਨਾ ਮਿੱਠਾ ਨਾ ਹੋਵੇ ਅਸੀਂ ਨਹੀਂ ਲੈਣਾ ਇਨਸਾਨ ਵਿੱਚ ਜੇ ਇਨਸਾਨਾਂ ਵਾਲੇ ਗੁਣ ਨਹੀਂ ਉਹ ਰੱਬ ਵਾਲੇ ਗੁਣ ਨਹੀਂ ਉਹਦੇ 'ਚ ਝਲਕਦੇ ਇਹ ਨਹੀਂ ਪਸੰਦ ਸਾਨੂੰ ਇਹ ਡੁਪਲੀਕੇਟ ਹੈ ਇਹ ਅਸਲੀ ਨਹੀਂ ਤੇ ਕੀਮਤ ਉਸੇ ਚੀਜ਼ ਦੀ ਪੈਂਦੀ ਹੈ ਜੀ ਬਾਜ਼ਾਰ ਵਿੱਚ ਕੁਆਲਿਟੀ ਵਾਲੇ ਦੀ ਕੀਮਤ ਪੈਣੀ ਹੈ ਉਹਨੇ ਤ੍ਰਿਪਤ ਕਰਨਾ ਕਿਸੇ ਨੂੰ ਜਦੋਂ ਅਗਲੇ ਨੇ ਗੰਨਾ ਚੂਪਣਾ ਹੈ ਉਹ ਜਿੰਨੇ ਜਦੋਂ ਮਿਰਚਾਂ ਸਬਜ਼ੀ 'ਚ ਪਾਉਣੀਆਂ ਨੇ ਉਹ ਕੁਆਲਿਟੀ ਹੈ ਜਿਹੜੀ ਕਦਰ ਉਹਦੀ ਹੈ ਆਪਣੀ ਜ਼ਿੰਦਗੀ ਵਿੱਚ ਸੱਚ ਪੈਦਾ ਕਰਾਂਗੇ ਗੁਣ ਪੈਦਾ ਹੋਣਗੇ ਅਸਲ 'ਚ ਸੰਤੁਸ਼ਟ ਅਸੀਂ ਉਦਣ ਹੋਵਾਂਗੇ ਜਿੱਦਣ ਆਪਣੇ ਆਪ 'ਚੋਂ ਆਪਣੀ ਖੁਰਾਕ ਖਾਵਾਂਗੇ ਹੁਣ ਅਸੀਂ ਕਹਿੰਦੇ ਆ ਬਾਹਰੋਂ ਖੁਰਾਕ ਨਹੀਂ ਜਦੋਂ ਮਨ ਨੂੰ ਅੰਦਰੋਂ ਗੁਣਾ ਦੀ ਖੁਰਾਕ ਮਿਲੀ ਆਪਣੀ ਕੁਆਲਿਟੀ ਹੋਈ ਜਿੱਦਣ ਫਿਰ ਆਪਣੀਆਂ ਨਜ਼ਰਾਂ ਵਿੱਚ ਆਪਣੀ ਹੀ ਕੀਮਤ ਪੈਂਦੀ ਹੈ ਆਪਣੇ ਆਪ ਨੂੰ ਆਪਾਂ ਚੰਗਾ ਲੱਗਣ ਲੱਗ ਜਾਂਦਾ ਹੈ ਜਦੋਂ ਬੰਦਾ ਸੱਚ ਤੇ ਖੜ ਕੇ ਉਹ ਕੁਆਲਿਟੀ ਪੈਦਾ ਕਰਦਾ ਹੈ। ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਸੱਚ ਕਰ ਦੋ ਇਗਨੋਰ, ਸੱਚ ਦੀ ਕਥਾ ਨੂੰ ਇਗਨੋਰ ਕਰਦੇ, ਛੱਡ ਪਰੇ ਸੱਚ ਨੂੰ ਨਾ ਸੁਣ, ਫਿਰ ਕੀ ਕਰ ਲਿਆ? ਆਪਣੇ ਆਪ ਨੂੰ ਇਗਨੋਰ ਕਰਤਾ। ਚੱਲ ਸੱਚ ਤੋਂ ਦੂਰ, ਫਿਰ ਕੀ ਕਰ ਲਏਗਾ? ਆਪਣੇ ਆਪ ਤੋਂ ਦੂਰ ਜਾਏਗਾ। ਛੱਡ ਦੇ ਸੱਚ ਦਾ ਖਹਿੜਾ, ਤੂੰ ਆਪਣੇ ਆਪ ਤੋਂ ਹੀ ਦੂਰ ਹੋ ਗਿਆ, ਡਬਲ ਮਾਈਂਡਡ ਹੋ ਗਿਆ, ਦੋ ਚਿੱਤਾ ਹੋ ਗਿਆ। ਛੱਡ ਦੇ ਸੱਚ, ਤੂੰ ਤੇ ਉਦੋਂ ਬਾਅਦ ਸਰੀਰ ਰਹਿ ਗਿਆ ਤੇਰੇ ਪੱਲੇ, ਜ਼ਮੀਰ ਤੇ ਮਰ ਗਈ, ਫਿਰ ਆਪਣੀ ਲਾਸ਼ ਚੁੱਕੀ, ਫਿਰ 20 ਸਾਲ 30 ਸਾਲ ਭੋਗ ਲੈ ਜਿਹੜੀ ਭੋਗਣੀ ਹੈ, ਪਰ ਸੱਚ ਛੱਡ ਕੇ ਮਰ ਗਿਆ। ਇਸੇ ਕਰਕੇ ਉਹਨਾਂ ਭਗਤਾਂ ਨੇ, ਉਹਨਾਂ ਗੁਰੂਆਂ ਨੇ, ਪੀਰਾਂ ਨੇ ਜਿਹੜੇ ਸਾਡੇ ਸ਼ਹੀਦ ਹੋਏ ਐ, ਉਹਨਾਂ ਨੇ ਸੱਚ ਨਹੀਂ ਛੱਡਿਆ, ਸਰੀਰ ਛੱਡਤਾ। ਸੱਚ ਨਹੀਂ ਛੱਡਿਆ, ਬੱਚੇ ਛੱਡਤੇ ਆਪਣੇ। ਇਸ ਕੁਆਲਿਟੀ ਨੂੰ ਪੈਦਾ ਕਰਨਾ ਪੈਂਦਾ ਭਾਈ। ਜਦੋਂ ਤੁਸੀਂ ਤੁਰਨਾ ਹੈ, ਇਹਨੇ ਵਧੀ ਜਾਣਾ ਹੈ, ਵਧੀ ਜਾਣਾ ਹੈ, ਵਧੀ ਜਾਣਾ, ਫਿਰ ਜੋ ਹੁੰਦਾ ਹੋਣ ਦਿਓ, ਪ੍ਰਗਟ ਕਰਕੇ ਵਿਖਾ ਜਿਵੇਂ ਦਾ ਬਣਾਇਆ ਕੁਦਰਤ ਨੇ, ਜਿੱਦਾਂ ਦੀ ਹਰ ਖਜੂਰ ਵਿੱਚ ਖਜੂਰ ਵਾਲਾ ਗੁਣ ਹੈ, ਅੰਬ ਵਿੱਚ ਅੰਬ ਵਾਲਾ ਗੁਣ ਹੈ, ਗੰਨੇ ਵਿੱਚ ਗੰਨੇ ਵਾਲਾ ਗੁਣ ਹੈ, ਤੇਰੇ ਵਿੱਚ ਤੇਰੇ ਵਾਲਾ ਇਨਸਾਨ ਵਾਲਾ ਗੁਣ ਚਾਹੀਦਾ। ਬਸ ਜਿੱਦਾਂ ਉਹ ਪ੍ਰਗਟ ਕਰ ਲਏਗਾ, ਵੇਖੀ ਕੀਮਤ ਪਈ, ਸੰਤੁਸ਼ਟੀ ਹੋ ਜਾਏਗੀ ਆਪਣੇ ਆਪ ਚ। ਬੜਾ ਡੂੰਘਾ ਵਿਸ਼ਾ, ਇਹਨੂੰ ਬਹੁਤ ਹੋਰ ਐਕਸਪਲੇਨ ਕੀਤਾ ਜਾ ਸਕਦਾ, ਪਰ ਚਲੋ ਫਿਰ ਹੌਲੀ ਹੌਲੀ ਗੱਲ ਪਕੜ ਚ ਆਵੇ। ਆਪਣੀ ਖੁਰਾਕ ਆਪਣੇ ਆਪ ਵਿੱਚੋਂ ਖਾਣੀ ਸਿੱਖੀਏ, ਬਾਹਰੋਂ ਨਹੀਂ ਜੀ ਖੁਰਾਕ ਮਿਲਦੀ, ਆਪਣੇ ਆਪ ਚੋਂ। ਇਹ 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 ਗੁਣ ਨੇ ਆਪਣੇ ਅੰਦਰੋਂ ਲੱਭਣੇ ਪੈਣਗੇ, ਪ੍ਰਗਟ ਕਰਨੇ ਪੈਣਗੇ। ਚਲੋ ਜੀ, ਜਿਹੜੀ ਗੱਲ ਚੱਲਦੀ ਸੀ ਕਥਾ ਸੱਚ ਦੀ, ਜਿਹੜੀ ਹੈ ਨਾ ਕਥਾ, ਕਥਾ ਮਤਲਬ ਇੱਥੇ ਸਟੇਜ ਤੇ ਬਹਿ ਕੇ ਨਹੀਂ, ਜ਼ਿੰਦਗੀ 'ਚ ਜਿੱਥੇ ਜਿੱਥੇ ਵੀ ਤੁਹਾਨੂੰ ਲੋੜ ਪੈਣੀ ਹੈ, ਸੱਚ ਦੀ ਵਿਚਾਰ ਕਰੇ, ਸੱਚ ਖੜੇ ਹੋ, ਸੱਚ ਤੇ ਮਾੜਾ ਜਿਹਾ ਖੜੇ ਹੋ, ਕੋਸ਼ਿਸ਼ ਕਰਿਓ ਖੜੇ। ਤੁਸੀਂ ਕਹਿਣਾ ਬੜੀਆਂ ਪ੍ਰੋਬਲਮ ਆਉਂਦੀਆਂ ਜੀ, ਦਿੱਕਤਾਂ ਬਹੁਤ ਆਉਂਦੀਆਂ, ਆਉਣ ਦਿਓ, ਗੁਰੂ ਸਾਹਿਬ ਨੇ ਨਹੀਂ ਸਿਖਾਇਆ ਸਾਨੂੰ? ਕਿੱਡੇ ਕਿੱਡੀਆਂ ਤਕਲੀਫਾਂ ਉਹਨਾਂ ਨੇ ਚੱਲੀਆਂ, ਪਰ ਉਹਨਾਂ ਨੇ ਸੱਚ ਤੇ ਖੜਨਾ ਸਿਖਾਇਆ ਹੈ ਸਾਨੂੰ। ਤੇ ਜੇ ਨਹੀਂ ਸੁਣਾਂਗੇ ਫਿਰ ਆਨੰਦ ਨਹੀਂ ਕੋਈ ਜ਼ਿੰਦਗੀ ਦਾ, ਹਰ ਰਸ ਤੇ ਆਉਣਾ ਹੀ ਨਹੀਂ। ਲਓ ਸ਼ਬਦ ਸੁਣੋ, ਸ਼ੁਰੂ ਤੋਂ ਸ਼ੁਰੂ ਵਾਲੀਆਂ ਪੰਕਤੀਆਂ ਸੁਣੋ।
ਹਰ ਰਸ ਛੋੜ ਹੋਛੇ ਰਸ ਮਾਤਾ,
ਵਾਹ ਵਾਹ ਵਾਹ,
ਘਰ ਮਹਿ ਵਸਤ ਬਾਹਰ ਉੱਠ ਜਾਤਾ,
ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਡੋਲੇ ਸੋ ਭਰਮ ਭੁਲਾ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀ। ਕਹਿੰਦੇ ਲੱਭਦਾ ਬਾਹਰ ਫਿਰਦਾ ਹੈ, ਪਰ ਹਰ ਰਸ ਛੱਡ ਕੇ, ਸੱਚ ਛੱਡ ਕੇ, ਕਹਿੰਦੇ ਹੋਰ ਰਸਾਂ ਦੇ ਵਿੱਚ ਮਸਤ ਹੋ ਗਿਆ, ਹੋਰ ਚਸਕਿਆਂ ਦੇ ਵਿੱਚ ਕਹਿੰਦੇ ਮਸਤ ਹੋ ਗਿਆ, ਚਸਕੇ ਲੱਗ ਗਏ, ਗਲਤ ਪਾਸੇ ਪੈ ਗਿਆ, ਹੋਰ ਰਸਾਂ ਵਿੱਚ ਪੈ ਗਿਆ, ਬਾਹਰ ਲੱਭਦਾ ਫਿਰਦਾ ਹੈ, ਤੇਰੇ ਅੰਦਰ ਹੈ ਉਹ ਸੱਚ। ਸੁਣੋ,
ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਰਾਰ ਕਰਤ ਝੂਠੀ ਲੱਗ ਗਾਥਾ।
ਕਹਿੰਦਾ ਝੂਠ ਤੇ ਭਰੋਸਾ ਕਰ ਲਿਆ, ਝੂਠੀਆਂ ਕਹਾਣੀਆਂ ਮਗਰ ਲੱਗ ਕੇ ਲੜਦਾ ਹੈ ਸੱਚ 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 ਕਹਿਣ ਵਾਲਿਆਂ ਦੇ ਗਲ ਪੈਂਦਾ ਹੈ। ਸੱਚ ਕਿੱਥੇ? ਕਹਿ ਕੇ ਵੇਖੋ ਗ੍ਰਾਂਟ ਖਾਣ ਵਾਲੇ ਨੂੰ ਕਿੱਦਾਂ ਬੋਲੂ, ਫਿਰ ਲੜੂ ਨਹੀਂ ਜਿਹੜਾ ਧੱਕਾ ਕਰਦਾ, ਵੇਖੋ ਤੂੰ ਸੱਚ ਕਹਿ ਕੇ ਲੜਦਾ ਨਹੀਂ ਅੱਗੋਂ। ਮੈਂ ਕਹਿੰਦਾ ਸੱਚ ਕਹਿ ਕੇ ਤੇ ਵੇਖ ਤੂੰ, ਅਗਲਾ ਮਾਰਨ ਪਏਗਾ ਜੀ, ਮਾਰਨ ਤੱਕ ਵੀ ਆਊ, ਤੁਹਾਡੇ ਗਲ ਪੈਣ ਆਊ, ਕਿਉਂਕਿ ਸੱਚ ਹਰੇਕ ਬੰਦਾ ਨਹੀਂ ਸੁਣ ਸਕੇਗਾ।
ਜਿੰਨਾ ਅੰਦਰ ਕੂੜ ਵਰਤੇ ਸੱਚ ਨਾ ਭਾਵੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੈ।
ਵਾਹ ਵਾਹ। ਸੱਚ ਜਦੋਂ ਕੋਈ ਬੋਲੇ ਤੇ ਝੂਠੇ ਨੇ ਜਿਹੜੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਉਹ ਕਿੱਥੇ ਸੁਣ ਸਕਦੇ ਆ ਜੀ, ਜਿੰਨਾ ਅੰਦਰ ਕੂੜ ਵਰਤਦਾ ਹੈ। ਇਹ ਵੀ ਪੜੋ ਪੰਕਤੀ, ਇਹ ਇਹ ਸ਼ਬਦ ਬੜਾ ਪਿਆਰਾ।
ਜਿੰਨਾ ਅੰਦਰ ਕੂੜ ਵਰਤੇ ਸੱਚ ਨਾ ਪਾਵੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੈ।
ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ। ਜਿਨ੍ਹਾਂ ਦੇ ਚਿੱਤ ਕਠੋਰ ਨੇ ਉਹਨਾਂ ਨੂੰ ਵੀ ਸੱਚ ਕਿੱਥੇ ਟਿਕਦਾ ਨਹੀਂ, ਉਹਨਾਂ ਦਾ ਸੁਰਤ ਕਿੱਥੇ ਟਿਕਦੀ? ਨਾ ਸਰੀਰ ਬੈਠੂ, ਨਾ ਅੰਦਰ ਵਾਲੇ ਨੇ ਬਹਿਣਾ, ਉਹਨਾਂ ਨੂੰ ਤੇ ਅੱਗ ਲੱਗਦੀ ਹੈ ਸੁਣ ਸੁਣ ਕੇ, ਕਿੱਥੇ ਬਰਦਾਸ਼ਤ ਕਰ ਸਕਦੇ? ਪੜੋ।
ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚੇਤੇ ਉਦਾਸ।
ਸੱਚ ਕਿੱਥੇ ਚੰਗਾ ਲੱਗਦਾ? ਝੂਠਿਆਂ ਨੂੰ ਤੇ ਉਦਾਸੀ ਪੈ ਜਾਂਦੀ, ਕਾਲੇ ਪੈ ਜਾਂਦੇ। ਅੱਗੇ ਜੀ,
ਓਏ ਵੱਲ ਛਲ ਕਰ ਜਾਦੂ ਕੱਢੂ ਦੇ,
ਵੱਲ ਛਲ ਕਰਕੇ ਟਾਈਮ ਜਿਹਾ ਪਾਸ ਕਰ, ਝੱਤ ਕੱਢ ਦੇ ਕਿਤੇ। ਝੱਤ ਝੱਤ ਮਤਲਬ ਝੱਟ ਲੰਘਾਉਣੀ, ਟਾਈਮ ਪਾਸ ਕਰਨਾ। ਪਰ ਇੱਕ ਗੱਲ ਹੈ ਪਿਆਰ, ਵੱਲ ਛਲ ਕਰਕੇ ਬੰਦਾ ਦੋ ਸਾਲ ਦੋ ਮਹੀਨੇ ਕੱਢ ਲਏ, ਦੋ ਦਿਨ ਕੱਢ ਲਏ, ਪਰ ਸਾਰੀ ਜ਼ਿੰਦਗੀ ਬੰਦਾ ਐਵੇਂ ਨਾ ਨਾ ਵੱਲ ਛਲ ਹੀ ਕਰੀ ਜਾਏ। ਸਾਰੀ ਜ਼ਿੰਦਗੀ ਬੰਦਾ ਏਦਾਂ ਹੀ ਕੱਢ ਲਵੇ ਸੱਚ ਨੂੰ ਇਗਨੋਰ ਕਰਕੇ, ਸੱਚ ਨਾਲੋਂ ਟੁੱਟਿਆ ਰਹੇਗਾ, ਆਪਣੇ ਆਪ ਨਾਲੋਂ ਟੁੱਟਿਆ ਰਹੇਗਾ। ਉਹ ਵੱਲ ਛਲ ਕਰਕੇ ਟਾਈਮ ਪਾਸ ਕਰਦੇ ਆ। ਚਲੋ ਫਿਰ ਸੁਣੋ।
ਓਏ ਵੱਲ ਛਲ ਕਰ ਜਦ ਕੱਢ ਦੇ ਫਿਰ ਜਾਏ ਬਹ ਹੈ ਕੂੜਿਆਰਾ ਪਾਸ।
ਉੱਥੇ ਹੀ ਜੀ ਲੱਗੂ ਜੀ। ਇੱਥੇ ਕਈਆਂ ਨੂੰ ਅਸਲ ਵੱਟੀਆਂ ਜਿਹੀਆਂ ਲੱਗੀਆਂ ਪਈਆਂ ਹੋਣਗੀਆਂ ਵੀ ਯਾਰ ਕਿਹੜੀ ਬਾਣੀ, ਯਾਰ ਕਿਹੜੀਆਂ ਗੱਲਾਂ। ਉਹ ਫਿਰ ਆ ਦੋ ਕੁ ਦਿਨ ਤੇ ਲੰਘਾ ਲੈਣਗੇ, ਪਰਸੋਂ ਫਿਰ ਉਹਨਾਂ ਹੀ ਯਾਰਾਂ 'ਚ ਬੈਠੇ ਹੋਣਗੇ। ਆਖੋ ਸਤਨਾਮ, ਫਿਰ ਗਲਾਸੀਆਂ ਖੜਕਣਗੀਆਂ, ਉਵੇਂ ਹੀ ਚੱਲੂ ਉਵੇਂ ਹੀ। ਕਿੱਥੇ ਜੀ ਲੱਗਦਾ ਪਿਆਰੇ, ਉਵੇਂ ਹੀ ਚੱਲੂ ਸਾਰਾ ਕੁਝ ਜਿਵੇਂ ਚੱਲਦਾ। ਫਿਰ ਉੱਥੇ ਹੀ ਬਹਿ ਜਾਂਗੇ ਜਾ ਕੇ। ਹਾਂਜੀ, ਅੱਗੇ
ਵਿੱਚ ਸੱਚੇ ਕੂੜ ਨਾ ਗੱਡਈ।
ਵਾਹ ਵਾਹ। ਝੂਠ ਵਿੱਚ ਸੱਚ ਰਲਦਾ ਨਹੀਂ।
ਮਨ ਵੇਖੋ ਕੋ ਨਿਰਜਾਸ,
ਸੋਚ ਕੇ ਵੇਖੋ, ਵਿਚਾਰ ਕੇ ਵੇਖੋ।
ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ।
ਕੂੜਿਆਰ ਕੂੜਿਆਰੀ ਜਾਏ ਰਲੇ, ਕਹਿੰਦੇ ਝੂਠਿਆਂ ਨੇ ਝੂਠਿਆਂ ਵਿੱਚ ਜਾ ਕੇ ਰਲੀ ਜਾਣਾ। ਆਓ ਸੁਸਤੀ ਲਾਈਏ ਥੋੜ੍ਹੀ ਜਿਹੀ, ਕਾਇਮ ਜੇ ਹੋਵੋ ਸਿੱਖੋ। ਇੱਕ ਪ੍ਰੋਬਲਮ ਹੈ, ਬਾਣੀ ਦੀ ਵਿਚਾਰ ਵੇਲੇ ਥੋੜ੍ਹੀ ਜਿਹੀ ਸੁਸਤੀ ਜੀ ਪੈ ਜਾਂਦੀ। ਜੇ ਸੁਣਾਓ ਇਤਿਹਾਸ ਫਿਰ ਆਹ ਗੱਲ ਹੋਈ ਐ, ਜੇ ਸਰਕਾਰਾਂ ਦੀਆਂ ਗੱਲਾਂ ਚੱਲ ਪੈਣ ਫਿਰ ਤੇ ਬਾਹਲੀ ਕਾਇਮ ਹੋ ਗਈ। ਸੁਣਦੇ ਅਖਬਾਰਾਂ ਪੜ੍ਹ ਲਿਆ ਕਰੋ, ਮੈਂ ਥੋੜ੍ਹਾ ਸੁਣਾਉਣੀ ਆਹ ਗੁਰਮਤ ਨੂੰ ਸੁਣ ਪਿਆਰਿਓ। ਜੇ ਕਿਤੇ ਕਾਇਮ ਜੇ ਹੋ ਕੇ ਨਾ ਆਹ ਨੁਕਤੇ ਸਮਝ ਜਾਣ ਜਾਈਏ, ਜਿਹੜੇ ਜਿਹੜੇ ਸਮਝ ਜਾਣਗੇ ਉਹ ਤੇ ਫਿਰ ਕਮਾਲ ਹੋ ਜਾਂਦੀ ਹੈ। ਮਨ ਬੜਾ ਕਾਇਮ ਹੁੰਦਾ। ਇਹਦੀ ਲੋੜ ਹੈ ਬਹੁਤ, ਗੁਰਮਤ ਦੇ ਗਿਆਨ ਦੀ ਬਹੁਤ ਲੋੜ ਹੈ। ਜਿਹੜੇ ਜਿਹੜੇ ਸਮਝ ਰਹੇ ਹੋ ਸ਼ੁਕਰ ਹੈ।
ਸਚਿਆਰ ਸਿੱਖ ਬੈਠੇ ਸਤ ਗੁਰ ਪਾਸ, 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 ਸਚਿਆਰ ਸਿੱਖ ਸਤ ਗੁਰ ਪਾਸ, ਸਚਿਆਰ ਸਿੱਖ ਬੈਠੇ 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 ਸਤ ਗੁਰ ਪਾਸ, ਸਚਿਆਰ ਸਿੱਖ ਬੋਲੋ ਬੋਲੋ।
ਫਿਰ ਕਹੋ ਕੇ ਮਨ ਕਰਕੇ ਜੀ, ਮਨ ਕਰਕੇ ਨੇੜਤਾ ਸਤਿਗੁਰ ਦੇ, ਸੱਚੇ ਗਿਆਨ ਦੇ ਨੇੜੇ ਸੁਰਤ ਸੁਰਤ ਜੀ ਸੁਰਤ। ਕਈ ਹੁਣ ਘਰਾਂ ਚ ਬੈਠੇ ਵੀਡੀਓ ਸੁਣਦੇ ਹੋਣ, ਮੰਨ ਲਓ ਉਹ ਕਹਿਣ ਵੀ ਆਹ ਤੇ ਜਿਹੜੇ ਬੈਠੇ ਨੇ ਸਾਰੇ ਸਤਿਗੁਰ ਦੇ ਕੋਲ ਬੈਠੇ, ਅਸੀਂ ਪਾਪੀ ਕਿੱਥੇ ਬੈਠੇ ਸਾਡੇ ਤੇ। ਕਈ ਏਦਾਂ ਦੇ ਦੇਸ਼ ਵੀ ਨੇ ਜਿੱਥੇ ਗੁਰਦੁਆਰਾ ਹੀ ਹੈ ਨਹੀਂ। ਕਈ ਏਦਾਂ ਦੇ ਬੰਦੇ ਵੀ ਆ ਜਿਹੜੇ ਮਹੀਨੇ ਬਾਅਦ ਜਾਂਦੇ ਆ, 200 ਕਿਲੋਮੀਟਰ ਦੂਰ ਮੱਥਾ ਟੇਕਣ ਜਾਣਾ ਪੈਂਦਾ ਭਾਈ। ਕਈਆਂ ਨੂੰ ਗੁਰਦੁਆਰਾ ਦਿੱਲੀ ਜਿੰਨੀ ਦੂਰ ਪੈਂਦਾ, ਕਦੇ 2-4 ਮਹੀਨਿਆਂ ਬਾਅਦ ਜਾਣਾ ਪੈਂਦਾ। ਪਰ ਸੁਰਤ ਸਿੱਖ ਹੈ ਸੁਰਤ, ਸਾਡੇ ਚੋਂ ਵੀ ਸਚਿਆਰ ਸੱਚੇ ਉਹ ਕੋਈ ਕੋਈ ਹੈ ਜਿਹੜਾ ਸਤਿਗੁਰ ਮਤਲਬ ਸੱਚੇ ਗਿਆਨ ਦੇ ਨੇੜੇ ਬੈਠਾ ਹੈ। ਬਹੁਤੇ ਤੇ ਤਨ ਕਰਕੇ ਨੇੜੇ ਆ, ਮਨ ਕਰਕੇ ਦੂਰ ਆ, ਬਹੁਤ ਦੂਰ ਆ ਜੀ ਅਸੀਂ। ਸਾਡੇ ਵਰਗੇ ਤੇ ਗੁਰਦੁਆਰਿਆਂ ਚ ਰਹਿੰਦੇ ਆ ਜੀ, ਰੋਜ਼ ਚੌਰ ਵੀ ਕਰਦੇ ਆ, ਗੁਰੂ ਸਾਹਿਬ ਨੂੰ ਸੀਸ ਤੇ ਵੀ ਚੁੱਕਦੇ ਆ, ਰੋਜ਼ ਅਸੀਂ ਸਾਡੇ ਵਰਗੇ ਹੱਥ ਵੀ ਲਾਉਂਦੇ ਐ, ਪ੍ਰਕਾਸ਼ ਵੀ ਕਰਦੇ ਐ, ਸੁਖ ਆਸਣ ਵੀ ਕਰਦੇ ਆ, ਪਰ ਸਾਰੇ ਨੇੜੇ ਨੇ ਬੋਲੋ, ਨੇੜੇ ਆ ਜੀ ਸਾਰੇ। ਫਿਰ ਤੇ ਸਾਡੇ ਵਰਗੇ ਜਿਹੜੇ ਗੁਰਦੁਆਰਿਆਂ ਚ ਰਹਿਣ ਵਾਲੇ ਗ੍ਰੰਥੀ ਤਬਕਾ ਤੇ ਸਾਰੇ ਹੀ ਗੁਰਦੁਆਰਿਆਂ ਚ ਰਹਿੰਦਾ। ਪਰ ਜ਼ਰੂਰੀ ਨਹੀਂ ਤਨ ਕਰਕੇ ਕੋਈ ਨੇੜੇ ਐ ਤੇ ਨੇੜੇ। ਪੜੋ ਬਾਣੀ ਗੁਰਸਭਾ, ਇਹ ਨਾ ਪਾਈ ਐ, ਐ ਨਾ ਮੰਨ ਲਓ ਵੀ ਆ ਗਏ, ਨਾ ਨੇੜੇ ਨਾ ਦੂਰ, ਲਗਾਓ ਪਾਓ ਪੜੋ।
ਗੁਰ ਸਭਾ ਬੁਨਾ ਪਾਇਆ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ
ਕਿਉਂ ਜੀ ਹੁਣ ਤੇ ਨਹੀਂ ਛੱਕ ਕੋਈ ਗੁਰੂ ਸਾਹਿਬ ਕਹਿੰਦੇ ਨੇ ਤਾਂ ਸਤਿਗੁਰੂ ਮਿਲਦਾ ਜੇ ਮਨ ਹਜ਼ੂਰੀ ਚ ਰਹੇ ਗੁਰਸਭਾ ਐਵ ਨਾ ਪਾਈ ਆ ਵੀ ਨਾ ਨੇੜੇ ਨਾ ਦੂਰ ਐ ਨਹੀਂ ਤੁਸੀਂ ਹਿਸਾਬ ਲਾ ਸਕਦੇ ਵੀ ਆ ਬੰਦਾ ਨੇੜੇ ਰਹਿੰਦਾ ਤੇ ਨੇੜੇ ਹੈ ਆ ਬੰਦਾ ਜ਼ਿਆਦਾ ਦੂਰ ਰਹਿੰਦਾ ਤੇ ਦੂਰ ਹੈ ਕਹਿੰਦੇ ਮਨ ਦੀ ਖੇਡ ਹੈ ਸਾਰੀ ਇਹ ਵੀ ਤੇ ਆਪਾਂ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾਲ ਲਾਗੋ ਭਾਓ ਗੁਰੂ ਦੇ ਸ਼ਬਦ ਨਾਲ ਤੇ ਪਿਆਰ ਨਹੀਂ ਪਿਆ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਹੋ ਜਾਓ ਇੱਕ ਗੇੜਾ ਛੱਡ 100 ਵਾਰੀ ਆਇਆ ਕਰ ਭਾਵੇਂ ਗੁਰਦੁਆਰੇ ਆਓ ਫਿਰ ਜਾਓ ਫਿਰ ਆਓ ਫਿਰ ਜਾਓ ਫਿਰ ਦਿਨ 'ਚ 100 ਗੇੜਾ ਵੀ ਲਾ ਜਾ ਕਹਿੰਦੇ ਭਾਵੇਂ ਜੇ ਗੁਰੂ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਕਰਦਾ ਤੇਰੇ 100 ਵਾਰੀ ਆਉਣ ਨੂੰ ਕੀ ਕਰੀਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਰੋਸਾ ਤੇ ਕਰ ਗੁਰਬਾਣੀ 'ਚ ਲਿਖਿਆ ਕੀ ਹੈ ਇਹਨੂੰ ਤੇ ਵੇਖ ਭਾਈ ਵਿਸ਼ਵਾਸ ਕਰੋ ਵੀ ਗੁਰੂ ਜੀ ਕਹਿੰਦੇ ਕੀ ਇਸ ਕਰਕੇ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੀਏ ਜੀ ਜੋ ਗੁਰੂ ਸਾਹਿਬ ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ ਜੋ ਚੱਲ ਰਿਹਾ ਸੀ ਸ਼ਬਦ ਰਾਰ ਕਰਤ ਝੂਠੀ ਲੱਗ ਗਾਥਾ ਸੱਚ ਨਾਲ ਪਿਆਰ ਨਹੀਂ ਝੂਠ ਲੱਗਦਾ ਚੰਗਾ ਅੱਗੇ
ਵਜੋ ਹੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਣ ਹੈ ਅੱਛਾ ਦਿਓ ਪ੍ਰਾਨੀ
ਐਸੇ ਗੁਣਾ ਐਸੇ ਗੁਨਾਹਾਂ ਦੇ ਹੇਠ ਬੰਦਾ ਦੱਬਿਆ ਪਿਆ ਕਹਿੰਦੇ ਤਨਖਾਹ ਕਿਸੇ ਹੋਰ ਤੋਂ ਲੈਂਦਾ ਤੇ ਚਾਕਰੀ ਕਿਸੇ ਹੋਰ ਦੀ ਕਰਦਾ ਵਜੋ ਸਾਹਿਬ ਕਾ ਸੇਵ ਬਿਰਾਨੀ ਧਿਆਨ ਨਾਲ ਸੁਣਿਓ ਕਹਿੰਦੇ ਤਨਖਾਹ ਲੈਂਦਾ ਕਿਸੇ ਹੋਰ ਤੋਂ ਤੇ ਚਾਕਰੀ ਕਰਦਾ ਕਿਸੇ ਹੋਰ ਦੀ ਕਿਵੇਂ ਭਲਾ ਵੀ ਕਹਾਣੀਆਂ ਨੂੰ ਸੱਚ ਮੰਨ ਕੇ ਕਬਰਾਂ ਬੜੀਆਂ ਵਾਲਿਆਂ ਨੂੰ ਸੱਚ ਮੰਨ ਬੈਠਾ ਉਹਨਾਂ ਨੂੰ ਮੰਨਦਾ ਬਾਬੇ ਸੇਵਾ ਕਰਦਾ ਉਹਨਾਂ ਦੀ ਤੇ ਸਾਹ ਤੇ ਦਿਲ ਧੜਕਾਉਂਦਾ ਪਰਮਾਤਮਾ ਆਖੋ ਸਤਨਾਮ ਕਿਉਂ ਜੀ ਪਿਆਰਿਓ ਸਾਡਾ ਸਾਹ ਕੌਣ ਚਲਾਉਂਦਾ ਪਰਮਾਤਮਾ ਸਾਡਾ ਦਿਲ ਕੌਣ ਧੜਕਾਉਂਦਾ ਪਰਮਾਤਮਾ ਰੁੱਖ ਕਿੰਨੇ ਪੈਦਾ ਕੀਤੇ ਹੈ ਪਰਮਾਤਮਾ ਨੇ ਆਕਸੀਜਨ ਕਿਵੇਂ ਆ ਰਹੀ ਹੈ ਪਰਮਾਤਮਾ ਨੇ ਆ ਸੂਰਜ ਕਿਵੇਂ ਚੜ੍ਹਦਾ ਉਹਦੇ ਹੁਕਮ 'ਚ ਚੜ੍ਹਦਾ ਚੰਦਰਮਾ ਰਿਫਲੈਕਸ਼ਨ ਆਫ ਲਾਈਟ ਕਹਿੰਦੇ ਨੇ ਨਾ ਜਿਹਨੂੰ ਚੰਦਰਮਾ ਦੀ ਜਿਹੜੀ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ ਤੇ ਚੰਦਰਮਾ ਦੀਆਂ ਕਿਰਨਾਂ ਫਿਰ ਸਾਡੀਆਂ ਫਸਲਾਂ ਤੇ ਪੈਂਦੀਆਂ ਤਾਂ ਸਾਡੀਆਂ ਫਸਲਾਂ 'ਚ ਰਸ ਭਰਦਾ ਚੰਦਰਮਾ ਦੀ ਆਪਣੀ ਰੋਸ਼ਨੀ ਥੋੜ੍ਹਾ ਕੋਈ ਸੂਰਜ ਚੜ੍ਹਿਆ ਹੋਇਆ ਅਮਰੀਕਾ 'ਚ ਉਹਦੀ ਸਿੱਧੀ ਝਲਕੋ ਪੈਂਦੀ ਹੈ ਰੋਸ਼ਨੀ ਚੰਦਰਮਾ ਤੇ ਤੇ ਚੰਦਰਮਾ ਦੀ ਝਲਕੋਰ ਪੈਂਦੀ ਹੈ ਧਰਤੀ ਤੇ ਚੰਦਰਮਾ ਦੀ ਆਪਣੀ ਰੋਸ਼ਨੀ ਥੋੜ੍ਹੋ ਹੈ ਚੰਦਰਮਾ ਦੇ ਘਰੋਂ ਜਿਹੜੀ ਰੋਸ਼ਨੀ ਆ ਰਹੀ ਹੈ ਉਹ ਸੂਰਜ ਦੀ ਹੈ ਸੱਸ ਘਰ ਸੂਰ ਸਮਾਇਆ ਚੰਦਰਮਾ ਦੇ ਘਰ ਵਿੱਚ ਸੂਰਜ ਹੀ ਹੈ ਗੁਰੂ ਸਾਹਿਬ ਕਹਿੰਦੇ ਹੈ ਕਿ ਭਾਈ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਸੂਰਜ ਦੀ ਰੋਸ਼ਨੀ ਚੰਦਰਮਾ ਨਾਲ ਲੱਗਦੀ ਹੈ ਉੱਥੇ ਫਿਰ ਲਿਸ਼ਕੋਰ ਧਰਤੀ ਤੇ ਪੈਂਦੀ ਹੈ ਵੇਖ ਲਓ ਪਿਆ ਲਿਓ ਖੇਡਾਂ ਕਮਾਲ ਦੀਆਂ ਦਿਨੇ ਸਿੱਧਾ ਸੂਰਜ ਆਉਂਦਾ ਹੈ ਰਾਤ ਨੂੰ ਘੁੰਮ ਕੇ ਆਉਂਦਾ ਹੈ ਤਾਂ ਫਸਲਾਂ 'ਚ ਰਸ ਭਰਦਾ ਨਹੀਂ ਤੇ ਰਸ ਹੀ ਨਹੀਂ ਸੀ ਭਰਨਾ ਆਖੋ ਸਤਨਾਮ ਵੇਖ ਲਓ ਖੇਡਾਂ ਰੱਬ ਦੀਆਂ ਕਿੱਡੀ ਕਮਾਲ ਕੀਤੀ ਪਈ ਹੈ ਪਰਮਾਤਮਾ ਕਿੱਦਾਂ ਖੇਡਾਂ ਵਰਤਾ ਰਿਹਾ ਲੈ ਤੂੰ ਚਾਰ ਇੱਟਾਂ ਜੀਆਂ ਰੱਖ ਕੇ ਬਾਬਾ ਐਤਕੀ ਫਸਲ ਵਧੀਆ ਹੋ ਜੇ ਤੇ ਉਹ ਇੱਡੀ ਖੇਡ ਵਰਤਾਈ ਬੈਠਾ ਤੇਰੇ ਲਈ ਤੂੰ ਐਵੇਂ ਬੈਠਾ ਉਹਦੇ ਅੱਗੇ ਆਪ ਹੀ ਪੰਜ ਚਾਰ ਇੱਟਾਂ ਜੀਆਂ ਰੱਖ ਕੇ ਰੱਬ ਸਾਡਾ ਬਾਬਾ ਉਹ ਹੈ ਸਾਡਾ ਵੱਡਾ ਰਾਖਾ ਏਕ ਹਮਾਰਾ ਸਵਾਮੀ ਇੱਕੋ ਹੀ ਹੈ ਹੋਰ ਕੋਈ ਨਹੀਂ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਹੈ ਨਹੀਂ ਕੋਈ ਸਭਨਾ ਜੀਆਂ ਕਾ ਇੱਕ ਦਾਤਾ ਇੱਕ ਉਹ ਤੇ ਵੇਖ ਤੇਰੀ ਫਸਲ ਨੂੰ ਕਿਵੇਂ ਫਲਾਂ 'ਚ ਰਸ ਭਰਦਾ ਹੈ ਸਬਜ਼ੀਆਂ 'ਚ ਫਸਲਾਂ 'ਚ ਰਸ ਭਰਦਾ ਹੈ ਉਹ ਐਡਾ ਵੱਡਾ ਹੈ ਤੂੰ ਐਵੇਂ ਹੀ ਹੋਰ ਹੀ ਮੰਨੀ ਜਾਂਦਾ ਵਜੋ ਸਾਹਿਬ ਕਾ ਸੇਵ ਬਿਰਾਨੀ ਇਹਨੂੰ ਕਹਿੰਦੇ ਆ ਵੀ ਤਨਖਾਹ ਕਿਸੇ ਹੋਰ ਤੋਂ ਲੈਂਦਾ ਯਾਰ ਤੂੰ ਸੇਵਾ ਕਿਤੇ ਹੋਰ ਹੀ ਕਰੀ ਜਾਂਦਾ ਤਨਖਾਹ ਕਿਸੇ ਹੋਰ ਦੀ ਲੈਂਦਾ ਬਖਸ਼ਿਸ਼ਾਂ ਤੇਰੇ ਤੇ ਮਾਲਕ ਕਰਦਾ ਹੈ ਤੇ ਤੂੰ ਝੂਠੀਆਂ ਕਹਾਣੀਆਂ ਮੰਨ ਕੇ ਲੈ ਤੂੰ ਉਧਰ ਨੂੰ ਤੁਰਿਆ ਫਿਰ ਰੱਬ ਨੂੰ ਮੰਨ ਬਸ ਹੋਰ ਤੈਨੂੰ ਕਿਸੇ ਬਾਬੇ ਪੀਰ ਨੂੰ ਕਿਸੇ ਕਬਰ ਨੂੰ ਮੰਨਣ ਦੀ ਲੋੜ ਨਹੀਂ ਰੱਬ ਨੂੰ ਮੰਨ ਬਸ ਸਾਡੇ ਵਰਗਾ ਕੋਈ ਨਹੀਂ ਜੀ ਵਿਚਾਲੇ ਆਉਂਦਾ ਇੱਥੋਂ ਤੱਕ ਵੀ ਗੁਰੂ ਸਾਹਿਬ ਗੁਰੂ ਗੋਬਿੰਦ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣੇ ਆਪ ਨੂੰ ਵਿੱਚ ਨਹੀਂ ਆਉਣ ਦਿੱਤਾ ਸਾਡੇ ਗੁਰੂ ਜੀ ਕਹਿੰਦੇ ਆ ਮੈਨੂੰ ਵਿੱਚ ਨਾ ਰੱਖੀ ਸਿੱਧਾ ਰੱਬ ਨਾਲ ਜੁੜ ਤੂੰ ਤੇ ਤੇਰਾ ਰੱਬ ਮੈਂ ਵੀ ਨਹੀਂ ਵਿਚਾਲੇ ਸਾਡੇ ਗੁਰੂ ਜੀ ਵੀ ਵਿਚਾਲੇ ਨਹੀਂ ਕਹਿੰਦੇ ਮੈਨੂੰ ਵਿੱਚ ਨਾ ਰੱਖਿਓ ਮੈਨੂੰ ਬਾਹਰ ਕੱਢ ਦਿਓ ਭਾਈ ਤੂੰ ਤੇ ਤੇਰਾ ਰੱਬ ਬਸ ਸਿੱਧਾ ਆ ਜਾ ਹੋਰ ਕੋਈ ਨਹੀਂ ਵਿਚਾਲੇ ਆਉਂਦਾ ਅਸੀਂ ਤਾਂ ਪਤਾ ਨਹੀਂ ਕਿੰਨੀਆਂ ਕੰਧਾਂ ਬਣਾ ਲਈਆਂ ਭਾਈ ਕਿੰਨੀਆਂ ਕੰਧਾਂ ਐਸਾ ਗੁਨਾਹ ਕਰ ਰਹੇ ਆ ਉਸ ਗੁਨਾਹ ਦੇ ਥੱਲੇ ਦੱਬੇ ਪਏ ਆ ਦਬਗੀ ਸਾਡੇ ਅੰਦਰੋਂ ਇਹ ਗੁਨਾਹ ਕਰ ਕਰਕੇ ਅਸੀਂ ਉਹ ਸਮਝ ਹੀ ਨਹੀਂ ਰਹੇ ਇਸ ਗੱਲ ਨੂੰ ਰੱਬ ਨੂੰ ਛੱਡ ਕੇ ਪਰਮਾਤਮਾ ਦਾ ਦਿੱਤਾ ਹੋਇਆ ਗਿਆਨ ਉਹ ਲਿਆ ਨਹੀਂ ਖਾਨੇ ਰੱਬ ਦਾ ਆ ਸਭ ਕੁਝ ਪਰਮਾਤਮਾ ਪੈਦਾ ਕਰਦਾ ਹੈ ਤੇ ਹੋਰ ਹੀ ਕਿਸੇ ਦੇ ਗੁਣ ਗਾਈ ਜਾਂਦੇ ਆ ਜੀਵ ਤੈਨੂੰ ਦਿੱਤੀ ਰੱਬ ਨੇ ਤੂੰ ਗੁਣ ਹੋਰ ਦੇ ਗਾਈ ਜਾਂਦੇ ਹੱਥ ਆ ਤਾਕਤ ਆ ਬ੍ਰੇਨ ਆ ਦਿਮਾਗ ਤੈਨੂੰ ਪਰਮਾਤਮਾ ਨੇ ਦਿੱਤਾ ਉਹਦੀ ਗੱਲ ਕਰ ਉਹਦੀ ਹੋਰ ਨਹੀਂ ਕਿਸੇ ਦੀ ਸਭ ਤੋਂ ਵਧੀਆ ਚੀਜ਼ ਬਣਾਈ ਹੈ ਬੰਦਾ ਪੱਥਰ ਤੇ ਬੰਦਾ ਬਣਾਉਂਦਾ ਹੈ ਮੂਰਤੀਆਂ ਤੇ ਬੰਦਾ ਬਣਾਉਂਦਾ ਹੈ ਬੰਦਾ ਸਭ ਤੋਂ ਵਧੀਆ ਚੀਜ਼ ਬਣਾਈ ਹੈ ਰੱਬ ਨੇ ਤੇ ਜਦੋਂ ਬੰਦਾ ਕਿਸੇ ਕਬਰ ਮੜੀ ਅੱਗੇ ਪੱਥਰ ਅੱਗੇ ਮੱਥਾ ਟੇਕਦਾ ਤੇ ਇਹਦਾ ਮਤਲਬ ਇਹ ਆ ਵੀ ਬਾਬਾ ਮੈਂ ਤੇ ਪੱਥਰ ਤੋਂ ਵੀ ਗਿਆ ਗੁਜ਼ਰਿਆ ਪੱਥਰ ਤੋਂ ਥੱਲੇ ਸੀ ਤੂੰ ਕਿਤੇ ਤੂੰ ਤੇ ਇੱਕ ਨੰਬਰ ਤੇ ਸੀ ਸਭ ਤੋਂ ਉੱਪਰ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੂਨ ਤੇਰੀ ਪਨਿਹਾਰੀ ਬਾਕੀ ਜੂਨਾਂ ਤੇ ਤੇਰੇ ਤੋਂ ਥੱਲੇ ਐ ਤੂੰ ਸਭ ਤੋਂ ਉੱਪਰ ਐ ਤੇ ਸਭ ਤੋਂ ਉੱਪਰ ਹੋ ਕੇ ਤੂੰ ਕਿਉਂ ਫਿਰਦਾ ਤੂੰ ਤੇ ਐ ਕਹਿ ਵੀ ਸਭ ਤੋਂ ਉੱਪਰ ਆ ਜੀ ਰੱਬ ਦਾ ਘੜਿਆ ਹੋਇਆ ਰੱਬ ਦਾ ਬਣਾਇਆ ਮੈਂ ਮਾਲਕ ਦਾ ਬਣਾਇਆ ਸਭ ਤੋਂ ਵਧੀਆ ਮੇਰੇ ਤੋਂ ਪੱਥਰ ਚੰਗੇ ਥੋੜੋ ਹੋ ਮੇਰੇ ਤੋਂ ਜਾਨਵਰ ਪਸ਼ੂ ਪੰਛੀ ਠੀਕ ਨੇ ਆਪੋ ਆਪਣੀ ਜਗ੍ਹਾ ਪਰ ਬੰਦਾ ਇੱਕ ਕਮਾਲ ਦੀ ਚੀਜ਼ ਬਣਾਈ ਹੈ ਰੱਬ ਨੇ ਬੰਦਾ ਜਦੋਂ ਕਬਰਾਂ ਮੜੀਆਂ ਅੱਗੇ ਝੁਕਦਾ ਦੋ ਮੇਲੇ ਨੇ ਸਾਡੇ ਇੱਕ ਛਪਾਰ ਦਾ ਇੱਕ ਜਰਗ ਦਾ ਇੱਕ ਮੇਲਾ ਉਹ ਹੈ ਜਿੱਥੇ ਸੱਪਾਂ ਦੀ ਪੂਜਾ ਹੁੰਦੀ ਹੈ ਇੱਕ ਤੇ ਗਧਿਆਂ ਦੀ ਪੂਜਾ ਹੁੰਦੀ ਹੈ ਪਸ਼ੂਆਂ ਦੀ ਪੂਜਾ ਸਾਡੇ ਵਿੱਚ ਐਦਾਂ ਦਾ ਕੁਛ ਪੈਦਾ ਹੋ ਗਿਆ ਸੱਪ ਨੂੰ ਕਹਿੰਦੇ ਪੂਜੋ ਪਸ਼ੂਆਂ ਨੂੰ ਪੂਜੋ ਮਗਰਮੱਛਾਂ ਦੀ ਪੂਜਾ ਹੁੰਦੀ ਹੈ ਇੱਥੇ ਦਰਖਤਾਂ ਨੂੰ ਪੂਜਿਆ ਜਾਂਦਾ ਹੈ ਇਸ ਕਰਕੇ ਸਾਡਾ ਮਾਲਕ ਇੱਕ ਪਰਮਾਤਮਾ ਹੈ ਕੋਈ ਜੋ ਮਰਜ਼ੀ ਕਹੀ ਜਾਵੇ ਸਾਡਾ ਰੱਬ ਇੱਕ ਪਰਮਾਤਮਾ ਹੈ ਬਸ ਅਸੀਂ ਨਹੀਂ ਮੰਨਦੇ ਕਿਸੇ ਕੋਈ ਜੋ ਮਰਜ਼ੀ ਕਹੀ ਜਾਵੇ ਬਸ ਅਸੀਂ ਨਹੀਂ ਮੰਨਦੇ ਇਹ ਗੁਨਾਹ ਨਾ ਕਰਿਓ ਭਾਈ ਸੱਚ ਨਾਲ ਜੁੜਨਾ ਸੱਚ ਨਾਲ ਤੇ ਸੱਚ ਨਾਲ ਜੁੜਨ ਲਈ ਤੇ ਯਾਰ ਪਿਆਰਿਓ ਲੋਕ ਆਰਿਆਂ ਥੱਲੇ ਚੀਰੇ ਗਏ ਭਾਈ ਮਤੀ ਦਾਸ ਵਰਗਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ ਜਦੋਂ ਸਮਝ ਆ ਜਾਂਦੀ ਹੈ ਨਾ ਤੇ ਅਗਲਾ ਮਰਨ ਲਈ ਤਿਆਰ ਹੋ ਜਾਂਦਾ ਮਤੀ ਦਾਸ ਨੂੰ ਜਦੋਂ ਲੱਗੇ ਸੀ ਨਾ ਚੀਰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਤੀ ਦਾਸ ਸਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਗਏ ਹੈ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਇੱਕ ਗੱਲ ਨੋਟ ਕਰਿਓ ਧਿਆਨ ਨਾਲ ਸੁਣਿਓ ਆਹ ਨੁਕਤਾ ਰੱਬ ਦਾ ਖਾਸ ਭੇਜਿਆ ਹੋਇਆ ਸੀ ਕਹਿੰਦੇ ਜੀਸਸ ਸਪੈਸ਼ਲ ਭੇਜਿਆ ਸੀ ਰੱਬ ਦਾ ਪੁੱਤਰ ਸੀ ਈਸਾਈਅਤ ਇਹ ਕਹਿੰਦੀ ਹੈ ਉਹ ਧਰਮ ਇਦਾਂ ਦਾ ਹੈ ਵੀ ਬਿਨਾਂ ਮਾਂ ਤੋਂ ਪੁੱਤ ਪੈਦਾ ਹੋਇਆ ਮੈਰੀ ਇਕੱਠਾ ਦਿਨ ਮਾਂ ਪੁੱਤ ਦਾ ਮਨਾਉਂਦੇ ਨੇ ਕ੍ਰਿਸਮਸ ਮਾਂ ਤੇ ਪੁੱਤ ਦਾ ਇੱਕੋ ਹੀ ਦਿਨ ਹੈ ਉਹਨਾਂ ਦਾ ਚਲੋ ਉਹਨਾਂ ਦੀ ਆਪਣੀ ਮਨੌਤ ਹੈ ਉਹਨਾਂ ਦੀ ਆਪਣੀ ਮਾਨਤਾ ਹੈ ਪਰ ਜੀਸਸ ਇੱਕ ਹੋਇਆ ਦੁਬਾਰਾ ਨਹੀਂ ਹੋਇਆ ਇਹੀ ਹੈ ਨਾ ਦੁਬਾਰਾ ਤੇ ਨਹੀਂ ਹੋਇਆ ਜਦੋਂ ਰੱਬ ਬਣਾਇਆ ਵੀ ਰੱਬ ਹੈ ਸਪੈਸ਼ਲ ਹੈ ਇਹਦੀ ਕੋਈ ਕਾਪੀ ਨਹੀਂ ਕਰ ਸਕਦਾ ਦੂਜਾ ਕੋਈ ਨਹੀਂ ਕਰ ਸਕਦਾ ਮੁਹੰਮਦ ਵੀ ਸਪੈਸ਼ਲ ਮੁਹੰਮਦ ਸਾਹਿਬ ਨੂੰ ਕਹਿੰਦੇ ਪਰਮਾਤਮਾ ਨੇ ਭੇਜਿਆ ਮੁੜ ਕੇ ਕੋਈ ਮੁਹੰਮਦ ਸਾਹਿਬ ਵਰਗਾ ਨਹੀਂ ਬਣਿਆ ਪਰ ਇੱਕ ਗੱਲ ਤੁਸੀਂ ਵੇਖੋ ਗੁਰੂ ਨਾਨਕ ਸਵਾ 200 ਸਾਲ ਜੰਮਦੇ ਰਹੇ ਨੇ। ਇੱਕ ਗੱਲ ਨੋਟ ਕਰਿਓ, ਧਿਆਨ ਨਾਲ ਪਕੜਿਓ ਇਸ ਨੁਕਤੇ ਨੂੰ, ਕਿਉਂਕਿ ਵੱਡਾ ਭੁਲੇਖਾ ਪੈ ਜਾਂਦਾ ਗੱਲ ਐਕਸਪਲੇਨ ਨਾ ਹੋਵੇ। ਵੇਖਿਓ ਪਿਆਰਿਓ, ਜੇ ਤੁਸੀਂ ਕਹੋ ਨਾ ਵੀ ਮੈਂ ਗੱਡੀ ਚਲਾ ਕੇ ਇੱਥੋਂ ਪਰਮੇਸ਼ਰ ਦੁਆਰ ਤੱਕ ਚਲਿਆ ਗਿਆ, ਕੋਈ ਵੱਡੀ ਗੱਲ ਨਹੀਂ, ਤੁਸੀਂ ਸਾਰੇ ਹੀ ਇਹ ਕੰਮ ਕਰ ਸਕਦੇ ਹੋ, ਠੀਕ ਹੈ ਨਾ ਪਿਆਰਿਓ, ਸਾਰੇ ਹੀ ਇਹ ਕੰਮ ਕਰ। ਜੇ ਤੁਹਾਨੂੰ ਕਹੇ ਵੀ ਅੱਖਾਂ ਬੰਦ ਕੀਤੀਆਂ ਉੱਡ ਕੇ ਪਰਮੇਸ਼ਰ ਦੁਆਰ ਪਹੁੰਚ ਗਏ, ਇਹ ਕਰ ਸਕਦੇ? ਨਹੀਂ, ਅੱਖਾਂ ਬੰਦ ਕਰਕੇ ਉੱਡ ਕੇ ਪਹੁੰਚ ਗਏ, ਨਹੀਂ ਕਰ ਸਕਦੇ। ਇੱਥੇ ਹੀ ਤੁਹਾਡੇ ਮਨ ਚ ਕੀ ਆਉਣਾ ਹੈ ਵੀ ਇਹ ਤੇ ਯਾਰ ਸਪੈਸ਼ਲ ਸ਼ਕਤੀ ਦੇ ਕੇ ਰੱਬ ਨੇ ਭੇਜਿਆ, ਅਸੀਂ ਇਹਦੀ ਰੀਸ ਕੀ ਕਰਾਂਗੇ? ਜਦੋਂ ਸਾਡੇ ਵਰਗਾ ਹੈ, ਸਾਡੇ ਵਰਗਾ ਪੇਸ਼ ਆਏਗਾ ਅਗਲਾ, ਸਾਡੇ ਗੁਰੂ ਸਾਹਿਬਾਨਾਂ ਦੀ ਇਹ ਖੂਬੀ, ਆਹ ਚੀਜ਼ ਨੋਟ ਕਰਿਓ ਵੀ ਗੁਰੂ ਅਰਜਨ ਦੇਵ ਜੀ ਵੀ ਉਬਲਦੀ ਦੇਗ ਚ ਬਹਿ ਗਏ ਤੇ ਦਿਆਲਾ ਵੀ ਬਹਿ ਗਿਆ, ਗੁਰੂ ਨਾਨਕ ਵੀ ਤਕਲੀਫਾਂ ਝੱਲਦੇ ਰਹੇ, ਸਿੱਖਾਂ ਨੇ ਵੀ ਝੱਲੀਆਂ। ਕਿਉਂ? ਕਿਉਂਕਿ ਵਿਅਕਤੀ ਬਣ ਕੇ ਵਿਅਕਤੀ ਵਾਲਾ ਜੀਵਨ ਜਿਉਂ ਕੇ ਉਹ ਸ਼ਕਤੀ ਦਮੇ ਬ੍ਰੇਨ ਵਿੱਚ ਆਉਂਦੀ ਹੈ, ਮਤਲਬ ਕਿ ਉਹ ਤਾਕਤ, ਉਹ ਨੌਲੇਜ, ਉਹ ਸਮਝ ਸੁਰਤ ਵਿੱਚ ਆਉਂਦੀ ਹੈ। ਤੇ ਮੇਰੇ ਗੁਰੂ ਜੀ ਕਹਿੰਦੇ ਸੀ ਆਮ ਵਿਅਕਤੀ ਵਾਂਗੂ ਤਵੀ ਤੇ ਬਹਿ ਕੇ ਦੇਗ ਚ ਉਬਾਲੇ ਖਾ ਕੇ ਤਕਲੀਫਾਂ ਝੱਲ ਕੇ ਘਰ ਦੀਆਂ ਪ੍ਰੋਬਲਮਾਂ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਜਿਉਂ ਕੇ ਵਿਖਾਇਆ। ਉਹ ਕਹਿੰਦੇ ਸੀ ਜੇ ਮੈਂ ਬਣ ਸਕਦਾ ਇਦਾਂ ਦਾ ਤੇ ਤੇਰੇ ਚ ਵੀ ਰੱਬ ਦੀ ਸ਼ਕਤੀ ਹੈ, ਤੂੰ ਵੀ ਬਣ ਸਕਦਾ। ਇਸੇ ਕਰਕੇ ਸਿੱਖ ਧਰਮ ਵਿੱਚ 225 ਸਾਲ ਤੱਕ ਐਂ ਲੱਗਦਾ ਹੁੰਦਾ ਸੀ ਵੀ ਇਹ ਵੀ ਉਹਨਾਂ ਵਰਗਾ ਹੀ ਹੈ ਯਾਰ, ਆ ਵੀ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਐਂ ਬਣਦੇ ਰਹੇ। ਜਦੋਂ ਸਾਡਾ ਫਿਰ ਇਤਿਹਾਸ ਬਣਾਇਆ ਅਗਲਿਆਂ ਨੇ, ਸਾਡੇ ਗੁਰੂਆਂ ਨੂੰ ਵੀ ਇਦਾਂ ਦੇ ਬਣਾ ਦਿੱਤਾ ਵੀ ਅੱਖਾਂ ਬੰਦ ਕਰਦੇ ਸੀ ਉਹ ਉੱਥੇ ਪਹੁੰਚ ਗਏ, ਮਗਰਮੱਛ ਤੇ ਤੁਰੇ ਗਏ, ਇਦਾਂ ਦੀਆਂ ਗੱਲਾਂ ਸੁਣਾ ਸੁਣਾ ਕੇ ਫਿਰ ਉਦੋਂ ਬਾਅਦ ਗੁਰੂ ਨਾਨਕ ਵਰਗੇ ਨਹੀਂ ਜੰਮੇ। ਆਖੋ
ਸਤਨਾਮ,
ਕਿਉਂਕਿ ਜਦੋਂ ਗੱਲਾਂ ਤੁਸੀਂ ਇਦਾਂ ਦੀਆਂ ਕਰਨ ਲੱਗ ਜਾਣੀਆਂ ਨੇ ਜਿਹੜੀਆਂ ਇੰਪੋਸੀਬਲ ਨੇ, ਜਦੋਂ ਤੁਸੀਂ ਗੱਲਾਂ ਹੀ ਇਦਾਂ ਦੀਆਂ ਇਤਿਹਾਸ ਵਿੱਚ ਸੁਣਾਉਣੀਆਂ ਨੇ ਫਿਰ ਉਹ ਕਿਵੇਂ ਜੰਮਣਗੇ? ਭਾਈ ਦਿਆਲਾ ਦੇਗ ਵਿੱਚ ਬਹਿ ਗਿਆ, ਉਹਨੂੰ ਪਤਾ ਸੀ ਗੁਰੂ ਅਰਜਨ ਦੇਵ ਜੀ ਬੈਠੇ ਸੀ ਹੱਸਦੇ ਹੱਸਦੇ। ਜੇ ਉਹਨਾਂ ਦੇ ਕੰਨ ਚ ਕਹਿ ਦੋ ਵੀ ਮਹਾਰਾਜ ਦੇ ਦਰਦ ਨਹੀਂ ਸੀ ਹੁੰਦਾ, ਉਹ ਕਹੇਗਾ ਯਾਰ ਫਿਰ ਮੇਰੇ ਤੇ ਹੁੰਦਾ, ਮੈਂ ਤੇ ਆਮ ਮੰਨਾ, ਤਕਲੀਫ ਤੇ ਹੋਣੀ। ਜਦੋਂ ਉਹਨੂੰ ਪਤਾ ਵੀ ਗੁਰੂ ਸਾਹਿਬ ਜੇ ਚੱਲ ਗਏ, ਮਹਾਰਾਜ ਨੇ ਤਕਲੀਫ ਚੱਲੀ ਪਰਮਾਤਮਾ ਦੀ ਮਿਹਰ ਨਾਲ, ਮੈਂ ਕਿਉਂ ਨਹੀਂ ਚੱਲ ਸਕਦਾ? ਫਿਰ ਉਹ ਵੀ ਚੱਲ ਗਏ। ਜਦੋਂ ਅਸੀਂ ਸ਼ਕਤੀ ਬਣਾਤਾ ਨਾ ਵੀ ਕਰਾਮਾਤਾਂ ਨਾਲ ਜੋੜਤਾ, ਹਰੇਕ ਚੀਜ਼ ਕਰਾਮਾਤ, ਕਰਾਮਾਤ ਭਾਈ ਸੁਰਤ ਵਿੱਚ ਤੇਰੇ ਵੀ ਵਰਤੇਗੀ, ਤੂੰ ਕਰਾਮਾਤ ਕਰਕੇ ਵਿਖਾ ਜ਼ਿੰਦਗੀ ਚ, ਆਪਣੀ ਜ਼ਿੰਦਗੀ ਚ ਕਰਾਮਾਤਾਂ ਕਰੋ। ਤੁਸੀਂ ਗੁਰਬਾਣੀ ਦਾ ਗਿਆਨ ਲੈ ਕੇ ਰੱਬ ਨਾਲ ਸਿੱਧਾ ਕਨੈਕਸ਼ਨ ਬਣਾਓ। ਉਸ ਮਹਾਨ ਸ਼ਕਤੀ ਨੇ ਉਹ ਸੁਰਤ ਵਿੱਚ ਜਿਹੜੀ ਸਾਰਿਆਂ ਦੇ ਆਉਂਦੀ ਹੈ ਉਹਨਾਂ ਦੇ ਵੀ ਆਈ, ਤੇ ਉਹਨਾਂ ਨੇ ਸਾਨੂੰ ਉਹ ਜਿਉਂ ਕੇ ਵਿਖਾਇਆ, ਪ੍ਰੈਕਟੀਕਲ ਕਰਕੇ। ਇਹਦੇ ਤੋਂ ਅਸੀਂ ਸੇਧ ਲੈਣੀ ਸੀ। ਹੁਣ ਜਦੋਂ ਇਦਾਂ ਦਾ ਬਣ ਗਿਆ ਸਾਰਾ ਕੁਝ, ਫਿਰ ਕਿੱਥੇ? ਜਦੋਂ ਆਪਾਂ ਇਹ ਕਹਿਣਾ ਹੈ ਉਹ ਤੇ ਯਾਰ ਫਿਰ ਸਾਡੇ ਵਰਗੇ ਜਵਾਬ ਸਿੱਧੇ ਹੀ ਦੇ ਦੇਣਗੇ ਯਾਰ, ਉਹ ਤੇ ਸਪੈਸ਼ਲ ਰੱਬ ਦੇ ਭੇਜੇ ਸੀ, ਫਿਰ ਅਸੀਂ ਥੋੜਾ ਦੁੱਖ ਚੱਲ ਸਕਦੇ ਹਾਂ, ਇਹ ਅਸੀਂ ਥੋੜਾ ਇਹ ਕਰ ਸਕਦੇ, ਇਹ ਤੇ ਮੌਜ ਲੱਗ ਗਈ। ਉਹਨਾਂ ਤੇ ਸਪੈਸ਼ਲ ਕਿਰਪਾ, ਸਾਡੇ ਤੇ ਕੁਛ ਵੀ ਨਹੀਂ, ਇੱਥੇ ਆ ਗਿਆ ਕੰਮ। ਪਰ ਮੇਰੇ ਗੁਰੂ ਜੀ ਕਹਿੰਦੇ ਆ ਬਾਹਰ ਨਿਕਲ, ਤੂੰ ਆਪਣੇ ਆਪ ਵਿੱਚੋਂ ਜਿੰਨੀ ਪਰਮਾਤਮਾ ਦੀ ਕਿਰਪਾ ਮੇਰੇ ਤੇ ਹੈ ਓਨੀ ਕਿਰਪਾ ਤੇਰੇ ਤੇ ਹੈ। ਰੱਬ ਨੇ ਤੈਨੂੰ ਵੀ ਦਿਮਾਗ ਦਿੱਤਾ ਹੈ, ਤੈਨੂੰ ਵੀ ਬ੍ਰੇਨ ਦਿੱਤਾ ਹੈ, ਇਹਨੂੰ ਵਰਤ ਲੈ ਮਾੜਾ ਜਿਹਾ, ਮੇਰੇ ਗੁਰੂ ਜੀ ਕਹਿੰਦੇ। ਸੁਣਿਓ ਹੁਣ ਧਿਆਨ ਨਾਲ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਗਿਆ ਭਾਈ ਦਿਆਲਾ, ਮਤੀ ਦਾਸ ਸਤੀ ਦਾਸ ਵਰਗੇ। ਜਦੋਂ ਸੱਚ ਨਾਲ ਇਸ਼ਕ ਹੋ ਜਾਂਦਾ ਹੈ ਫਿਰ ਆਪਣੇ ਆਪ ਨੂੰ ਚਰਵਾਉਣ ਤੋਂ ਵੀ ਪਿੱਛੇ ਨਹੀਂ ਹਟਦਾ ਅਗਲਾ। ਮਤੀ ਦਾਸ ਨੂੰ ਸਜ਼ਾ ਇਹ ਦਿੱਤੀ ਗਈ, ਇਹਨੂੰ ਆਰੇ ਨਾਲ ਚੀਰ ਦਿੱਤਾ ਜਾਵੇ। ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਮਤੀ ਦਾਸ ਨੂੰ ਕਹਿੰਦੇ ਤੇਰੀ ਅੰਤਮ ਇੱਛਾ ਕੀ ਹੈ ਭਾਈ ਸਾਹਿਬ ਕਹਿਣ ਲੱਗੇ ਕਿ ਮੇਰੀ ਅੰਤਮ ਇੱਛਾ ਇਹ ਹੈ ਮੇਰਾ ਮੁੱਖ ਗੁਰੂ ਜੀ ਦੇ ਪਿੰਜਰੇ ਵੱਲ ਕਰ ਦਿਓ ਮੇਰੇ ਤੇ ਕਿਰਪਾ ਕਰੋ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ
ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ
ਜਦੋਂ ਚੱਲੇ ਸੀਸ ਤੇ ਆਉਣਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਜਦੋਂ ਚੱਲੇ ਸੀਸ ਦੇ ਆਰਾ
ਮੁੱਖ ਗੁਰ ਪਿੰਜਰੇ ਵੱਲ ਹੋਵੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ
ਜਦੋਂ ਚੱਲੇ ਸੀਸ ਤੇ ਆਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਜਦੋਂ ਚੱਲੇ ਸੀਸ ਤੇ ਆਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ
ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ
ਇਹ ਇੱਛਾ ਹੈ ਪਿੰਜਰੇ ਦਾ ਮੂੰਹ ਗੁਰੂ ਜੀ ਵੱਲ ਕਰਤਾ ਗੁਰੂ ਸਾਹਿਬ ਇਹਨੂੰ ਵੇਖਦੇ ਆ ਇਹ ਮਹਾਰਾਜ ਨੂੰ ਵੇਖਦੇ ਆ ਇਹਨੇ ਐਦਾਂ ਬੇਨਤੀ ਕੀਤੀ ਕਹਿੰਦਾ ਮਹਾਰਾਜ ਹੁਣ ਗੁਪਤ ਬੇਨਤੀ ਹੈ ਜੀ ਇੱਕ ਤਰ੍ਹਾਂ ਨਾਲ ਹੁਣ ਪਤਾ ਲੱਗਦਾ ਵੀ ਇਸ਼ਾਰਾ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਹੁਣ ਚਾਹੁੰਦਾ ਹੈ ਪਤਾ ਲੱਗਦਾ ਇੱਛਾ ਹੈ ਵੀ ਮਹਾਰਾਜ ਜਿੱਥੇ ਜਾਂਦੇ ਰਹੇ ਆ ਪੁੱਛ ਕੇ ਜਾਂਦੇ ਰਹੇ ਆ ਆਗਿਆ ਲੈ ਕੇ ਜਾਂਦੇ ਰਹੇ ਆ ਅੱਜ ਚੱਲਿਆ ਦੁਨੀਆ ਚੋਂ ਸਦਾ ਲਈ ਤੇ ਜਾਂਦੀ ਵਾਰੀ ਅੱਜ ਵੀ ਤੇ ਕੁਝ ਦੱਸੋ ਉਪਦੇਸ਼ ਕੋਈ ਕਈ ਬੰਦੇ ਬੋਲਦੇ ਨਹੀਂ ਹੁੰਦੇ ਉਹਨਾਂ ਦੀਆਂ ਅੱਖਾਂ ਦੱਸਦੀਆਂ ਵੀ ਕੀ ਚਾਹੁੰਦਾ ਹੈ ਪਤਾ ਲੱਗ ਜਾਂਦਾ ਬੱਚਾ ਜਦੋਂ ਭੁੱਖਾ ਹੁੰਦਾ ਮਾਂ ਨੂੰ ਪਤਾ ਲੱਗ ਜਾਂਦਾ ਬੋਲਦਾ ਨਹੀਂ ਨਿਆਣਾ ਪਤਾ ਲੱਗ ਜਾਂਦਾ ਵੀ ਚਾਹੁੰਦਾ ਕੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੰਜਰਾ ਨੇੜੇ ਹੈ ਮਹਾਰਾਜ ਨੇ ਬਸ ਇੰਨੇ ਨੂੰ ਪਤਾ ਲੱਗ ਗਿਆ ਵੀ ਆਰੇ ਨਾਲ ਚੀਰਿਆ ਜਾਣਾ ਹੈ ਮਤੀ ਦਾਸ ਗੁਰੂ ਜੀ ਨੇ ਇੰਨਾ ਦਸਤਾਰ ਦੇ ਕੇਸਾਂ ਚੋਂ ਕੰਘਾ ਕੱਢ ਲਿਆ ਕੰਘਾ ਕੱਢ ਕੇ ਨਾ ਇਦਾਂ ਇਦਾਂ ਕੰਘਾ ਕਰਕੇ ਦੰਦਿਆਂ ਤੇ ਇਦਾਂ ਉਂਗਲ ਫੇਰਦੀ ਦੰਦਿਆਂ ਤੇ ਉਂਗਲ ਫੇਰੀ ਕੰਘਾ ਫਿਰ ਸੀਸ ਦੇ ਵਿੱਚ ਸਜਾ ਲਿਆ ਇੰਨੇ ਨਾਲ ਹੀ ਮਤੀ ਦਾਸ ਨੂੰ ਸਮਝਾ ਦਿੱਤਾ ਕੀ ਸਮਝਾਇਆ ਦੋ ਪੈਸੇ ਦੀ ਲੱਕੜੀ ਅੱਜ ਸਿਰ ਤੇ ਬੈਠੀ ਹੈ ਮੇਰੇ ਤੇ ਦੋ ਪੈਸੇ ਦੀ ਲੱਕੜੀ ਸੁਣਿਓ ਦੋ ਪੈਸੇ ਦੀ ਲੱਕੜੀ ਅੱਜ ਕੰਘਾ 2 ਰੁਪਏ ਦਾ ਆ ਜਾਂਦਾ 5 ਦਾ ਆਜੂ ਆ 2 ਪੈਸੇ ਦੀ ਲੱਕੜੀ ਮੇਰੇ ਸਿਰ ਤੇ ਕਿਉਂ ਬਹਿ ਗਈ ਕਿਉਂਕਿ ਇਹ ਲੱਕੜੀ ਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ ਆਰੀ ਸਮਝ ਗਿਆ ਮਤੀ ਦਾਸਾ ਸਿਰ ਤੇ ਬਹਿ ਜਾਏਗਾ ਖਾਲਸੇ ਦੇ ਗੁਰਸਿੱਖਾਂ ਦੇ ਸਦਾ ਵਾਸਤੇ ਤੈਨੂੰ ਇਹ ਕੌਮ ਸਿਰ ਤੇ ਬਾ ਲੂ ਸਿਰ ਤੇ ਅੱਜ ਤੂੰ ਵੀ ਆਰੀ ਫਰਵਾ ਲੈ ਪਰਵਾਹ ਨਾ ਕਰ ਬਸ ਫਿਰ ਇੰਨੇ ਚ ਸਮਝਾ ਦਿੱਤਾ ਸਮਝ ਗਿਆ ਰੋਜ਼ ਆਪਾਂ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅੱਗੇ ਬੰਦ ਬੰਦ
ਕਟਾਏ
ਲੈ ਬਹਿ ਗਏ ਨਾ ਸਿਰ ਤੇ ਬੰਦ ਬੰਦ ਕਟਾਉਣ ਰੋਜ਼ ਦਿਮਾਗ 'ਚ ਨੇ ਇੱਥੇ ਸਿਰ ਤੇ ਨੇ ਯਾਦ ਨੇ ਖੋਪਰੀਆਂ ਚਰਖੜੀਆਂ ਤੇ
ਚੜੇ
ਤਨ ਆ ਰਿਹਾ ਨਾ ਬਹਿ ਗਿਆ ਸਿਆ ਵੀ ਜੇ ਸੱਚ ਤੇ ਤੁਰਿਆ ਮੇਰੇ ਨਾਲ ਚੱਲ ਫਿਰ ਚੱਲੀਏ ਜਦੋਂ ਬੰਦਾ ਵਿਆਹਿਆ ਜਾਂਦਾ ਨਾ ਉਹ ਫਿਰ ਖਜ਼ਾਨਾ ਬਾਹਰਲਾ ਨਹੀਂ ਵੇਖਦਾ ਸਰੀਰ ਥੋੜਾ ਵੇਖਦਾ ਉਹ ਤੇ ਗੁਣ ਵੇਖਦਾ ਬਾਹਰਲੇ ਨਿਆਣੇ ਜੰਮੇ ਨਹੀਂ ਜਿਹੜੇ ਅੰਦਰ ਜੰਮਦੇ ਆ ਬਾਹਰਲੇ ਲੁਟਾਏ ਜਾ ਸਕਦੇ ਆ ਪਰ ਅੰਦਰ ਵਾਲੇ ਨਹੀਂ ਲੁਟਾਏ ਜਾ ਸਕਦੇ ਬਾਹਰਲੇ ਬਚਾ ਲਾਂਗੇ ਹੁਣ ਮਤੀ ਦਾਸ ਕਹਿ ਦਿੰਦਾ ਹਾਏ ਮੇਰੇ ਬੱਚੇ ਤੇ ਮੇਰੇ ਤੇ ਨਿਆਣੇ ਬੱਚੇ ਵੀ ਰੁੱਲ ਜਾਣਗੇ ਭਾਈ ਮੈਨੂੰ ਛੱਡ ਦੋ ਛੱਡ ਦਿੰਦੇ ਅੰਦਰ ਵਾਲਾ ਉਹ ਗੁਣ ਤੇ ਗਿਆ ਬਸ ਉਹ ਤੇ ਗਿਆ ਬਾਹਰਲੇ ਬਚਾ ਲੈ ਅੰਦਰ ਵਾਲੇ ਖਤਮ ਕਰ ਲੈ ਐ ਨਹੀਂ ਕੀਤਾ ਜਾ ਸਕਦਾ ਕਰਨਾ ਵੀ ਨਹੀਂ ਚਾਹੀਦਾ ਪਿਆਰੇ ਉਹੀ ਤੇ ਸਾਡੀ ਕੁਆਲਿਟੀ ਹੈ ਉਹ ਗੁਣ ਤੇ ਸਾਡੀ ਕੁਆਲਿਟੀ ਹੈ ਉਹ ਕਿਉਂ ਖਤਮ ਕਰੀਏ ਉਹਦੀ ਕੀਮਤ ਥੋੜਾ ਕੋਈ ਉਹਨਾਂ ਨੂੰ ਖਤਮ ਕਿਉਂ ਕਰੀਏ ਉਹਦੀ ਕੋਈ ਕੀਮਤ ਹੈ ਹੀ ਹੋਈ ਮਤੀ ਦਾਸ ਦੇ ਕਹਿੰਦੇ ਅੰਤਮ ਇੱਛਾ ਮਰ ਦੇ ਪਿੰਜਰੇ ਵੱਲ ਮੂੰਹ ਕਰ ਤੋ ਲਓ ਜੀ ਕਰਤਾ ਪਿੰਜਰੇ ਕੰਨੀ ਮੂੰਹ ਕਰਕੇ ਫਿਰ ਆਰੇ ਦੇ ਕੋਲ ਜਦੋਂ ਲੈ ਕੇ ਆਏ ਕਹਿੰਦੇ ਮਤੀ ਦਾਸਾ ਹੁਣ ਅੰਤਮ ਇੱਛਾ ਤੇ ਹੁੰਦੀ ਹੈ ਜੀ ਇੱਕ ਅੰਤਮ ਇੱਛਾ ਦੋ ਨਹੀਂ ਹੁੰਦੀਆਂ ਇੱਕੋ ਹੀ ਹੁੰਦੀ ਹੈ ਉਹ ਕਹਿੰਦੇ ਤੇਰੀ ਦੂਜੀ ਅੰਤਮ ਇੱਛਾ ਕੀ ਹੈ ਸੁਣਿਓ ਪਿਆਰਿਓ ਦੂਜੀ ਤਾਂ ਕਿਹਾ ਕਿਉਂਕਿ ਉਹ ਗੱਲਾਂ ਜੀਆਂ ਬੜੀਆਂ ਵਧੀਆ ਲੱਗਦੀਆਂ ਉਹਦੀਆਂ ਜਿਹੜੀਆਂ ਇੱਧਰ ਵੇਖਿਓ ਵੀ ਧਿਆਨ ਇੱਧਰ ਰੱਖੋ ਪਿਆਰਿਓ ਕਿਉਂ ਇਹ ਲੱਗ ਧਿਆਨ ਰੱਖੋ ਹਾਜ਼ਰ ਰਹੋ ਕਹਿੰਦੇ ਬਈ ਦੂਜੀ ਅੰਤਮ ਇੱਛਾ ਕਿਉਂ ਕਹਿੰਦੇ ਵੇਖਦੇ ਆ ਵੀ ਹੁਣ ਕੀ ਬੋਲੂ ਸਿੱਖ ਦੀਆਂ ਗੱਲਾਂ ਹੀ ਬੜੀਆਂ ਪਿਆਰੀਆਂ ਜੀਆਂ ਲੱਗਦੀਆਂ ਕਹਿੰਦੇ ਦੂਜੀ ਅੰਤਮ ਇੱਛਾ ਇਹ ਹੈ ਕਹਿੰਦਾ ਤੁਸੀਂ ਆਰੇ ਦੇ ਦੰਦੇ ਤਿੱਖੇ ਕਰ ਲਓ ਚੀਰ ਚੀਰ ਕੇ ਖੁੰਡੇ ਹੋ ਗਏ ਦੰਦੇ ਤਿੱਖੇ ਕਰ ਲਓ ਮੈਂ ਮਨ ਤਿੱਖਾ ਕਰ ਲਾਂ ਆਪਣਾ ਤੁਸੀਂ ਦੰਦੇ ਤਿੱਖੇ ਕਰੋ ਕਹਿੰਦੇ ਕਾਹਦੇ ਨਾਲ ਮਨ ਤਿੱਖਾ ਕਰੇਗਾ ਕਹਿੰਦਾ ਤੁਸੀਂ ਇਹਨੂੰ ਸਾਣ ਤੇ ਲਾ ਦਿਓ ਇਹਦੇ ਦੰਦੇ ਤਿੱਖੇ ਕਰੋ ਮੈਂ ਆਪਣਾ ਮਨ ਤਿੱਖਾ ਗੁਰਬਾਣੀ ਨਾਲ ਕਰਾਂਗਾ ਕਾਇਮ ਹੋ ਜਾਂਦਾ ਮਨ ਗੁਰਬਾਣੀ ਪੜ੍ਹ ਕੇ ਗੁਰਬਾਣੀ ਨਾਲ ਮਨ ਮੇਰਾ ਕਾਇਮ ਹੋ ਜਾਂਦਾ ਲਓ ਜੀ ਉਹ ਜਦੋਂ ਭਾਈ ਮਤੀ ਦਾਸ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਹੁਣ ਆਰੇ ਦੀ ਤਿਆਰੀ ਹੋ ਗਈ ਚੀਰਣ ਦੀ ਕਹਿੰਦੇ ਤੀਜੀ ਅੰਤਮ ਇੱਛਾ ਕੀ ਹੈ ਹੁਣ ਹੁੰਦੀ ਨਹੀਂ ਪਰ ਵੇਖਦੇ ਆ ਵੀ ਹੁਣ ਕੀ ਬੋਲੂ ਵੈਸੇ ਹੀ ਸਵਾਦ ਲੈਣ ਦੇ ਮਾਰੇ ਇਹ ਤੀਜੀ ਦੱਸ ਕਹਿੰਦਾ ਚੀਰ ਸਿੱਧਾ ਰੱਖਿਓ ਕਹਿੰਦੇ ਚੀਰ ਸਿੱਧਾ ਰੱਖਿਓ ਇਹ ਕਿਉਂ ਕਹਿੰਦਾ ਹੈ ਕਹਿੰਦਾ ਓਏ ਜਲਾਦੋ ਹੱਥ ਜੇ ਕੰਬੀ ਜਾਂਦੇ ਆ ਤੁਹਾਡੇ ਜਿਹੜਾ ਸੱਚਾ ਬੰਦਾ ਹੁੰਦਾ ਨਾ ਪਿਆਰਿਓ ਮੰਨੋ ਨਾ ਮੰਨੋ ਉਹਦੇ ਸਾਹਮਣੇ ਬੰਦਾ ਕੰਬਦਾ ਤੁਸੀਂ ਪਿੰਡ ਦੇ ਵਿੱਚ ਨਾ ਕਦੇ ਪੰਚਾਇਤ ਦੇ ਵਿੱਚ ਬਹਿ ਕੇ ਵੇਖਿਓ ਕਦੇ ਕੋਈ ਬੰਦਾ ਸੱਚਾ ਜਿਹਾ ਵਿੱਚ ਆ ਜਾਏ ਨਾ ਸਾਰੇ ਹੀ ਅੱਖਾਂ ਚੁਰਾਈ ਜਾਂਦੇ ਹੁੰਦੇ ਉਹਦੇ ਤੋਂ ਪਰੇ ਨੂੰ ਉਈ ਉਈ ਪਰੇ ਪਰੇ ਨੂੰ ਵੀ ਅੱਖ ਚੱਖ ਨਹੀਂ ਪਾਉਂਦੇ ਉਹਦੇ ਵੀ ਪਤਾ ਨਹੀਂ ਕੀ ਪੁੱਛ ਲੈ ਸੱਚਾ ਬੰਦਾ ਨੋਟ ਕਰਿਓ ਕਿਸੇ ਬਾਬੇ ਨੇ ਨਾ ਮੱਥਾ ਟਿਕਾਉਂਦਾ ਹੋਵੇ 20-50 ਬੰਦੇ ਉਹਦੇ ਅੱਗੇ ਬੈਠੇ ਹੋਣ ਕਿਸੇ ਦੇ ਘਰੇ ਜਾਇਓ ਸਿੰਘੋ ਐ ਬਹਿ ਜੀ ਅੱਗੇ ਉਹਦੇ ਐ ਬਹਿ ਜੀ ਬਸ ਵੇਖੀ ਤੂੰ ਤੇਰੇ ਨਾਲ ਅੱਖਾਂ ਚੁਰਾਉਣ ਲੱਗ ਜਾਏਗਾ ਉਹ ਗੱਲ ਵੀ ਨਹੀਂ ਕੀਤੀ ਹੈ ਜੀ ਅੱਖਾਂ ਜੀਆਂ ਚੁਰਾਈ ਜਾਊ ਤੇਰੇ ਐ ਨਹੀਂ ਅੱਖਾਂ ਚੱਖਾਂ ਪਾ ਲੂ ਤੇਰੇ ਡਰਦਾ ਡਰਦਾ ਜਾ ਜਿਵੇਂ ਬਸ ਡਰੂ ਜੇ ਤੇ ਸੱਚ ਜਿਹੜਾ ਹੁੰਦਾ ਨਾ ਦੂਜੇ ਨੂੰ ਝੂਠ ਨੂੰ ਤੇ ਘਬਰਾਹਟ ਛਿੜ ਜਾਂਦੀ ਹੈ ਕੰਬਣ ਲੱਗ ਜਾਂਦਾ ਬੰਦਾ ਸੱਚ ਹੈ ਜਿਹੜਾ ਉਹ ਆਪਣੇ ਆਪ ਚ ਜਾਗਦਾ ਹੈ ਯਾਰ ਉਸ ਚੀਜ਼ ਦਾ ਨੂਰ ਹੁੰਦਾ ਹੈ ਉਹ ਇੱਕ ਖਿੱਚ ਹੁੰਦੀ ਹੈ ਉਹ ਰੰਗ ਦੀ ਗੱਲ ਨਹੀਂ ਉੱਥੇ ਰੰਗ ਕਾਲਾ ਹੈ ਕਿ ਗੋਰਾ ਹੈ ਕਿਵੇਂ ਦਾ ਉਹ ਇੱਕ ਤੇਜ ਹੈ ਸੱਚ ਜਿਹੜਾ ਸੱਚਮੁੱਚ ਜਿਹੜੇ ਬੰਦਿਆਂ ਚ ਪਿਓਰਿਟੀ ਹੈ ਪਿਓਰ ਨੇ ਸੱਚਮੁੱਚ ਜਿਹੜੇ ਬੰਦੇ ਐ ਕਿਤੇ ਬਹਿ ਜੇ ਸਾਹਮਣੇ ਨਾ ਤੁਹਾਡੇ ਤੇ ਤੁਹਾਨੂੰ ਬੋਲਣਾ ਔਖਾ ਹੋ ਜਾਂਦਾ ਉਹਦੇ ਸਾਹਮਣੇ ਗੱਲ ਨਹੀਂ ਕਰਦੇ ਉਹ ਹੱਥ ਜੇ ਕੰਬੀ ਜਾਣ ਵੀ ਪਤਾ ਤੇ ਹੈ ਹੀ ਹੈ ਵੀ ਯਾਰ ਕਸੂਰ ਇਹਨਾਂ ਦਾ ਕੀ ਹੈ ਵੀ ਉਹ ਇਹਨਾਂ ਦਾ ਗੁਰੂ ਹੈ ਇਹ ਸਿੱਖ ਨੇ ਉਹ ਗੁਰੂ ਸਾਹਿਬ ਨਾਲ ਪਿਆਰ ਕਰਦੇ ਆ ਗਲਤ ਇਹਨਾਂ ਨੇ ਕੁਝ ਕੀਤਾ ਨਹੀਂ ਅੱਜ ਆਰੇ ਨਾਲ ਚੀਰਨ ਲੱਗੇ ਆ ਕੈਸੀਆਂ ਸਰਕਾਰਾਂ ਨੇ ਕਿਹੜੇ ਪੁੱਠੇ ਕੰਮਾਂ 'ਚ ਪਾਇਆ ਸਾਨੂੰ ਤਨਖਾਹਾਂ ਮਿਲਦੀਆਂ ਨੇ ਜੇ ਅਸੀਂ ਨਾ ਚੀਰਾਂਗੇ ਸਾਡੇ ਨਿਆਣੇ ਚੀਰ ਦੇਣਗੇ ਅਗਲੇ ਪਤਾ ਸਾਰਾ ਵੀ ਬੰਦੇ ਦਾ ਕਸੂਰ ਕੋਈ ਨਹੀਂ ਗਲਤੀ ਕੋਈ ਨਹੀਂ ਅੱਜ ਚੀਰਿਆ ਐਵੇਂ ਹੀ ਚੱਲਿਆ ਨਾ ਗੱਲ ਨਾ ਬਾਤ ਐਵੇਂ ਹੀ ਚੀਰਨ ਲੱਗਿਆ ਕਸੂਰ ਥੋੜਾ ਕੋਈ ਇਹਦਾ ਐਵੇਂ ਹੀ ਮਗਰ ਪਏ ਆ ਕਸੂਰ ਤੋਂ ਕੋਈ ਨਹੀਂ ਇਹਦਾ ਉਹ ਜਦੋਂ ਚੀਰਨ ਲੱਗੇ ਮਤੀ ਦਾਸ ਨੂੰ ਕਹਿੰਦੇ ਅੰਤਮ ਇੱਛਾ ਕਹਿੰਦਾ ਚੀਰ ਸਿੱਧਾ ਰੱਖਿਓ ਉਹ ਕਹਿੰਦੇ ਚੀਰ ਸਿੱਧੇ ਦਾ ਕੀ ਮਤਲਬ ਹੈ ਮਰਨਾ ਤੇ ਹੈ ਹੀ ਇਹ ਚੀਰ ਟੇਢਾ ਜਾਵੇ ਸਿੱਧਾ ਜਾਵੇ ਕਹਿੰਦਾ ਨਾ 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 ਇਤਿਹਾਸ ਬਣਨਾ ਇਤਿਹਾਸ ਹੱਥ ਤੁਹਾਡੇ ਕੰਬਦੇ ਐ ਚੀਰ ਟੇਢਾ ਕਰ ਦਿਓਗੇ ਤੁਸੀਂ ਇਤਿਹਾਸ ਸਿੱਖਾਂ ਦਾ ਵਿਗੜ ਜੂ ਕਹਿੰਦੇ ਕਿਵੇਂ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਜਦੋਂ ਪਤਾ ਲੱਗੂ ਵੀ ਚੀਰ ਟੇਢਾ ਹੈ ਤੇ ਲੋਕ ਕਹਿਣਗੇ ਮਤੀ ਦਾਸ ਹਿੱਲਦਾ ਹੋਣਾ ਆਰੇ ਥੱਲੇ ਹਿੱਲਦਾ ਹੋਣਾ ਤਾਂ ਗਲਤ ਹੱਥ ਤੁਹਾਡੇ ਕੰਬਦੇ ਐ ਇਤਿਹਾਸ ਸਾਡਾ ਖਰਾਬ ਹੋ ਜੂ ਆਖੋ ਸਤਨਾਮ
ਸ੍ਰੀ ਵਾਹਿ
ਹੱਥ
ਆਪ ਸ੍ਰੀ ਅਕਾਲ
ਇਤਿਹਾਸ ਇਤਿਹਾਸ ਖਰਾਬ ਕਰ ਦੋਗੇ ਵਿਗੜ ਜੂ ਸਿੱਧਾ ਰੱਖਿਓ ਚੀਰ ਐ ਜਾਵੇ ਸਿੱਧਾ ਇਤਿਹਾਸ ਨਾ ਵਿਗੜ ਜੇ ਕਿਤੇ ਸਾਡਾ ਜਿੱਦਾਂ ਦਾ ਮਾਡਲ ਬਣਾਇਆ ਨਾ ਉਵੇਂ ਦਾ ਬਣ ਕੇ ਵਿਖਾਈਏ ਭਾਈ ਜੇ ਗੁਰੂ ਅਰਜਨ ਦੇਵ ਜੀ ਬੈਠੇ ਸੀ ਅਸੀਂ ਵੀ ਅੱਜ ਉਹ ਦੁੱਖ ਝੱਲ ਸਕਦੇ ਆ ਮਾਡਲ ਬਣਾਇਆ ਮਾਡਲ ਬਣ ਕੇ ਵਿਖਾਉਣਾ ਹੈ ਫਿਰ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ ਚੀਰ ਦੇ ਗਏ ਉਹ ਆਪਣੇ ਆਪ ਨੂੰ ਸਟਰੋਂਗ ਕੀਤਾ ਬਾਣੀ ਪੜ੍ਹਦਾ ਰਿਹਾ ਦੁਫਾੜ ਹੋ ਗਿਆ ਸਰੀਰ ਦੋ ਹਿੱਸੇ ਪਰ ਉਹ ਜਜ਼ਬਾ ਉਹ ਜੁਰਤ ਉਹ ਬੜਕ ਉਹ ਪਰਪੱਕਤਾ ਉਹ ਦ੍ਰਿੜਤਾ ਨਹੀਂ ਅੰਦਰੋਂ ਗਈ ਕਹਿੰਦਾ ਜਾਓ ਸਰੀਰ ਚੀਰ ਦਿਓ ਅੰਦਰ ਵਾਲਾ ਗੁਣ ਉਹ ਗੁਣ ਨਹੀਂ ਅੰਦਰੋਂ ਜਾਣੇ ਚਾਹੀਦੇ ਉਹ ਨਾ ਨਿਕਲ ਜੇ ਮੇਰੀ ਜ਼ਿੰਦਗੀ ਵਿੱਚੋਂ ਆਪਣੇ ਲਹੂ 'ਚ ਜਿੰਨਾ ਆਪ ਲਾਈਆਂ ਤਾਰੀਆਂ ਇੱਥੇ ਹੀ ਪੜੇ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਲੈ ਰਹੇ ਆ ਰਿਹਾ
ਵਾਹ ਵਾਹ
ਆਪਣੇ ਲਹੂ 'ਚ ਜਿੰਨਾ ਆਪ ਲਾਈਆਂ
ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੀਆਂ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੀਆਂ ਦੇਗ ਚ ਉਬਾਲੇ ਖਾਂਦਾ ਕੋਈ ਵੀਰ ਬੋਲਿਆ ਦੇਖੀਆਂ ਰੇ ਵਾਲਿਆ ਤੂੰ ਦੇਖੀ ਕਿਤੇ ਡੋਲਿਆ ਦੇਗ ਚ ਉਬਾਲੇ ਖਾਂਦਾ ਕੋਈ ਵੀਰ ਬੋਲਿਆ ਦੇਖੀਆਂ ਰੇ ਵਾਲਿਆ ਤੂੰ ਦੇਖੀ ਕਿਤੇ ਡੋਲੇ ਜ਼ਾਲਮਾਂ ਦੇ ਸੀਨੇ ਵਿੱਚ ਧਸ ਗਈਆਂ ਯਾਰੀਆਂ ਆਪਣੇ ਲਹੂ ਚ ਜਿੰਨਾ ਭੁਲਾਈਆਂ ਤਾਰੀਆਂ ਆਪਣੇ ਲਹੂ ਚ ਜਿੰਨਾ ਭੁਲਾਈਆਂ ਤਾਰੀਆਂ ਬੰਦਗੀ ਚ ਕਿਸੇ ਬੰਦ ਬੰਦ ਕਟਵਾ ਲਿਆ ਹੱਸ ਹੱਸ ਕਿਸੇ ਨੇ ਖੋਪਰ ਲੋਹਾ ਲਿਆ ਬੰਦਗੀ ਚ ਕਿਸੇ ਬੰਦ ਬੰਦ ਕਟਵਾ ਲਿਆ ਹੱਸ ਹੱਸ ਕਿਸੇ ਨੇ ਖੋਪਰ ਲੋਹਾ ਲਿਆ ਸਿੱਖੀ ਪਿੱਛੇ ਜਾਨਾ ਵੀ ਨਹੀਂ ਕੀਤੀਆਂ ਪਿਆਰੀਆਂ ਆਪਣੇ ਲਹੂ ਚ ਜਿੰਨਾ ਭੁਲਾਈਆਂ ਤਾਰੀਆਂ ਆਪਣੇ ਲਹੂ ਚ ਜਿੰਨਾ ਭੁਲਾਈਆਂ ਤਾਰੀਆਂ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨਿਆਰੀਆਂ ਆਪਣੇ ਲਹੂ ਚ ਜਿੰਨਾ ਭੁਲਾਈਆਂ ਤਾਰੀਆਂ ਆਪਣੇ ਲਹੂ ਚ ਜਿੰਨਾ
ਸੌਖਾ ਨਹੀਂ ਪਾਈ ਉਹ ਅੰਦਰ ਜਜ਼ਬਾ ਉਹ ਬਹਾਦਰੀ ਉਹ ਦ੍ਰਿੜਤਾ ਉਦੋਂ ਆਉਂਦੀ ਹੈ ਜਦੋਂ ਬੰਦਾ ਆਪੇ ਨੂੰ ਪਛਾਣ ਲੈਂਦਾ ਆਪੇ ਨਾਲ ਕਨੈਕਟ ਹੋ ਜਾਂਦਾ ਕਨੈਕਸ਼ਨ ਜੁੜ ਜਾਂਦਾ ਤੇ ਉਹ ਸਾਡਾ ਮੂਲ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਗੁਰੂ ਤੋਂ ਮਤ ਲੈ ਕੇ ਉਹਦੇ ਨਾਲ ਪਿਆਰ ਪਾ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਨਾ ਅੱਜ ਆਰੇ ਨਾਲ ਚੀਰਿਆ ਹੀ ਜਾ ਰਿਹਾ ਸਾਨੂੰ ਨਾ ਕੋਈ ਖੋਪਰ ਲਾਉਂਦਾ ਨਾ ਕੋਈ ਬੰਦ ਬੰਦ ਕੱਟ ਰਿਹਾ ਅੱਜ ਤੇ ਬੜਾ ਸੌਖਾ ਹੈ ਭਾਈ ਉਸ ਵੇਲੇ ਸੱਚ ਤੇ ਚੱਲਣਾ ਬਹੁਤ ਔਖਾ ਸੀ ਅੱਜ ਤੇ ਬੜਾ ਹੀ ਸੌਖਾ ਹੈ ਅੱਜ ਤੇ ਬੜੇ ਹੈ ਸਾਡੇ ਨਾਲ ਤੁਰਨ ਵਾਲੇ ਹੁਣ ਤੇ ਹੌਸਲਾ ਕਰੀਏ ਭਾਈ ਜ਼ਮਾਨਾ ਬਦਲ ਗਿਆ ਸਭ ਕੁਝ ਬਦਲ ਗਿਆ ਅੱਜ ਦੇ ਸਮੇਂ ਵਿੱਚ ਵੀ ਜੇ ਪਿੱਛੇ ਨੂੰ ਹਟਾਂਗੇ ਫਿਰ ਸਾਡੇ ਨਾਲੋਂ ਮਾੜੇ ਭਾਗ ਨਹੀਂ ਹੋ ਸਕਦੇ ਕਿਸੇ ਦੇ ਜ਼ਰੂਰ ਤਿਆਰੀ ਕਰੀਏ ਸਿੰਘ ਸਜੀਏ ਪਹਿਲਾਂ ਤੇ ਦਾਖਲੇ ਲਈ ਲਏ ਵੇਖੋ ਕਿੰਨੀ ਵਧੀਆ ਪੜ੍ਹਾਈ ਹੈ ਗੁਰਮਤ ਦੀ ਗੁਰਮਤ ਦੀ ਪੜ੍ਹਾਈ ਕਿੰਨੀ ਵਧੀਆ ਹੈ ਇਹ ਪੜ੍ਹਾਈ ਪੜ੍ਹਨੀ ਹੈ ਨਾ ਜੇ ਤੇ ਪਹਿਲਾਂ ਦਾਖਲਾ ਜਿਵੇਂ ਸਕੂਲ ਦੀ ਕਿਸੇ ਦੀ ਪੜ੍ਹਾਈ ਪਸੰਦ ਆ ਜੇ ਤੁਹਾਨੂੰ ਵੀ ਬੱਚੇ ਇਹ ਬਹੁਤ ਵਧੀਆ ਪੜ੍ਹਾਈ ਹੈ ਇੱਥੇ ਉਸ ਫਿਰ ਸਕੂਲ 'ਚ ਦਾਖਲਾ ਲੈ ਲੈਣਾ ਚਾਹੀਦਾ ਜਿਹਦੀ ਪੜ੍ਹਾਈ ਇੰਨੀ ਵਧੀਆ ਹੋਵੇ ਇੱਥੇ ਦੇ ਪੜ੍ਹੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਵਰਗੇ ਸ਼ਬਦ ਜਿਹੜਾ ਚੱਲਦਾ ਦੋ ਪੰਕਤੀਆਂ ਰਹਿ ਗਈਆਂ ਧਿਆਨ ਨਾਲ ਸੁਣ ਲਓ
ਇਸ ਸਿਓ ਲੂਕ ਜੋ ਸਦ ਹੀ ਸੰਗੀ
ਪੜਦੇ ਉਹਦੇ ਤੋਂ ਪਾਉਂਦਾ ਜਿਹੜਾ ਹਰ ਪਾਸੇ ਹਰ ਜਗ੍ਹਾ ਹਾਜ਼ਰ ਹੈ ਪੜੋ
ਕਾਮ ਨਾ ਆਵੇ ਸੋ ਫਿਰ ਫਿਰ ਮੰਗੀ
ਜਿਹੜੀ ਮਾਇਆ ਮਟੀਰੀਅਲ ਨੇ ਸਦਾ ਨਾਲ ਨਹੀਂ ਤੁਰਨਾ ਬਾਰ ਬਾਰ ਉਹੀ ਮੰਗੀ ਜਾਂਦਾ ਪਰ ਮੰਗਣੇ ਚਾਹੀਦੇ ਸੀ ਗੁਣ ਮੰਗਣੇ ਚਾਹੀਦੇ ਮੰਗਣਾ ਚਾਹੀਦਾ ਸੀ ਸੱਚ ਹਾਂਜੀ
कहो नानक प्रभु दीन दयाला ज्यों भावे त्यों कर प्रतपाला
बस मेरे मालका जिवें तेनू पौंदा है उवें रख साडे ते दीना उत्ते दयालता कर दीन दयाल मालका साडे दीना ते मेहर कर बख्शिश कर असी भी सच नाल जुड़िए सानू सच चंगा लगन लग जाए सच पसंद आउण लग जाए सच दे आशिक बन जाइए गुरु साहब साडे सारिआं ते कृपा करन सो कल नू गुरद्वारा सिंह सभा नेड़े पुलिस चौंकी दे नेड़े जिहड़ा गुरद्वारा सिंह सभा उत्थे कल अमृत दा बाटा तैयार होएगा ਜਿਹੜੇ ਵੀਰਾਂ ਭਰਾਵਾਂ ਭਰਾਵਾਂ ਨੇ ਭੈਣਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਤਿਆਰੀਆਂ ਕਰਿਓ ਭਾਈ ਸਿੰਘ ਸਜਿਓ ਗੁਰੂ ਵਾਲੇ ਬਣਿਓ ਵੱਧ ਤੋਂ ਵੱਧ ਲਾਹਾ ਲਈਏ ਜੋ ਸੁਣਿਆ ਭਾਈ ਜੋ ਸੁਣਿਆ ਢਾਈ ਘੰਟੇ ਤਕਰੀਬਨ ਹੋ ਗਏ ਜੋ ਸੁਣ ਰਹੇ ਹੋ ਨਾ ਇੱਥੇ ਇੱਥੇ ਪਵਾਣਾ ਇੱਥੇ ਸੁਰਤ ਵਿੱਚ ਵੇਖਿਓ ਭਾਈ ਸੁਣਿਓ ਅਗਲਾ ਪੁੱਤ ਤੇ ਵਿਖਾ ਦੂ ਵੀ ਇੱਕ ਮੈਂ ਮੇਰੇ ਕੋਲ ਦੋ ਨੇ ਅਗਲਾ ਜ਼ਮੀਨ ਵਿਖਾ ਦੂ ਮੇਰੇ ਕੋਲ ਤੇਰੇ ਤੋਂ ਜ਼ਿਆਦਾ ਹੈ ਪਰ ਜਦੋਂ ਆ ਗੁਰਬਾਣੀ ਦਾ ਗਿਆਨ ਲੈ ਕੇ ਜਿਹੜਾ ਤਜਰਬੇ ਹੋਣਗੇ ਜ਼ਿੰਦਗੀ ਦੇ ਆ ਰਸ ਇਹ ਉਹਦੇ ਕੋਲ ਨਹੀਂ ਹੋਣਾ ਇਹ ਤੂੰ ਵਿਖਾ ਸਕਦਾ ਹੈ ਜਦੋਂ ਗੁਰਬਾਣੀ ਦਾ ਗਿਆਨ ਜ਼ਿੰਦਗੀ ਵਿੱਚ ਲਾਗੂ ਕਰਦੇ ਆ ਨਾ ਭਾਈ ਫਿਰ ਜਿਹੜਾ ਅੰਦਰ ਆਨੰਦ ਜਿਹੜਾ ਟਕਾ ਜਿਹੜਾ ਖੇੜਾ ਆਉਂਦਾ ਹੈ ਉਹਨੂੰ ਕਹਿਣਾ ਜਿੱਦਣ ਮੇਰੇ ਪੁੱਤ ਦੀ ਲਾਸ਼ ਜਾਂਦੀ ਹੈ ਨਾ ਵੇਖ ਤਾਂ ਵੀ ਮਾਰਤ ਦੀ ਮਿਹਰ ਨਾਲ ਆਪਣੇ ਆਪ ਨੂੰ ਕਾਇਮ ਰੱਖਿਆ ਉਦੋਂ ਅਗਲਾ ਕਹਿੰਦਾ ਵੀ ਜ਼ਮੀਨ ਤੇਰੇ ਤੋਂ ਘੱਟ ਹੈ ਪੈਸੇ ਤੇਰੇ ਤੋਂ ਘੱਟ ਨੇ ਇਹਦੇ ਕੋਲ ਪਰ ਆਹ ਸ਼ਾਂਤੀ ਆਹ ਟਕਾ ਤੇਰੇ ਵਿੱਚ ਨਹੀਂ ਆਹ ਗੁਰੂ ਦਾ ਸਿੱਖ ਆਹ ਚੜ੍ਹਦੀ ਕਲਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਵੇਖੋ ਵੇਖੋ ਇਹ ਇਹ ਬਖਸ਼ਿਸ਼ ਮਿਲੀ ਹੈ ਇਸ ਕਰਕੇ ਜ਼ਰੂਰੀ ਜ਼ਰੂਰੀ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਵੱਧ ਤੋਂ ਵੱਧ ਮਨ ਬਣਾਓ ਤੇ ਨਾਮ ਲਿਖਾਓ ਬਾਕੀ ਜਿਵੇਂ ਤੁਸੀਂ ਅੱਜ ਬੈਠ ਕੇ ਪੂਰਾ ਦੀਵਾਨ ਮੈਂ ਫਿਰ ਬੇਨਤੀ ਕਰਦਾ ਸਾਡੇ ਜਿਹੜੇ ਬੰਦੇ ਵਿਰੋਧੀ ਹੈ ਜਿਹੜੇ ਨਹੀਂ ਜਿਹੜੇ ਪਸੰਦ ਕਰਦੇ ਉਹ ਫਿਰ ਬੜਾ ਕੁਝ ਮੇਰਾ ਕੱਟ ਕੱਟ ਕੇ ਵੀਡੀਓ ਬਣਾ ਬਣਾ ਕੇ ਪਾਉਂਦੇ ਆ ਸਾਰੇ ਦੀਵਾਨ ਪੂਰੇ ਸੁਣਿਆ ਕਰੋ ਭਾਈ ਪੂਰੇ ਦੀਵਾਨ ਸੁਣੀਏ ਫਿਰ ਸਾਰੀਆਂ ਗੱਲਾਂ ਸਮਝ ਆਉਂਦੀਆਂ ਕੱਟ ਕੱਟ ਕੇ ਪਾਉਣ ਨਾਲ ਬੜੀਆਂ ਗੱਲਾਂ ਦੀ ਜਿਹੜੀ ਹੈ ਨਾ ਕਲੀਅਰ ਨਹੀਂ ਹੁੰਦੀ ਅੱਜ ਇੱਕ ਨੇਤਰਹੀਣ ਬੀਬੀ ਨੂੰ ਭਾ ਕੇ ਨਾ ਇਹ ਕੋਈ ਵੇਖੀ ਹੋਣੀ ਹੈ ਵੀਡੀਓ ਨੈੱਟ ਤੇ ਫਿਰਦੀ ਹੈ ਉਹ ਇੱਕ ਭਾਈ ਨੂੰ ਬਿਠਾਇਆ ਵੇਖੋ ਜੀ ਇਹਨਾਂ ਨੇ ਸਾਡੇ ਦੇ ਨਾਂ ਤੇ ਪੈਸਾ ਇਕੱਠਾ ਕਰ ਲਿਆ ਨੇਤਰਹੀਣ ਬੀਬੀ ਇੱਕ ਤੁਹਾਨੂੰ ਚੇਤਾ ਹੋਣਾ ਸ਼ਨੀਵਾਰ ਸੰਗਰਾਂਦ ਦੇ ਦੀਵਾਨ ਤੇ ਨਾ ਸ਼ਨੀਵਾਰ ਮੈਂ ਇੱਕ ਨੇਤਰਹੀਣ ਬੰਦੇ ਨੂੰ ਸਟੇਜ ਤੇ ਬੁਲਾਇਆ ਸੀ ਮੈਂ ਕਿਹਾ ਇਹਨੇ ਕਥਾਵਾਚਕ ਸੀ ਇਹਨੇ ਨੇਤਰਹੀਣ ਬੀਬੀ ਨਾਲ ਵਿਆਹ ਕਰਾਇਆ ਤੁਹਾਨੂੰ ਚੇਤਾ ਹੋਣਾ ਮੈਂ ਇੱਕ ਵਾਰ ਨੈੱਟ ਦੇ ਉੱਤੇ ਬਹੁਤ ਵੀਡੀਓ ਘੁੰਮਦੀ ਸੀ ਤੇ ਉਹ ਬੰਦੇ ਨੇ ਅੱਜ ਬੋਲਿਆ ਕਹਿੰਦੇ ਜੀ ਇਹਨਾਂ ਨੇ ਸਾਡੇ ਨਾਂ ਤੇ ਲੋਕਾਂ ਤੋਂ ਪੈਸਾ ਇਕੱਠਾ ਕਰ ਲਿਆ ਉਹਦੇ ਤੇ ਮੈਂ ਕੱਲ ਨੂੰ ਬੇਨਤੀ ਕਰਾਂਗਾ ਅੱਜ ਨਹੀਂ ਕਰਾਂਗਾ ਕਿਉਂਕਿ 5 ਮਿੰਟ ਲਾਵਾਂਗੇ ਫਿਰ ਤੁਹਾਨੂੰ ਮੈਂ ਚੰਗੀ ਤਰ੍ਹਾਂ ਹਿਸਟਰੀ ਸੁਣਾਉਂ ਚੰਗੀ ਤਰ੍ਹਾਂ ਐਕਸਪਲੇਨ ਕਰੂ ਅਜੇ ਨੈੱਟ ਤੇ ਮੈਨੂੰ ਤੇ ਇਹ ਸੀ ਵੈਸੇ ਰੌਲਾ ਰੂਲਾ ਪਾ ਲੈਣ ਕਈ ਬੰਦੇ ਵੀਡੀਓ ਵੀਡੀਓ ਪਾ ਦੇਣ ਫਿਰ ਦੱਸਾਂਗੇ ਵੀ ਉਹ ਬੰਦਾ ਹੈ ਕਿਹੋ ਜਿਹਾ ਉਹ ਸੱਚ ਕੀ ਹੈ ਉਹਦੇ ਵਿੱਚ ਮੈਨੂੰ ਇਹ ਹੁੰਦਾ ਹੈ ਵੀ 5-7 ਦਿਨ ਰੌਲਾ ਪਾ ਲੈਣ ਗੁੱਪ ਗੁਬਾਰ ਕੱਢ ਲੈਣ ਆਪਣਾ ਫਿਰ ਗੱਲ ਕਰਾਂਗੇ ਵੀ ਆਪਣਾ ਰੌਲਾ ਪਾ ਲੈਣ ਜਿਹੜਾ ਪਾਉਣਾ ਹੈ ਨਾ ਕਿਉਂਕਿ ਸੱਚਾਈ ਜਦੋਂ ਆਉਣੀ ਹੈ ਨਾ ਸਾਹਮਣੇ ਆਹ ਹੈ ਪਿਕਚਰ ਅਸਲੀ ਫਿਰ ਪਤਾ ਲੱਗਦਾ ਇੰਨੀ ਕੁ ਗੱਲ ਕਹਿ ਦਿੰਦਾ ਵੀ ਇਹਨੂੰ ਇਹ ਜਿਹੜੇ ਬੰਦੇ ਨੂੰ ਬੈਠਾ ਕੇ ਬੈਠੇ ਹੋ ਭਾਈ ਇਹ ਜਿਹੜੇ ਬਾਬਿਆਂ ਦੇ ਬਹੁਤੇ ਚੇਲੇ ਮੇਰੇ ਵਿਰੁੱਧ ਰੌਲਾ ਪਾਉਂਦੇ ਆ ਇਹ ਜਿਹੜੇ ਬਾਬੇ ਨੂੰ ਵੀਡੀਓ ਵਿੱਚ ਬਿਠਾ ਕੇ ਬੈਠੇ ਹੋ ਜਿਹੜਾ ਕਹਿੰਦਾ ਵੀ ਮੇਰੇ ਤੇ ਤਰਸ ਕਰੋ ਮੇਰਾ ਘਰ ਬਣਾਓ ਬਾਬਿਆਂ ਨੇ ਮੇਰਾ ਨਾਂ ਲੈ ਕੇ ਕਹਿੰਦਾ ਠੱਗ ਲਿਆ ਇਹ ਬੰਦੇ ਦਾ ਟੈਸਟ ਕਰਾਓ ਦੁਨੀਆ ਦਾ ਕੋਈ ਨਸ਼ਾ ਨਹੀਂ ਜਿਹੜਾ ਇਹ ਬੰਦਾ ਕਰਦਾ ਨਹੀਂ ਨਸ਼ੇੜੀ ਹੈ ਸਿਰੇ ਦਾ ਜੇ ਨਸ਼ੇੜੀ ਨਾ ਨਿਕਲੇ ਟੈਸਟ ਕਰਾ ਲਓ ਪ੍ਰਚਾਰ ਕਰਨਾ ਬੰਦ ਕਰ ਦਿਆਂਗਾ ਨਸ਼ੇੜੀ ਹੈ ਸਿਰੇ ਦਾ ਰੱਜ ਕੇ ਖਾਧਾ ਹੈ 5 ਸਾਲ ਦਾ ਰਿਕਾਰਡ ਦਿਆਂਗਾ ਉਹਦੀ ਨੇਤਰਹੀਣ ਬੀਬੀ ਹੈ 5 ਸਾਲ ਦਾ ਰਿਕਾਰਡ ਹੈ ਸਾਡੇ ਕੋਲ ਜਦੋਂ ਅਸੀਂ ਉਹਨੂੰ ਖਰਚਾ ਦਿੱਤਾ ਹਰ ਮਹੀਨੇ ਪੈਸੇ ਲੈ ਕੇ ਜਾਂਦਾ ਹਰ ਮਹੀਨੇ 5 ਸਾਲ ਤੋਂ ਪੈਸੇ ਦੇ ਰਹੇ ਬੰਦਾ ਨਸ਼ੇੜੀ ਹੈ ਸਿਰੇ ਦਾ ਦਿਨੇ ਪਤਾ ਕਿਉਂ ਆ ਉਹਦੇ ਘਰ ਵਾਲੀ ਅੰਨੀ ਹੈ ਨੇਤਰਹੀਣ ਉਹਦੀ ਘਰ ਵਾਲੀ ਕਰਕੇ ਉਹਦੇ ਬੱਚਿਆਂ ਕਰਕੇ ਵੀ ਵਿਚਾਰੇ ਦੇ ਬੱਚੇ ਰੁਲ ਜਾਣਗੇ ਪਰ ਸਿਰੇ ਦਾ ਨਸ਼ੇੜੀ ਸ਼ਰਾਬ ਪੀਂਦਾ ਹੈ ਹਰ ਤਰ੍ਹਾਂ ਦਾ ਨਸ਼ਾ ਕਰਦਾ ਚੈੱਕ ਕਰਾਓ ਜਰਾ ਚੈੱਕ ਕਰਾਓ ਇਸ ਬੰਦੇ ਪਿਛਲੇ ਮਹੀਨੇ ਸਤੰਬਰ ਦੇ ਮਹੀਨੇ ਵੀ ਪੈਸੇ ਲੈ ਕੇ ਗਿਆ ਪਰਮੇਸ਼ਰ ਦੁਆਰ ਤੋਂ ਆ ਕੇ ਮਾਇਆ ਲੈ ਕੇ ਗਿਆ ਉਹਦੇ ਸਾਈਨ ਨੇ 5 ਸਾਲ ਦਾ ਰਿਕਾਰਡ ਹੈ ਉਹਦੇ ਸਾਈਨ ਹੋਣਗੇ ਉਹਦੇ ਘਰ ਵਾਲੀ ਦਾ ਅੰਗੂਠਾ ਲੱਗਿਆ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਐਤਕੀ ਆ ਗਿਆ ਜ਼ਿਆਦਾ ਨਸ਼ਾ ਕਰਕੇ ਮੈਂ ਸੰਗਤ ਚ ਮਿਲਦਾ ਸੀ ਉਹ ਜਦੋਂ ਬੋਲਦਾ ਹੈ ਨਾ ਨਸ਼ੈੜੀ ਪੂਰਾ ਜਦੋਂ ਬੋਲਿਆ ਮੈਂ ਕਿਹਾ ਭੱਜਾ ਇੱਥੋਂ ਤੈਨੂੰ ਨਹੀਂ ਦੇਣੇ ਪੈਸੇ ਖਾ ਜਾਂਦਾ ਤੇਰੇ ਬੱਚਿਆਂ ਨੂੰ ਉਹਦੀ ਘਰ ਵਾਲੀ ਨੂੰ ਪੈਸੇ ਦਿੱਤੇ ਮਹੀਨੇ ਦੇ ਮਹੀਨੇ ਖਰਚਾ ਦਿੰਦੇ ਆ ਉਹਨੂੰ ਭਜਾ ਦਿੱਤਾ ਇੰਨੇ ਚ ਹੀ ਤੜਫ ਗਿਆ ਇੰਨੇ ਚ ਹੀ ਤੇ ਮੇਰੇ ਵਿਰੋਧੀ ਤੇ ਲੱਭਦੇ ਰਹਿੰਦੇ ਆ ਕੋਈ ਬੰਦਾ ਇਹਨਾਂ ਦੇ ਵਿਰੁੱਧ ਬੋਲਣ ਵਾਲਾ ਹੋਵੇ ਵੀ ਐਂ ਕਰਕੇ ਤੁਸੀਂ ਇਹਨੂੰ ਵੀਡੀਓ ਤੇ ਬਣਾਤੀ ਮੇਰੇ ਵਿਰੁੱਧ ਐਂ ਭਾ ਲਿਆ ਭਾਈ ਮੇਰੇ ਨਾਲ ਐਂ ਕਰਿਆ ਉਹਦੇ ਤੇ ਸੰਗ ਤੋਂ ਹੀ ਪਤਾ ਲੱਗਦਾ ਵੀ ਰਗਾਂ ਬੈਠੀਆਂ ਹੋਈਆਂ ਨੇ ਭੁੱਕੀ ਬਾਹਲੀ ਖਾ ਲਈ ਅੱਖੋ ਸਤਨਾਮ ਓਏ ਕਮਲਿਓ ਜਿਹਨੂੰ ਮੇਰੇ ਵਿਰੁੱਧ ਪਾਉਣਾ ਹੈ ਚੱਜ ਦਾ ਤੇ ਵਾਹੋ ਕੋਈ ਜਿੱਦਣ ਮੈਂ ਸਾਹਮਣੇ ਆ ਕੇ ਜਵਾਬ ਦਿੱਤਾ ਫਿਰ ਭੱਜੋਗੇ ਕਿੱਧਰ ਤੁਸੀਂ ਇਹ ਕਿਹਨੂੰ ਭਾ ਕੇ ਬਹਿ ਗਏ ਤੁਸੀਂ ਅੱਗੇ ਚਲੋ ਕੋਈ ਨਹੀਂ ਕੱਲ੍ਹ ਨੂੰ ਮੈਂ ਕਲੀਅਰ ਚੰਗੀ ਤਰ੍ਹਾਂ ਨਾ ਖੁੱਲ੍ਹ ਕੇ ਗੱਲ ਕਰ ਲਾਂਗੇ ਵੈਸੇ ਤੇ ਚਲੋ ਜੇ ਤੇ ਜ਼ਿਆਦਾ ਰੌਲਾ ਪਾਉਣਗੇ ਫਿਰ ਤੇ ਕਰਾਂਗੇ ਚੰਗੀ ਤਰ੍ਹਾਂ ਸਣੇ ਸਬੂਤਾਂ ਦੇ ਜੇ ਚਲੋ ਟਿਕ ਜਾਂਦੇ ਨੇ ਦਿਮਾਗ ਕੰਮ ਕਰ ਜਾਵੇ ਛੱਡੋ ਯਾਰ ਇਹਨਾਂ ਗੱਲਾਂ 'ਚੋਂ ਗੱਲਾਂ ਦੇ ਜਵਾਬ ਦਿਆ ਕਰੋ ਗੁਰਬਾਣੀ ਨਾਲ ਜੁੜੋ ਝੂਠੇ ਇਲਜ਼ਾਮ ਲਾ ਲਾ ਕੇ ਨਹੀਂ ਕੰਮ ਚੱਲਦੇ ਹੁੰਦੇ ਐਵੇਂ ਹੀ ਝੂਠੀਆਂ ਗੱਲਾਂ ਬਣਾਈ ਜਾਓ ਕੋਈ ਕੁਛ ਬਣਾਈ ਜਾਂਦਾ ਕੋਈ ਕੁਛ ਬਣਾਈ ਜਾਂਦਾ ਪ੍ਰੋਬਲਮ ਇਹਨਾਂ ਨੂੰ ਇਸ ਗੱਲ ਦੀ ਹੈ ਵੀ ਆਹ ਜਿਹੜੇ ਨੌਜਵਾਨ ਨੇ ਨਾ ਜੀ ਅੱਜ ਬਾਬਿਆਂ ਦੇ ਜਾਂਦੇ ਨਹੀਂ ਸੁਣਦੇ ਜਾਂਦੇ ਆ ਕਿਤੇ ਨੌਜਵਾਨ ਲੱਭਦੇ ਆ ਕਿਤੇ ਬਾਬੇ ਰੌਲਾ ਪਾਈ ਜਾਂਦੇ ਸਾਡੇ ਦੀਵਾਨ ਚੱਲ ਰਹੇ ਜੋ ਵਿਚਾਰੇ ਬਜ਼ੁਰਗ ਥੋੜੇ ਬਹੁਤ ਮਾਈਆਂ ਆ ਜਾਂਦੀਆਂ ਕੁਝ ਪੁਰਾਣੇ ਲੱਗੇ ਆ ਜਿਹੜੇ ਉਹ 30-30 40-40 ਸਾਲਾਂ ਦੇ ਬਹਿ ਜਾਂਦੇ ਜਾ ਕੇ ਅੱਗੇ ਉਹ ਹੁਣ ਮੰਨ ਲਓ 200-400-500 ਬੰਦਾ ਇਕੱਠਾ ਮਸਾਂ ਕਰਦੇ ਆ ਜ਼ੋਰ ਲਾ ਕੇ ਲੰਗਰ ਵੀ ਜਲੇਬੀਆਂ ਦਾ ਚੱਲਦਾ ਜੀ ਐਂ ਚੱਲਦਾ ਜੀ ਹੁਣ ਇੱਥੇ ਜਦੋਂ ਗੁਰਬਾਣੀ ਦਾ ਗਿਆਨ ਸੁਣਦੇ ਆ ਫਿਰ ਬਹਿੰਦੇ ਆ 3-3-4-4 ਘੰਟੇ ਟਿਕ ਕੇ ਉਦੋਂ ਅੱਗ ਲੱਗਦੀ ਵੀ ਨੌਜਵਾਨਾਂ ਨੂੰ ਕੀ ਹੋ ਗਿਆ ਆਹ ਕਿਉਂ ਨਹੀਂ ਸੁਣਦੇ ਉਹ ਪ੍ਰੋਬਲਮ ਇਹ ਹੈ ਉਹ ਬਹਾਨਾ ਕੋਈ ਹੋਰ ਬਣਾਉਂਦੇ ਆ ਅਸਲ ਵਿੱਚ ਅੰਦਰ ਜਿਹੜੀ ਜੈਲਸ ਭਰੀ ਪਈ ਹੈ ਸਾਡੇ ਉਹ ਫਿਰ ਕੋਈ ਨਾ ਕੋਈ ਬਹਾਨਾ ਲੱਭੋ ਬਦਨਾਮ ਕਰੀਏ ਐਂ ਕਰੀਏ ਐਂ ਕਰੀਏ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਕੋਈ ਵੀ ਦੀਵਾਨ ਜਿਹੜਾ ਨਾ ਉਹਨੂੰ ਪੂਰਾ ਸੁਣੋ ਜਦੋਂ ਸਾਰਾ ਸਾਰਾ ਦੀਵਾਨ ਸੁਣੋਗੇ ਫਿਰ ਕਲੀਅਰ ਹੋ ਜਾਂਦਾ ਵੀ ਮੈਂ ਕਹਿਣਾ ਕੀ ਚਾਹ ਰਿਹਾ ਬਣਾਇਆ ਆਓ ਸਾਰੀ ਸੰਗਤ ਗੱਜ ਕੇ ਨਾਲ ਸ਼ਬਦ ਬੋਲੀਏ ਅਰਦਾਸ ਜੁੜੋ ਹੁਕਮਨਾਮੇ ਸੁਣੋ ਬਸ ਜਿੰਨਾ ਕੁ ਚਿਰ ਭਾਈ ਇੱਕ ਗੱਲ ਤੇ ਮੈਂ ਸ਼ਨੀਵਾਰ ਵੀ ਕਹੀ ਸੀ ਵੀ 2 ਸਾਲ ਮੈਂ ਦੀਵਾਨ ਲਾਉਣੇ ਆ 24 ਮਹੀਨੇ 24 ਸੀ ਨਾ ਤੇ 23 ਰਹਿ ਗਏ ਹੁਣ ਤੇ 15 ਦਿਨ ਹੋਰ ਲੰਘ ਗਏ 23 ਰਹਿ ਗਏ 23 ਕੁ ਮਹੀਨੇ ਲਾਉਣੇ ਆ ਇਦੋਂ ਵੱਧ ਨਹੀਂ ਲਾਉਣੇ ਕਿਉਂਕਿ ਇੰਨਾ ਕੁ ਚਿਰ ਤੇ ਮੈਂ ਚਲੋ ਕਰਾਂਗਾ ਪ੍ਰਚਾਰ ਉਦੋਂ ਬਾਅਦ ਉਹ ਸਾਰੀਆਂ ਗੱਲਾਂ ਦੱਸਣੀਆਂ ਨੇ ਜਿਹੜੀਆਂ ਹੋਰ ਵੀ ਦੱਸ ਮੈਂ ਇਦਾਂ ਨਹੀਂ ਦੱਸ ਸਕਦਾ ਸਟੇਜ ਤੇ ਕਿਉਂਕਿ ਜੇ ਮੈਂ ਇਦਾਂ ਸਟੇਜ ਤੇ ਦੱਸਣ ਲੱਗਾ ਫਿਰ ਉਹ ਗੱਲਾਂ ਕਈ ਨਹੀਂ ਦੱਸੀਆਂ ਜਾਣੀਆਂ ਤਾਂ ਕਰਕੇ 23 ਕੁ ਮਹੀਨੇ ਬਸ ਆ ਜਿਹੜੇ ਨੇ ਮੈਂ ਪ੍ਰਚਾਰ ਸਟੇਜ ਤੇ ਕਰਾਂਗਾ ਸੰਗਤ ਵਿੱਚ ਇਦਾਂ ਜਿਵੇਂ ਮੈਂ ਕਰਦਾ ਕਥਾ ਕੀਰਤਨ ਜਿਵੇਂ ਕਰਦੇ ਆ ਇਦਾਂ ਹੀ ਕਰਾਂਗਾ ਪਰ 23 ਕੁ ਮਹੀਨੇ 24-2 ਸਾਲ ਗਿਆ ਸੀ ਨਾ ਮਹੀਨਾ ਤੇ ਲੰਘ ਚੱਲਿਆ ਉਦੋਂ ਬਾਅਦ ਨਹੀਂ ਲਾਵਾਂਗੇ ਦੁਆ ਉਦੋਂ ਬਾਅਦ ਫਿਰ ਆਪਣੀ ਗੱਲ ਜਿਹੜੀ ਹੈ ਨਾ ਕਮਰੇ 'ਚ ਬੈਠ ਕੇ ਕਵਾਂ ਜਿੱਥੇ ਮਰਜ਼ੀ ਕਵਾਂ ਕਾਂਗਾ ਜ਼ਰੂਰ ਕਿਉਂਕਿ ਜੇ ਮੈਂ ਇੱਥੇ ਕਹਿਣ ਲੱਗਿਆ ਫਿਰ ਵਿਵਾਦ ਛੇੜਤੇ ਜੀ ਐਂ ਕਰਤਾ ਪਰ ਉਹ ਸਾਰੇ ਸੱਚ ਦੱਸਣੇ ਪੈਣਗੇ ਜਿਹੜੇ ਲੁਕੋਏ ਹੋਏ ਤੁਹਾਨੂੰ ਜਾਂ ਤੇ ਆਹ ਰੱਖਣਾ ਪੈਣਾ ਵੀ ਮੇਰੇ ਮਗਰ ਦੁਨੀਆ ਬੱਲੇ ਬੱਲੇ ਇਕੱਠ ਰਵੇ ਜਾਂ ਤੇ ਇਹ ਰੱਖ ਲਾਂਗੇ ਤੇ ਜਾਂ ਫਿਰ ਭਾਈ ਉਹ ਦੱਸਾਂਗੇ ਤੇ ਜ਼ਰੂਰ ਮੈਂ ਸ਼ਨੀਵਾਰ ਵੀ ਦੀਵਾਨ ਚ ਕਿਹਾ ਵੀ ਹਰੇਕ ਗੱਲ ਜਿਹੜੀ ਹੈ ਸਮਝ ਆਉਣੀ ਚਾਹੀਦੀ ਹੈ ਇੰਨਾ ਜੂਲਾ ਪਾਤਾ ਨਾ ਸਾਡੇ ਤੇ ਹਰ ਗੱਲ ਦੀ ਡੈਫੀਨੇਸ਼ਨ ਇਹਨਾਂ ਨੇ ਗਲਤ ਦੱਸੀ ਹੈ ਪਰਿਭਾਸ਼ਾ ਗਲਤ ਦੱਸੀ ਹੈ ਗੁਰੂ ਜੀ ਕੁਝ ਹੋਰ ਕਹਿੰਦੇ ਆ ਇਦਾਂ ਦਾ ਧਰਮ ਬਣਾਇਆ ਜਿਹੜਾ ਬੜਾ ਕਮਾਲ ਦੀ ਸੋਚ ਸੀ ਪਰ ਹੋਰ ਹੀ ਬਣਾ ਕੇ ਰੱਖ ਤਾਂ ਕਰਕੇ ਭਾਈ ਥੋੜਾ ਜਿਹਾ ਸਬਰ ਰੱਖੋ ਆਪਣੇ ਆਪ ਨੂੰ ਤਿਆਰ ਕਰੋ ਮੈਂਟਲੀ ਆਪਣੇ ਆਪ ਨੂੰ ਪ੍ਰਪੇਅਰ ਹੋਵੋ ਵੱਧ ਤੋਂ ਵੱਧ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੋ ਉਦੋਂ ਤੱਕ ਸਾਡਾ ਦਿਮਾਗ ਹੈ ਜਿਹੜਾ ਲੈਵਲ ਹੈ ਥੋੜਾ ਜਿਹਾ ਉੱਚਾ ਹੋ ਸਕੇ ਉੱਚਾ ਹੋ ਸਕੇ ਉਹਦੇ ਵਿੱਚੋਂ ਸਾਡੇ ਚੋਂ ਕੁਝ ਬੰਦੇ ਗੱਲਾਂ ਸਮਝ ਸਕਣ ਹੌਲੀ ਹੌਲੀ ਦੀਵਾਨਾਂ ਦੀਆਂ ਜਿਹੜੀਆਂ ਗੱਲਾਂ ਨੇ ਸਮਝਦੇ ਰਹੋ ਹੌਲੀ ਹੌਲੀ ਫਿਰ ਉਹ ਵੀ ਗੱਲਾਂ ਜਿਹੜੀਆਂ ਕਿ ਲੁਕੋ ਕੇ ਰੱਖੀਆਂ ਨੇ ਸਾਡੇ ਵਰਗੇ ਕਥਾਵਾਚਕ ਜਿਹੜੇ ਨੇ ਪ੍ਰਚਾਰਕ ਨੇ ਜਿਹੜੇ ਉਹ ਵੀ ਨਹੀਂ ਦੱਸਦੇ ਉਹ ਭਾਈ ਕਿਉਂ ਨਹੀਂ ਦੱਸਦੇ ਉਹ ਡਰਦੇ ਆ ਉਹ ਡਰਦੇ ਨਹੀਂ ਦੱਸਦੇ ਵੀ ਜੇ ਮੈਂ ਆਹ ਗੱਲ ਕਹਿਤੀ ਲੋਕਾਂ ਨੇ ਮੇਰੇ ਵਿਰੁੱਧ ਹੋ ਜਾਣਾ ਇਹ ਸੱਚ ਹੈ ਵਿਰੁੱਧ ਹੋਣਗੇ 80% ਪਰ 20% ਦੇ ਦਿਮਾਗ ਵਿੱਚ ਗੱਲ ਬੈਠੂਗੀ ਕਿ ਨਹੀਂ ਬੈਠੂ 20% ਤੇ ਸਮਝਣਗੇ ਤਾਂ ਕਰਕੇ ਭਾਈ ਕਾਇਮ ਹੋਵੋ ਆਪਣੇ ਆਪ ਨੂੰ ਤਿਆਰ ਕਰੋ ਸਾਰੀ ਸੰਗਤ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਗੁਰੂ ਜੀ ਜਾਣਗੇ ਫਿਰ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਭਾਈ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਕੱਲ੍ਹ ਨੂੰ ਵੀ 7:30 ਵਜੇ ਕਿਰਪਾ ਕਰਕੇ 7:15 ਜਥਾ 7:30 7:30 ਵਜੇ ਕੱਲ ਨੂੰ ਜਥਾ ਸ਼ੁਰੂ ਕਰ 7 ਵਜੇ ਜਥਾ ਸ਼ੁਰੂ ਕਰ ਲੇਗਾ ਕਿ 7:15 ਤੇ 7:30 ਪੌਣੇ 8 ਵਜਦੇ ਨੂੰ ਆ ਜਾਾਂਗੇ ਭਾਈ ਲਾਸਟ ਦੀਵਾਨ ਹੈ ਕੱਲ ਦਾ ਵੱਧ ਚੜ ਕੇ ਪਹੁੰਚ ਕੇ ਆਪਾਂ ਸਾਰੇ ਲਾਹਾ ਲਈ ਇੱਕ ਬੇਨਤੀ ਹੋਰ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਕੱਲ ਵੀਰ ਆਉਣਗੇ ਸ਼ਾਮ ਨੂੰ ਦੀਵਾਨ ਵਿੱਚ ਬਾਹਰਲੇ ਪਾਸੇ ਬੈਠਣਗੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਆਪਣਾ ਨਾਮ ਲਿਖਾ ਦਿਓ ਉਹਨਾਂ ਕੋਲ ਫਿਰ ਐਤਵਾਰ ਵਾਲੇ ਦਿਨ ਕੱਲ ਕੀ ਬਾਤ ਹੈ ਸ਼ਨੀਵਾਰ ਐਤਵਾਰ ਵਾਲੇ ਦਿਨ ਐਤਵਾਰ ਨੂੰ ਫਿਰ ਉਹਨਾਂ ਨੂੰ ਭੇਜਾਂਗੇ ਸਿੰਘਾਂ ਨੂੰ ਉਹ ਤੁਹਾਨੂੰ ਸਹਿਜ ਪਾਠ ਆਰੰਭ ਕਰਾ ਕੇ ਜਾਣਗੇ ਜਿਹੜੇ ਜਿਹੜੇ ਮੇਰੇ ਵੀਰ ਭਰਾ ਸਹਿਜ ਪਾਠ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਨੂੰ ਨਾਲੇ ਪੋਥੀਆਂ ਦੇ ਕੇ ਜਾਣਗੇ ਅਰਥਾਂ ਸਮੇਤ ਪੋਥੀਆਂ ਪੜੋ ਘਰ ਘਰ ਮੇਰਿਓ ਵੀਰੋ ਨੌਜਵਾਨ ਨੂੰ ਪਾਠ ਕਰਿਆ ਕਰੋ ਬੀਬੀਓ ਤੁਹਾਨੂੰ ਵੀ ਬੇਨਤੀ ਹੈ ਛੱਡ ਦਿਓ ਬਾਬਿਆਂ ਦਾ ਖਹਿੜਾ ਕਬਰਾਂ ਮੜੀਆਂ ਛੱਡੋ ਦਰ ਦਰ ਤੇ ਫਿਰਨਾ ਛੱਡੋ ਸਹਿਜ ਪਾਠ ਜਿੰਨੀਆਂ ਭੈਣਾਂ ਪਾਠ ਕਰ ਲੈਂਦੀਆਂ ਨੇ ਪਾਠ ਕਰਿਆ ਕਰੋ ਆਪੋ ਆਪਣੇ ਘਰਾਂ 'ਚ ਨਿਆਣਿਆਂ ਦੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਬੀਬੀਓ ਆਪ ਕਰਿਆ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਰੱਖ ਲਓ ਅਗਲੇ ਜਦੋਂ ਜਨਮ ਦਿਨ ਹੋਣਾ ਉਦੋਂ ਭੋਗ ਪਾ ਦਿੱਤਾ ਫਿਰ ਨਵਾਂ ਪਾਠ ਰੱਖ ਲਿਆ ਨਾਲੇ ਤੇ ਆਪਣਾ ਪਾਠ ਹੋ ਗਿਆ ਨਾਲੇ ਬੱਚੇ ਦਾ ਜਨਮ ਦਿਨ ਮਨਾਇਆ ਭੋਗ ਪਾ ਲਿਆ ਬੀਬੀਓ ਸਹਿਜ ਪਾਠ ਆਰੰਭ ਰੱਖਿਆ ਕਰੋ ਇੱਕ ਭੋਗ ਪਾ ਲਿਆ ਫਿਰ ਦੂਜਾ ਜ਼ਰੂਰੀ ਨਹੀਂ ਮਹੀਨੇ 'ਚ ਹੀ ਭੋਗ ਪਾਉਣਾ ਸਾਲ ਬਾਅਦ ਪਾਇਆ ਕਰੋ ਆਰਾਮ ਨਾਲ ਪੜੋ ਕੋਈ ਮਗਰ ਪਿਆ ਸਾਡੇ ਹੌਲੀ ਹੌਲੀ ਬਾਣੀ ਪੜੀ ਕੋਈ ਅਸੀਂ ਗਿਣਤੀਆਂ ਪੂਰੀਆਂ ਕਰਨੀਆਂ ਅਸੀਂ ਤੇ ਸਹਿਜ ਨਾਲ ਬਾਣੀ ਪੜੋ ਅਕਲ ਆਵੇ ਕੋਈ ਚਾਨਣ ਹੋਵੇ ਸਾਡੀ ਜ਼ਿੰਦਗੀ 'ਚ ਮੇਰੇ ਵੀਰਾਂ ਨੂੰ ਵੀ ਬੇਨਤੀ ਹੈ ਬਜ਼ੁਰਗਾਂ ਨੂੰ ਜਿਹੜਾ ਵੀ ਪਾਠ ਕਰ ਸਕਦਾ ਉਹ ਆਪਣੇ ਨਾਮ ਲਿਖਾ ਦਿਓ ਕੱਲ ਨੂੰ ਆਉਣਗੇ ਆਉਂਦੇ ਲਿਖਾ ਆਇਓ ਜਦੋਂ ਮੱਥਾ ਟੇਕਣ ਆਉਂਗੇ ਆਉਂਦੇ ਆਉਂਦੇ ਉੱਥੇ ਨਾਮ ਬਾਹਰ ਲਿਖਾ ਦਿਓ ਉੱਥੇ ਬਾਹਰ ਬੈਨਰ ਲੱਗਿਆ ਹੋਣਾ ਸਹਿਜ ਪਾਠ ਇੱਥੇ ਇੱਥੇ ਬਾਹਰ ਲਿਖਾ ਦਿਓ ਪਰਸੋਂ ਨੂੰ ਐਤਵਾਰ ਨੂੰ ਸਿੰਘ ਆ ਕੇ ਇੱਥੇ ਗੁਰਦੁਆਰਾ ਸਾਹਿਬ ਮੈਂ ਕੱਲ ਨੂੰ ਐਡਰੈਸ ਦੇ ਦਿਆਂਗਾ ਜਿਹੜੇ ਵੀ ਗੁਰਦੁਆਰੇ 'ਚ ਪ੍ਰਬੰਧਕ ਦੱਸਣਗੇ ਉੱਥੇ ਫਿਰ ਸਹਿਜ ਪਾਠ ਆਰੰਭ ਕਰਾਏ ਜਾਣ 100, 200, 300 ਫ੍ਰੀ ਪੋਥੀਆਂ ਦਿੱਤੀਆਂ ਜਾਣਗੀਆਂ ਕੋਈ ਪੈਸਾ ਨਹੀਂ ਜੀ ਲੱਗਣਾ ਫ੍ਰੀ ਪੋਥੀਆਂ ਮਿਲਣਗੀਆਂ ਸਹਿਜ ਪਾਠ ਕਰੋ ਅਰਥ ਅਰਥ ਪੜੋ ਨਾਲ ਸਹਿਜ ਪਾਠ ਆਪੋ ਆਪਣੇ ਸ਼ੁਰੂ ਕਰਾਓ ਵੱਧ ਤੋਂ ਵੱਧ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਬਣਾਓ ਅੰਮ੍ਰਿਤ ਛਕਣ ਵਾਲੇ 5 ਵਜੇ ਆਇਓ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮੇਰੇ ਵੀਰ ਭਰਾ ਭੈਣਾਂ ਜਿਹੜੇ ਬਜ਼ੁਰਗ ਤਿਆਰ ਹੋਏ ਐ ਮਨ ਬਣਾਓ ਢਿੱਲ ਨਾ ਕਰੀਏ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਜੇ ਕੋਈ ਭੁੱਲ ਗਲਤੀ ਪਹਿਲਾਂ ਕਰ ਬੈਠਾ ਹੈ ਕਦੇ ਛਕਿਆ ਸੀ ਉਹ ਦੁਬਾਰਾ ਸੁਧਾਈ ਕਰਾਵੇ ਦੁਬਾਰਾ ਜੇ ਡਿੱਗ ਪਿਆ ਕੱਪੜੇ ਝਾੜ ਫਿਰ ਰਲ ਜਾ ਨਾਲ ਪਿੱਛੇ ਕਿਉਂ ਰਹਿ ਗਿਆ ਆ ਜਾ ਚੱਲੀਏ ਅੱਗੇ ਨੂੰ ਤੁਰੀਏ ਅੱਗੇ ਨੂੰ ਜੇ ਕੋਈ ਪਿੱਛੇ ਰਹਿ ਗਿਆ ਆਓ ਵਾਪਸ ਵਾਪਸ ਘਰਾਂ ਨੂੰ ਮੁੜੀਏ ਗੁਰਬਾਣੀ ਨਾਲ ਜੁੜੋ ਉਲਝੀਏ ਨਾ ਉਲਝਾਉਣ ਵਾਲੇ ਬੜੇ ਆ ਪਿਆਰਿਓ ਡਿੱਗੀਏ ਨਾ ਡਿੱਗਣ ਵਾਲੇ ਬੜੇ ਆ ਅੱਗੇ ਨੂੰ ਤੁਰੀਏ ਅੱਗੇ ਨੂੰ ਆਪ ਬਾਣੀ ਪੜੀਏ ਜ਼ਿੰਦਗੀ ਬਦਲ ਜਾਏ ਜ਼ਿੰਦਗੀ ਜਿਉਣ ਦਾ ਸਵਾਦ ਆ ਲਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ
ਸਤਿਗੁਰੂ ਪਾਇਆ ਸਿੱਧੀ ਮਨ ਵਧੀਆ ਬਾਬਾ
ਰਾਗ ਰਤਨ ਪਰਵਾਰ ਕਰੀਆ ਸ਼ਬਦ ਰਾਵਣ ਆਈਆ
ਜਬ ਹੋ ਤਾ ਗਾਵੋ ਹਰੀ ਕੇ ਰਾਮਾ ਨੰਦ ਜੀ ਵਸਾਇਆ
ਹੈ ਨਾਗ ਅਨੰਦ ਹੋਆ ਸਤਿਗੁਰੂ ਮੈਂ ਪਾਇਆ
ਤੇ ਮਨ ਮੇਰਿਆ ਤੂੰ ਸਦਾ ਰਹੋ ਬਗਨਾਰੇ
ਨਾਲ ਰਹੋ ਤੂੰ
ਸਭ ਵਿਸਾਰਨਾ ਅੰਗੀਕਾਰੋ ਕਲੇ ਤੇਰਾ ਕਾਰਜ ਸਭ ਸੁਭਾਰਨਾ
ਮਨਗਲ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਸਾਰ
ਸਹਿਰ ਨਾਮ ਮਨ ਮੇਰੇ ਸਦਾ ਰਹੋ ਹਰਨਾਰੇ
ਆਜੇ ਸਾਹਿਬਾ ਕਿਆ ਨਾਹੀ ਹਰ ਤੇਰੇ
ਪਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਮਸਾਵੇ
ਭਾਵ ਜਿਨ ਕੈ ਬਾਦੇ ਵਸਿਆ ਬਾਦੇ ਸ਼ਬਦ ਕਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ
ਮੇਰਾ ਦਾਦਾਰੋ ਸਾਚ ਨਾਮ ਮੇਰਾ ਦਿਲ ਦੁੱਖਾਂ ਸਭ ਗਵਾਇਆ
ਹਰ ਸ਼ਾਂਤ ਸੁਖ ਮੰਗ ਆਏ ਦੱਸਿਆ ਜਿਨੇ ਸਭ ਪੁਜਾਈਆ
ਕੀ ਬਾਗੁਰ ਮੈਨੂੰ ਜਿਸ ਪਿਆਰੇ ਬਣਿਆਈਆ
ਨਾਨਕ ਸੁਣੋ ਸਭ ਸਰ ਹੋ
ਪੰਥ ਸ਼ਬਦ ਜਿਤ ਕਰ ਸੁਭਾਗੈ
ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ
ਪੰਥ ਤੂੰ ਤੁਲ ਵਸ ਕੀਤੇ ਕਾਲ ਪੰਡ
ਭਾਗੀ ਹੋ ਅਗਲ ਮਨੋਰ
ਤੂਰੇ ਆਨੰਦ ਕਰ ਪਾਇਆ ਕੇ ਸਗਲ ਸੂਰੇ
ਗਲੋਬ ਸੰਤਾ ਉਤਰੇ ਸੁਣੀ ਸੱਚੀ ਬਾਣੀ
ਸਾਧ ਸਾਧਨ ਭਏ ਸੰਤੇ ਪੂਰੇ ਗੁਰਦੇ ਨਾਰੀ
ਸੁਣਦੇ ਪੁਨੀਤ ਕਹਿੰਦੇ ਸੁਣ ਸਤਿਗੁਰ ਰਹਿਆ ਹਰ ਪੂਰੇ
ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਪ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਛਤ ਰਾਜ ਬਿਛਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਰਾਜ ਭੋਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਿਤੇ ਕਹਿਨ ਨਾ ਆਇਆ ਸਰਬੇ ਏਕ ਅਨੇਕੈ ਸੁਆਮੀ ਸਭ ਕਟ ਭੋਗਵੇ ਸੋਈ ਕਹਿ ਰਵਦਾਸ ਹਾਥ ਪੈਨੇ ਰੇ ਸਹਿਜੇ ਹੋਏ ਸੋ ਹੋਈ ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ ਕਹਿ ਰਵਦਾਸ ਹਾਥ ਪੈਨੇ ਰੈ ਸਹਿਜੇ ਹੋਏ ਸੋ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।